And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਵਾਸੂ ਕੁਮਾਰ ਜੀ ਨਾਲ ਗੱਲਬਾਤ ਸ਼ੁਰੂ ਕਰਨ ਦਾ ਸਮਾਂ ਹੈ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਠੰਡ ਬੜੀ ਕਰਾਈ ਯਾਰ ਤੁਸੀਂ।
ਕੋਈ ਗੱਲ ਨਹੀਂ, ਠੰਡ ਵੀ ਹੋਣੀ ਚਾਹੀਦੀ ਹੈ।
ਚਲੋ ਠੀਕ ਹੈ, ਤੁਸੀਂ ਕਹਿੰਦੇ ਮੰਨ ਲੈਂਦੇ।
ਥੈਂਕ ਯੂ ਵਿਜੇ ਜੀ, ਤੁਸੀਂ ਬਹੁਤ ਚੰਗੇ ਹੋ।
ਵਾਸੂ ਜੀ ਤੁਸੀਂ ਵੀ ਬਹੁਤ ਚੰਗੇ ਹੋ, ਤੁਸੀਂ ਬਹੁਤ ਕੂਲ ਹੋ। ਠੰਡ ਦੇ ਸੰਦਰਭ 'ਚ ਗੱਲ ਕਰਨੀ ਆ।
ਥੈਂਕ ਯੂ,
ਤੁਸੀਂ ਬਹੁਤ ਕੂਲ ਹੋ ਵਾਸੂ ਜੀ। ਅੱਛਾ ਯਾਰ, ਜੋ ਠੰਡ ਵੀ ਹੋਣੀ ਚਾਹੀਦੀ ਨੰਬਰ ਹੈ ਨਾ, ਇਸ ਵੇਲੇ -7 ਡਿਗਰੀ ਦੇ ਨੇੜੇ ਟੈਂਪਰੇਚਰ ਆ, ਪਰ ਹੁਣ ਮੰਨੀਏ ਕਿਹਦੀ, ਜਦੋਂ ਜੋਬ ਨੰਬਰਸ ਦੇ ਹਿਸਾਬ ਦੀ ਗੱਲ ਹੋਵੇ, ਜਿਹੜੇ ਇਕੋਨੋਮਿਸਟਸ ਨੇ ਉਹਨਾਂ ਨੇ ਵੀ ਚੰਗੀ ਖਾਸੀ ਪੜ੍ਹਾਈ ਕੀਤੀ ਹੁੰਦੀ ਆ, ਉਹ ਵੀ ਵੱਖੋ ਵੱਖਰੇ ਮਾਰਕੀਟ ਟ੍ਰੈਂਡਸ ਨੂੰ ਵੇਖ ਕੇ ਆਪੋ ਆਪਣੇ ਅੰਦਾਜ਼ੇ ਲਗਾਉਂਦੇ ਨੇ। ਫਿਰ ਅੱਗੇ ਉਹਨਾਂ ਦੀ ਜਿਹੜਾ ਸਰਵੇਖਣ ਵੀ ਕੀਤਾ ਜਾਂਦਾ, ਰੋਇਟਰਸ ਵੱਲੋਂ ਇਹ ਸਰਵੇਖਣ ਕੀਤਾ ਜਾਂਦਾ, ਜਾਂ ਹੋਵੇ ਨਾ ਵੀ ਕਿਸੇ ਇੱਕ ਇਕੋਨੋਮਿਸਟ ਨੂੰ ਰੋਇਟਰਸ ਵਾਲਿਆਂ ਨੇ ਪੁੱਛ ਲਿਆ, ਜਾਂ 2 ਨੂੰ ਪੁੱਛ ਲਿਆ, 3 ਨੂੰ ਪੁੱਛ ਲਿਆ, ਮੇਰੇ ਖਿਆਲ 20 ਜਣੇ ਨੇ ਜਿਨ੍ਹਾਂ ਦਾ ਸਰਵੇਖਣ ਉਹ ਕਰਿਆ ਕਰਦੇ ਨੇ ਕਿ ਭਾਈ ਤੁਹਾਡੇ ਮੁਤਾਬਕ ਦੱਸੋ ਕਿ ਇਸ ਮਹੀਨੇ ਕੈਨੇਡੀਅਨ ਇਕੋਨਮੀ ਦੇ ਵਿੱਚ ਕਿੰਨੀਆਂ ਜੋਬਸ ਐਡ ਹੋਈਆਂ ਹੋਣਗੀਆਂ। ਹੁਣ ਇਕੋਨੋਮਿਸਟ ਵਾਸਤੇ ਪਤਾ ਨਹੀਂ ਕੀ ਇਹੋ ਜਿਹਾ ਇੱਕ ਸਮਾਂ ਹੀ ਚੱਲਦਾ ਪਿਆ ਵੀ ਉਹਨਾਂ ਦੀਆਂ ਪ੍ਰੋਡਿਕਸ਼ਨ ਵਿਚਾਰਾਂ ਦੀਆਂ ਸਹੀ ਨਹੀਂ ਹੁੰਦੀਆਂ। ਜਨਵਰੀ ਵਾਸਤੇ ਇਕੋਨੋਮਿਸਟ ਦਾ ਇਹ ਕਹਿਣਾ ਸੀ ਵੀ ਕੈਨੇਡੀਅਨ ਇਕੋਨਮੀ ਦੇ ਵਿੱਚ 25,000 ਜੋਬਸ ਦਾ ਇਜ਼ਾਫਾ ਹੋਏਗਾ। ਵਾਸੂ ਜੀ ਅੱਜ ਸਟੈਟ ਕੈਨੇਡਾ ਨੇ ਨੰਬਰ ਜਾਰੀ ਕੀਤੇ ਨੇ, 23,000 ਤਾਂ BC 'ਚ ਐਡ ਹੋਈਆਂ ਜੋਬਸ ਪੂਰੇ ਕੈਨੇਡਾ ਦੇ ਵਿੱਚ। 76,000 ਜੋਬਸ,
76,000 ਜੋਬਸ ਐਡ ਹੋਈਆਂ ਨੇ। ਤੇ ਬੇਰੋਜ਼ਗਾਰੀ ਦਰ ਜੋ ਐਨਾਲਿਸਟ ਕਹਿ ਰਹੇ ਸੀ, ਮਾਹਰ ਕਹਿ ਰਹੇ ਸੀ ਕਿ ਉਹ ਸਿਰਫ 6.8% ਮਤਲਬ ਸੋ ਵਧੇਗੀ, ਮਤਲਬ ਸੋ ਦਸੰਬਰ ਦੇ ਵਿੱਚ ਬੇਰੋਜ਼ਗਾਰੀ 6.7% ਸੀ। ਐਨਾਲਿਸਟ ਕਹਿ ਰਹੇ ਸੀ ਇਹਦੇ ਵਿੱਚ ਵਾਧਾ ਹੋਏਗਾ, ਇਹ 6.8% ਤੇ ਪਹੁੰਚੇਗੀ। ਬੇਰੋਜ਼ਗਾਰੀ ਦਰ ਘੱਟ ਗਈ ਹੈ, ਉਹ 6.6% ਹੋ ਗਈ। ਜੋਬਸ ਜਿਵੇਂ ਉਹ ਕਹਿ ਰਹੇ ਸੀ 25,000 ਐਡ ਹੋਣੀਆਂ, ਉਹ ਐਡ ਹੋਈਆਂ 76,000,
3 times। ਬਸ ਜੀ ਮੈਨੂਫੈਕਚਰਿੰਗ ਦੇ ਵਿੱਚ ਜੋਬਸ ਐਡ ਹੋਈਆਂ,
ਜ਼ਿਆਦਾ ਜਿਹੜੀਆਂ ਐਡ ਹੋਈਆਂ ਉਹ ਮੈਨੂਫੈਕਚਰਿੰਗ 'ਚ ਐਡ ਹੋਈਆਂ ਨੇ,
33,000 ਜੋਬਸ,
ਇਹ ਚੰਗੀ ਗੱਲ ਹੈ। ਤੇ ਪਬਲਿਕ ਸੈਕਟਰ ਦੇ ਵਿੱਚ ਇਨਫੈਕਟ ਜੋਬਸ ਘਟੀਆਂ ਨੇ, 84,000 ਜੋਬਸ ਘਟੀਆਂ, ਕਿਉਂਕਿ ਪਹਿਲਾਂ ਅਸੀਂ ਦੇਖ ਰਹੇ ਸੀ ਕਿ ਜੋਬਸ ਦੇ ਵਿੱਚ ਜੋ ਐਡੀਸ਼ਨ ਹੋ ਰਹੀ ਸੀ ਸਰਕਾਰੀ ਜੋਬਸ ਸੀਗੀਆਂ, ਸਰਕਾਰ ਹੀ ਕੈਨੇਡੀਅਨਸ ਨੂੰ ਜੋਬਸ ਦੇ ਰਹੀ ਸੀ, ਤੇ ਅਸੀਂ ਬੜੀ ਗੱਲ ਕਰਦੇ ਸੀ ਵੀ ਯਾਰ ਵੀ ਪ੍ਰਾਈਵੇਟ ਸੈਕਟਰ ਵਿੱਚ ਜੋਬਸ ਹੋਣ, ਮੈਨੂਫੈਕਚਰਿੰਗ ਦੇ ਵਿੱਚ ਖਾਸ ਤੌਰ 'ਤੇ ਹੋਣ, ਤੇ ਉਹ ਇਕੋਨਮੀ ਵਾਸਤੇ ਵਧੀਆ ਸ਼ਗਨ ਹੁੰਦਾ। ਸੋ ਇਹ ਹੁਣ ਵਧੀਆ ਗੱਲ ਅੱਜ ਹੋਈ ਹੈ। ਸੋ ਦੱਸਿਆ ਗਿਆ ਵੀ ਜਨਵਰੀ ਦੇ ਵਿੱਚ ਮੈਨੂਫੈਕਚਰਿੰਗ 'ਚ 33,000 ਜੋਬਸ ਐਡ ਹੋਈਆਂ, ਤੇ ਇਹਦੇ ਵਿੱਚ ਜੇ ਅਸੀਂ ਇਹਨੂੰ ਇਹ ਨਾ ਟ੍ਰੈਂਡ ਵੀ ਹੁੰਦਾ ਕਿ ਜਨਵਰੀ ਵਿੱਚ ਆਲਮੋਸਟ ਹਰ ਸਾਲ ਹੀ ਮੈਨੂਫੈਕਚਰਿੰਗ 'ਚ ਜੋਬ ਐਡ ਹੁੰਦੀਆਂ ਹੀ ਨੇ। ਜਨਵਰੀ 2024 ਦੇ ਵਿੱਚ ਵੀ 28,000 ਜੋਬਸ ਇਸੇ ਤਰ੍ਹਾਂ ਐਡ ਹੋਈਆਂ ਸੀ,
ਮੈਨੂਫੈਕਚਰਿੰਗ
ਦੇ ਵਿੱਚ। ਤੇ ਇਹ ਜਿਹੜੀਆਂ ਜੋਬ ਐਡੀਸ਼ਨ ਹੋਈ ਹੈ ਮੈਨੂਫੈਕਚਰਿੰਗ 'ਚ, ਇਹਦੇ 'ਚੋਂ ਲਗਭਗ 1/3 ਓਨਟੈਰੀਓ ਦੇ ਵਿੱਚ ਹੀ ਹੋਈਆਂ ਨੇ
ਜੀ।
ਸੋ ਜ਼ਿਆਦਾ
ਕਿਉਂਕਿ ਮੈਨੂਫੈਕਚਰਿੰਗ ਦਾ ਹੱਬ ਆਪਣਾ ਓਨਟੈਰੀਓ ਹੀ ਹੈ, ਬਸ ਜ਼ਿਆਦਾ ਉੱਥੇ ਹੁੰਦਾ।
ਸਟੈਟਕੈਨ ਵਾਲਿਆਂ ਨੇ ਇਹ ਵੀ ਦੱਸਿਆ ਇਸ ਵਾਰ ਕਿ ਸਾਡੀਆਂ ਮੈਨੂਫੈਕਚਰਿੰਗ ਨਾਲ ਸੰਬੰਧਿਤ ਕਿੰਨੀਆਂ ਕੁ ਜੋਬਸ ਸਿੱਧੇ ਤੌਰ 'ਤੇ ਅਮਰੀਕਾ ਦੇ ਉੱਤੇ ਨਿਰਭਰ ਕਰਦੀਆਂ ਨੇ
ਜੀ।
ਸੋ ਇਹਨਾਂ ਦੱਸਿਆ, ਕਹਿੰਦੇ ਕਿ ਟੋਟਲ 2 million ਮੈਨੂਫੈਕਚਰਿੰਗ ਜੋਬਸ ਜੋਬਸ ਨੇ, ਉਹਨਾਂ ਵਿੱਚੋਂ 40% US ਡਿਮਾਂਡ ਦੇ ਉੱਤੇ ਡਿਪੈਂਡ ਕਰਦੀਆਂ ਨੇ। ਤੇ ਜੇ ਆਪਾਂ ਆਟੋਮੋਟਿਵ ਸੈਕਟਰ ਹੀ ਦੇਖੀਏ, ਉਹਦੇ ਵਿੱਚ ਜਿਹੜੀਆਂ ਵੀ ਮੈਨੂਫੈਕਚਰਿੰਗ ਜੋਬਸ ਨੇ 70% US ਡਿਮਾਂਡ ਦੇ ਉੱਤੇ ਡਿਪੈਂਡ ਕਰਦੀਆਂ ਨੇ।
ਸੋ ਇਸ ਕਰਕੇ ਡੋਨਲਡ ਟਰੰਪ ਦੇ ਟੈਰਿਫਸ ਦਾ ਕੀ ਅਸਰ ਪੈਂਦਾ, ਇਹ ਉਧਰਲੇ ਸੰਦਰਭ ਦੇ ਵਿੱਚ ਗੱਲ ਹੈ, ਕਿਉਂਕਿ ਆਉਂਦੇ ਮਹੀਨਿਆਂ ਦੇ ਵਿੱਚ ਜੋਬਸ ਦਾ ਹਿਸਾਬ ਕਿਤਾਬ ਕੀ ਰਹੇਗਾ, ਦੈਟ ਰਿਮੇਨਸ ਟੂ ਬੀ ਸੀਨ। ਐਸਪੈਸ਼ਲੀ ਹੁਣ ਪਹਿਲੀ ਜਾਂ ਬਿਗਨਿੰਗ ਆਫ ਮਾਰਚ ਦੇ ਵਿੱਚ ਕਿ ਡੋਨਲਡ ਟਰੰਪ ਸੱਚਮੁੱਚ ਦੁਬਾਰਾ ਤੋਂ ਟੈਰਿਫ ਲਗਾਉਂਦੇ ਨੇ, ਸੋ ਦੈਟ ਰਿਮੇਨਸ ਟੂ ਬੀ ਸੀਨ। ਅੱਛਾ, ਇਸ ਤੋਂ ਪਹਿਲਾਂ ਕਿ ਟੈਰਿਫਸ ਵਾਲੇ ਪਾਸੇ ਨੂੰ ਚੱਲੀਏ, ਇਹਦੇ ਵਿੱਚ ਵਾਸੂ ਜੀ ਇਹ ਵੀ ਗੱਲ ਕਰੀਏ ਕਿ ਇਹ ਵੀ ਦੱਸਿਆ ਗਿਆ ਕਿ ਜਨਵਰੀ 2025 ਦੇ ਵਿੱਚ ਜਿਹੜੀ ਐਵਰੇਜ ਆਵਰਲੀ ਵੇਜ ਸੀਗੀ ਪ੍ਰਾਈਵੇਟ ਸੈਕਟਰ ਇੰਪਲੋਈਜ਼ ਦੀ ਵਰਕਿੰਗ ਇਨ ਮੈਨੂਫੈਕਚਰਿੰਗ, ਉਹ $34.80 ਪਰ ਆਵਰ ਸੀ, ਜਿਹੜੀ ਕਿ ਬਾਕੀ ਓਵਰਆਲ ਪ੍ਰਾਈਵੇਟ ਸੈਕਟਰ ਇੰਪਲੋਈਜ਼ ਦੀ ਜੋਬ ਸੀਗੀ $33.97 ਪਰ ਆਵਰ। ਸੋ ਮੈਨੂਫੈਕਚਰਿੰਗ ਦੇ ਵਿੱਚ ਉੱਥੋਂ ਤਕਰੀਬਨ ਥੋੜ੍ਹਾ ਜਿਹਾ 83 cents ਪਰ ਆਵਰ ਦਾ ਫਰਕ ਹੈਗਾ, ਅਤੇ ਓਵਰਆਲ ਈਅਰ ਓਵਰ ਈਅਰ ਬੇਸਿਸ 'ਤੇ ਵੇਜਿਸ ਦੇ ਵਿੱਚ ਅਗੇਨ ਜਿਹੜੇ ਮੈਨੂਫੈਕਚਰਿੰਗ ਦੇ ਵਿੱਚ ਕੰਮ ਕਰਦੇ ਨੇ 2.2% ਦਾ ਇਜ਼ਾਫਾ ਦੇਖਿਆ ਗਿਆ ਹੈ।
ਵੈਸੇ ਵੇਜ ਗਰੋਥ 3.5% ਹੋਈ ਹੈ ਈਅਰ ਓਵਰ ਈਅਰ, ਇਹ ਦਸੰਬਰ ਦੇ ਵਿੱਚ 4% ਸੀ। ਸੋ ਵੇਜ ਗਰੋਥ ਦੇ ਵਿੱਚ ਜਿਹੜੀ ਵੇਜ ਗਰੋਥ ਹੈ ਸਟਾਲਡ, ਕਿ ਵਾਧੇ ਹੋ ਰਹੇ ਨੇ ਤਨਖਾਹਾਂ ਦੇ ਵਿੱਚ,
ਰਫ਼ਤਾਰ ਘੱਟ ਗਈ
ਹੈ। ਸੋ ਅਸੀਂ ਦੱਸਿਆ ਵੀ BC ਦੇ ਵਿੱਚ 23,000 ਜੋਬਸ ਐਡ ਹੋਈਆਂ, ਸਭ ਤੋਂ ਜ਼ਿਆਦਾ ਓਨਟੈਰੀਓ ਵਿੱਚ ਹੋਈਆਂ 39,000, ਤੇ ਉਸ ਤੋਂ ਬਾਅਦ ਫਿਰ ਨਿਊ ਬ੍ਰੰਸਵਿਕ ਦੇ ਵਿੱਚ ਸਿਰਫ 29,000 ਜੋਬਸ ਐਡ ਹੋਈਆਂ। ਬਾਕੀ ਸਾਰੇ ਸੂਬਿਆਂ ਦੇ ਵਿੱਚ ਕਹਿੰਦੇ ਕਿ ਲਗਭਗ ਕੋਈ ਵੀ ਤਬਦੀਲੀ ਨਹੀਂ ਆਈ, ਜ਼ਿਆਦਾ ਜੋਬਸ ਕੋਈ ਐਡ ਵਗੈਰਾ ਐਡ ਜਾਂ ਸਬਟ੍ਰੈਕਟ ਨਹੀਂ ਹੋਈਆਂ। ਬੀਸੀ ਦੇ ਵਿੱਚ ਬੇਰੋਜ਼ਗਾਰੀ ਦਰ 6% ਰਹੀ ਤੇ ਐਲਬਰਟਾ ਵਿੱਚ 6.7%, ਓਨਟੈਰੀਓ ਵਿੱਚ 7.6%, ਕਿਬੈਕ ਵਿੱਚ ਘੱਟ 5.4%।
ਉੱਧਰ ਪਾਸੇ ਜੀ ਅਮਰੀਕਾ ਵਾਲੇ ਪਾਸੇ ਵੀ ਜੋਬ ਨੰਬਰਸ ਆ ਜੋ ਉੱਥੇ ਬਿਊਰੋ ਵੱਲੋਂ ਰਿਪੋਰਟ ਕੀਤੇ ਗਏ ਨੇ, ਅਮਰੀਕਾ 'ਚ 1,43,000 ਜੋਬਸ ਕਹਿੰਦੇ ਜਨਵਰੀ 'ਚ ਐਡ ਹੋਈਆਂ, ਪਰ ਜਿਹੜਾ ਪਿਛਲਾ ਸਾਰਾ ਸਾਲ ਸੀ 2024 ਉਹਦੇ ਜਿਹੜੇ ਜੋਬ ਨੰਬਰਸ ਨੇ ਉਹਨਾਂ ਦੇ ਵਿੱਚ ਰਿਵੀਜ਼ਨ ਰਿਵਾਈਜ਼ ਡਾਊਨ ਕੀਤਾ ਗਿਆ। ਉਹ ਇਹ ਦੱਸਿਆ ਗਿਆ ਵੀ ਪਿਛਲੇ ਸਾਰੇ ਸਾਲ ਦੇ ਨੰਬਰ 600,000 ਜੋਬਸ ਐਕਸਟਰਾ ਵਾਧੂ ਦੱਸ ਦਿੱਤੀਆਂ ਸੀ, ਸੋ ਦੈਟਸ ਬੀਨ ਰਿਵਾਈਜ਼ ਡਾਊਨ। 600,000 ਜੋਬਸ, ਦੈਟਸ ਐਨ ਐਵਰੇਜ ਆਫ 50,000 ਜੋਬਸ ਅ ਮੰਥ। ਸੋ ਇਹ ਜਿਹੜੇ ਨੰਬਰ ਜਦੋਂ ਰਿਵਾਈਜ਼ ਡਾਊਨ ਹੁੰਦੇ ਨੇ ਜੋਬਸ ਦੇ ਵਿੱਚ, ਉਹ ਫਿਰ ਐਡੀ ਵੱਡੀ ਖਬਰ ਨਹੀਂ ਬਣਿਆ ਕਰਦੀ ਵੀ ਨੰਬਰ ਕਿੰਨੀ ਜੋਬਸ ਆਈਆਂ ਉਹ ਪਤਾ ਲੱਗ ਜਾਂਦਾ। ਹੁਣ ਇੱਥੇ ਆਪਣੀ ਕੈਨੇਡੀਅਨ ਇਕਨੋਮੀ ਦੇ ਵਿੱਚ ਵੀ ਕਈਆਂ ਦਾ ਇਹ ਕਹਿਣਾ ਹੋਏਗਾ ਵੀ 76,000 ਜੋਬਸ ਜਿਹੜੀਆਂ ਐਡ ਹੋਈਆਂ ਜੇ ਓਨਟੈਰੀਓ ਵਾਲੇ ਪਾਸੇ ਜ਼ਿਆਦਾ ਹੋਈਆਂ ਨੇ ਜਾਂ ਇੱਥੇ ਬੀਸੀ ਦੇ ਵਿੱਚ ਜਿਹੜੀਆਂ 23,000 ਜੋਬਸ ਐਡ ਹੋਈਆਂ, ਇਹ ਅਜੇ ਤਾਂ ਡੇਟਾ ਬਾਕੀ ਦਾ ਆਉਣਾ ਬਾਕੀ ਹੈ ਕਿਹੜੇ ਕਿਹੜੇ ਸੈਕਟਰਸ ਦੇ ਵਿੱਚ ਉਹ ਇਜ਼ਾਫੇ ਹੋਏ ਨੇ, ਪਰ ਇੱਥੇ ਸਾਨੂੰ ਪਤਾ ਬੀਸੀ ਦੇ ਵਿੱਚ ਵੀ ਲੋਕ ਕੰਮ ਪੱਖੋਂ ਕਈ ਬੜੇ ਪਰੇਸ਼ਾਨ ਨੇ ਇਸ ਵੇਲੇ।
ਤੁਸੀਂ ਦੋਨੋਂ ਇਕਨੋਮੀਜ਼ ਦੇ ਸਕੇਲ ਦਾ ਅੰਦਾਜ਼ਾ ਇੱਥੋਂ ਹੀ ਲਗਾ ਲਓ ਕਿ ਜਿੰਨੀਆਂ ਜੋਬ ਸਾਡੇ ਪੂਰੇ ਮਹੀਨੇ ਵਿੱਚ ਐਡ ਹੁੰਦੀਆਂ ਨੇ ਉਨੇ ਤਾਂ ਉਹਨਾਂ ਨੂੰ ਗਲਤੀ ਲੱਗ ਜਾਂਦੀ ਹੈ।
ਸਹੀ ਗੱਲ।
ਸੋ ਅਮਰੀਕਾ ਦੇ ਵਿੱਚ ਦਸੰਬਰ ਨਵੰਬਰ ਦੇ ਆਪਾਂ ਨੰਬਰਸ ਦੇਖੀਏ 2.5 ਲੱਖ 3.5 ਲੱਖ ਜੋਬਸ ਇਸ ਤਰ੍ਹਾਂ ਐਡ ਹੋਈਆਂ ਸਨ। ਸੋ ਹੁਣ ਇਸ ਵਾਰ 1,43,000 ਐਡ ਹੋਈਆਂ ਨੇ, ਉੱਥੇ ਵੀ ਜਿਹੜੀ ਐਨਾਲਿਸਟ ਗਲਤ ਸਾਬਤ ਹੋਏ ਨੇ ਉਹ ਐਕਸਪੈਕਟ ਕਰ ਰਹੇ ਸੀ 1,70,000। ਸੋ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਘੱਟ ਜੋਬਸ ਐਡ ਹੋਈਆਂ ਜਨਵਰੀ ਦੇ ਵਿੱਚ ਅਮਰੀਕਾ 'ਚ, ਤੇ ਉਹ ਕਹਿ ਰਹੇ ਸੀ ਕਿ ਅਨਇੰਪਲੋਇਮੈਂਟ ਰੇਟ ਵੀ ਜਿਹੜਾ ਹੈ ਉਹਦੇ ਵਿੱਚ ਵਾਧਾ ਹੋਏਗਾ, ਪਰ ਅਨਇੰਪਲੋਇਮੈਂਟ ਰੇਟ ਉੱਥੇ ਘਟਿਆ। ਸੋ 4% ਰਜਿਸਟਰ ਹੋਇਆ ਅਮਰੀਕਾ ਵਿੱਚ, ਦਸੰਬਰ 'ਚ 4.1% ਸੀ, ਬੇਰੋਜ਼ਗਾਰੀ ਦਰ ਘਟੀ ਗਿਆ।
ਸੋ ਜੀ ਪਲੀਜ਼, ਜਿਹੜਾ ਇਹ ਨੰਬਰ ਹੈ ਨਾ ਬੇਰੋਜ਼ਗਾਰੀ ਦਰ ਘਟਣ ਦਾ, ਉਹਨਾਂ ਨੂੰ ਕਈਆਂ ਵੱਲੋਂ ਇੰਝ ਵੀ ਦੇਖਿਆ ਜਾ ਰਿਹਾ ਕਿ ਡੋਨਲਡ ਟਰੰਪ ਨੇ ਦੇਖੋ ਇੱਕ ਅਜਿਹੀ ਇਕਨੋਮੀ ਇਨਹੈਰਿਟ ਕੀਤੀ ਆ ਜਿਹਦੇ ਵਿੱਚ ਬੇਰੋਜ਼ਗਾਰੀ ਦਰ ਘਟਦੀ ਪਈ ਸੀ, ਵੀ ਜੇ 4% 'ਤੇ ਹੁਣ ਬੇਰੋਜ਼ਗਾਰੀ ਦਰ US ਦੇ ਵਿੱਚ, ਵੀ ਇਹ ਤੋਂ ਅੱਗੇ ਹੁਣ US ਇਕਨੋਮੀ ਕਿਹੋ ਜਿਹਾ ਪਰਫੋਰਮ ਕਰਦੀ ਆ, ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀ ਜੋ ਐਕਟੀਵਿਟੀ ਹੁੰਦੀ ਆ, ਵੀ ਬੇਸ ਡੋਨਲਡ ਟਰੰਪ ਵਾਸਤੇ ਇਹ ਆ। ਸੋ ਕਈਆਂ ਵੱਲੋਂ ਇਸ ਚੀਜ਼ ਨੂੰ ਇਸ ਨੁਕਤਾ ਨਿਗਾਹ ਤੋਂ ਵੀ ਦੇਖਿਆ ਜਾ ਰਿਹਾ।
ਯਾ ਸੋ ਅਨਇੰਪਲੋਇਮੈਂਟ ਰੇਟ ਸਾਡੇ ਕੈਨੇਡਾ ਵਿੱਚ ਵੀ ਘੱਟ ਗਿਆ ਤੇ ਉੱਧਰ ਅਮਰੀਕਾ 'ਚ ਵੀ ਘੱਟ ਗਿਆ। ਸੋ ਹੁਣ ਦੋਨੋਂ ਹੀ ਪਾਸੇ ਜੋ ਇੰਟਰਸਟ ਰੇਟਸ ਨੂੰ ਲੈ ਕੇ ਜੋ ਪ੍ਰੋਜੈਕਸ਼ਨਸ ਨੇ ਉਹ ਵੀ ਹੁਣ ਇਹੀ ਕਿਹਾ ਜਾ ਰਿਹਾ ਕਿ ਮੋਸਟ ਲਾਈਕਲੀ ਜਿਹੜੀ ਨੈਕਸਟ ਇੰਟਰਸਟ ਰੇਟ ਅਨਾਊਂਸਮੈਂਟ ਹੋਏਗੀ ਸਾਡੇ ਇੱਧਰ 12 ਮਾਰਚ ਨੂੰ ਹੋਣੀ ਹੈ, ਕਿ ਉਹਦੇ 'ਚ ਹੁਣ ਜ਼ਿਆਦਾ ਚਾਂਸਿਸ ਹੋ ਗਏ ਨੇ ਕਿ ਬੈਂਕ ਆਫ ਕੈਨੇਡਾ ਹੋਲਡ ਕਰ ਸਕਦਾ। ਸੋ ਮਨੀ ਮਾਰਕੀਟਸ ਦੇ ਵਿੱਚ ਇਹ ਜਿਹੜਾ ਪਹਿਲਾਂ ਚਾਂਸ ਇਸ ਅਨਾਊਂਸਮੈਂਟ ਤੋਂ ਪਹਿਲਾਂ ਤਕਰੀਬਨ 72% ਦੱਸਿਆ ਜਾਂਦਾ ਸੀ ਕਿ 25 points ਦਾ ਕੱਟ ਹੋਏਗਾ ਇਸ ਰਿਲੀਜ਼ ਤੋਂ ਬਾਅਦ, ਇਹਨਾਂ ਨੰਬਰਸ ਦੇ ਆਉਣ ਤੋਂ ਬਾਅਦ ਉਹਨੂੰ ਰਿਵਾਈਜ਼ ਡਾਊਨ ਕਰਕੇ 58% 'ਤੇ ਲਿਆ ਦਿੱਤਾ ਗਿਆ ਹੈ। ਪਰ ਜਿੰਨੇ ਵੀ ਐਨਾਲਿਸਟ ਨੇ ਮਾਹਰ ਨੇ ਉਹ ਕਹਿ ਰਹੇ ਨੇ ਵੀ ਜੇ ਡੋਨਲਡ ਟਰੰਪ ਨੇ ਟੈਰਿਫਸ ਨਾ ਲਗਾਈਆਂ ਤਾਂ ਫਿਰ ਜ਼ਿਆਦਾ ਚਾਂਸਿਸ ਇਹੀ ਨੇ ਕਿ ਬੈਂਕ ਆਫ ਕੈਨੇਡਾ 12 ਮਾਰਚ ਨੂੰ ਹੋਲਡ ਕਰੇਗਾ। ਅਤੇ ਇਸੇ ਤਰ੍ਹਾਂ ਦੀ ਗੱਲ ਹੁਣ US ਫੈਡਰਲ ਰਿਜ਼ਰਵ ਬਾਰੇ ਵੀ ਕੀਤੀ ਜਾ ਰਹੀ ਹੈ, ਅਤੇ ਉਹਨਾਂ ਨੇ ਤਾਂ ਵੈਸੇ ਵੀ ਪਿਛਲੀ ਅਨਾਊਂਸਮੈਂਟ ਵੇਲੇ ਕਹਿ ਦਿੱਤਾ ਸੀ ਵੀ ਆਰ ਗੋਇੰਗ ਇਨ ਅ ਹੋਲਡਿੰਗ ਪੈਟਰਨ, ਕਿ ਉਹ ਅਜੇ ਇੰਤਜ਼ਾਰ ਕਰਨਗੇ ਕਿ ਡੋਨਲਡ ਟਰੰਪ ਦੇ ਪਾਏ ਹੋਏ ਖਿਲਾਰਿਆਂ ਦਾ ਕੀ ਪ੍ਰਭਾਵ ਪੈਂਦਾ ਇਕਾਨਮੀ ਦੇ ਉੱਤੇ।
ਸੋ ਬਿਗਨਿੰਗ ਆਫ ਮਾਰਚ ਡੋਨਲਡ ਟਰੰਪ ਜਦੋਂ ਦੁਬਾਰਾ ਤੋਂ ਟੈਰਿਫਸ ਵਾਲੀ ਗੱਲ ਨੂੰ ਛੇੜਦੇ ਨੇ, ਜੇ ਛੇੜਦੇ ਨੇ ਕੀ ਕਹਿੰਦੇ ਨੇ, ਉਹਨਾਂ ਨੂੰ ਇਨਡੈਫੀਨੇਟਲੀ ਪੋਸਟਪੋਨ ਕਰ ਦਿੱਤਾ ਜਾਂਦਾ, ਕਿਉਂਕਿ ਵਾਸੂ ਜੀ ਜੇ ਮਾਰਚ ਦੇ ਵਿੱਚ ਉਹ ਇਹ ਕਹਿ ਦਿੰਦੇ ਨੇ ਕਿ ਲਓ ਜੀ ਅਪ੍ਰੈਲ 'ਚ ਸਾਡੀ ਉਹ ਸਟੱਡੀ ਜਿਹੜੀ ਉਹਨਾਂ ਨੇ ਆਰਡਰ ਕੀਤੀ ਹੋਈ ਆ ਕਿ ਜੀ ਟ੍ਰੇਡ ਡੈਫੀਸਿਟ ਸਾਨੂੰ ਕਿਹੜੇ ਕਿਹੜੇ ਮੇਜਰ ਪਾਰਟਨਰਸ ਨਾਲ ਹੋ ਰਿਹਾ ਉਹਦਾ ਸਾਰਾ ਜਾਇਜ਼ਾ ਲਓ, ਸੋ ਜਿਹੜੀ ਉਹ ਟੈਰਿਫਸ ਵਾਲੀ ਤਲਵਾਰ ਹੈ ਡੋਨਲਡ ਟਰੰਪ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇਕਨੋਮਿਕ ਪੇਨ ਇਨਫਲਿਕਟ ਕਰਨ ਦਾ ਜਿਹੜਾ ਖਤਰਾ ਉਹ ਤਾਂ ਵੀ ਬਣਿਆ ਰਹਿਣਾ। ਸੋ ਲੈਟ ਸੀ ਆਉਣ ਵਾਲੇ ਦਿਨ ਕਿਹੋ ਜਿਹੇ ਨਿਕਲਦੇ ਨੇ। ਬਸ ਜੀ ਸਪੀਕਿੰਗ ਆਫ ਡੋਨਲਡ ਟਰੰਪਸ ਟੈਰਿਫਸ, ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟੋਰੋਂਟੋ ਦੇ ਵਿੱਚ ਇੱਕ ਕੈਨੇਡਾ US ਟ੍ਰੇਡ ਸਮਿਟ ਹੋਸਟ ਕੀਤਾ ਜਾ ਰਿਹਾ,
ਇਕਨੋਮਿਕ ਸਮਿਟ
ਆ, ਜਿਹਦੇ ਵਿੱਚ ਵੱਖੋ ਵੱਖਰੇ ਬਿਜ਼ਨਸ ਲੀਡਰਸ ਨੇ, ਲੇਬਰ ਗਰੁੱਪਸ ਨੇ ਅਤੇ ਹੋਰ ਐਕਸਪਰਟਸ ਨੇ, ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਮਕਸਦ ਇਹੀ ਹੈ ਕਿ ਦੇਖਿਆ ਜਾਵੇ ਕਿ ਡੋਨਲਡ ਟਰੰਪ ਵੱਲੋਂ ਜੇ ਟੈਰਿਫ ਲਗਾਏ ਜਾਂਦੇ ਨੇ ਜਾਂ ਜਿਸ ਤਰ੍ਹਾਂ ਦੀ ਟ੍ਰੇਡ ਦੀ ਅਨਸਰਟਨਟੀ ਬਣ ਗਈ ਆ, ਉੱਤੋਂ ਹੁਣ ਕਿਵੇਂ ਆਪਾਂ ਨੈਵੀਗੇਟ ਕਰਨਾ। ਕੱਲ੍ਹ ਪ੍ਰਧਾਨ ਮੰਤਰੀ ਨੇ ਜਿਹੜੇ ਬਾਰਡਰ ਨਾਲ ਲੱਗਦੇ ਸ਼ਹਿਰਾਂ ਦੇ ਮੇਅਰਸ ਦਾ ਗਰੁੱਪ ਆ ਉਹਦੇ ਨਾਲ ਵੀ ਕੱਲ੍ਹ ਇੱਕ ਮੀਟਿੰਗ ਕੀਤੀ ਆ। ਸੋ ਰੋਜ਼ਾਨਾ ਕੋਈ ਨਾ ਕੋਈ ਐਕਟੀਵਿਟੀ, ਕੋਈ ਨਾ ਕੋਈ ਗਤੀਵਿਧੀ ਇਸ ਸੰਦਰਭ 'ਚ ਚੱਲ ਰਹੀ ਆ। ਅੱਜ ਦੀ ਉਸ ਮੀਟਿੰਗ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦੇਰ ਇਜ਼ ਅ ਪੋਸੀਬਿਲਿਟੀ ਕਿ ਸਰਕਾਰ ਉੱਪਰ ਇਹ ਜ਼ਿਆਦਾ ਦਬਾਅ ਪੈਣਾ ਕਿ ਜੇ ਟਰੰਪ ਵੱਲੋਂ ਟੈਰਿਫ ਲਗਾਏ ਜਾਂਦੇ ਨੇ ਤਾਂ ਫਿਰ ਬਿਜ਼ਨਸਿਸ ਅਤੇ ਵਰਕਰ ਨੂੰ ਸਪੋਰਟ ਕਰਨ ਲਈ ਐਗਜੈਕਟਲੀ ਤੁਹਾਡਾ ਪਲਾਨ ਕੀ ਹੋਏਗਾ, ਉਹਦੇ ਬਾਰੇ ਕੋਈ ਵੇਰਵੇ ਸਾਂਝੇ ਕਰੋ।
ਯਾ ਸੋ ਇਹਦੇ 'ਚ ਇੱਕ ਕਹਿ ਲਓ ਵੀ ਐਕਸਪੋ ਆਫ ਸੋਰਟਸ ਹੈ, ਇੱਕ ਸਮਿਟ ਹੈ ਇਹ। ਸੋ ਇਹਦੇ 'ਚ ਵਧੀਆ ਵਧੀਆ ਗੱਲਾਂ ਹੋਣਗੀਆਂ, ਕੈਨੇਡੀਅਨ ਇਕਾਨਮੀ ਬਾਰੇ, ਟ੍ਰੇਡ ਡਾਇਵਰਸੀਫਿਕੇਸ਼ਨ ਬਾਰੇ ਗੱਲਾਂ ਹੋਣਗੀਆਂ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਬਾਰੇ ਗੱਲਾਂ ਹੋਣਗੀਆਂ, ਕੈਨੇਡਾ ਵਿੱਚ ਇਨਵੈਸਟਮੈਂਟ ਵਧਾਉਣ ਬਾਰੇ ਗੱਲਾਂ ਹੋਣਗੀਆਂ ਸੋ ਸੋਹਣੀਆਂ ਸੋਹਣੀਆਂ ਗੱਲਾਂ ਹੋਣਗੀਆਂ। ਚੰਗੀ ਗੱਲ ਹੈ, ਇੱਕ ਵਧੀਆ ਪੋਜ਼ਿਟਿਵ ਸਟੈਪ ਹੈ, ਪਰ ਸਵਾਲ ਉਹੀ ਹੈ ਕਿ ਇੰਨਾ ਨੇੜੇ ਜਾ ਕੇ ਕਿਉਂ ਵੀ ਤੁਸੀਂ, ਤੁਹਾਡਾ ਕੱਲ ਨੂੰ ਕੈਮਿਸਟਰੀ ਦਾ ਐਗਜ਼ਾਮ ਹੈ, ਕੈਮਿਸਟਰੀ ਸਾਨੂੰ ਔਖੀ ਲੱਗਦੀ ਹੈ, ਅਸੀਂ ਐਸਟੈਬਲਿਸ਼ ਕਰ ਚੁੱਕੇ ਹਾਂ, ਸੋ ਕੈਮਿਸਟਰੀ ਦਾ ਕੱਲ ਤੁਹਾਡਾ ਐਗਜ਼ਾਮ, ਉਹ ਵੀ ਬੋਰਡ ਦਾ, ਤੇ ਤੁਸੀਂ ਰਾਤ ਨੂੰ ਹੁਣ ਲੱਗੇ ਹੋਏ ਹੋ, ਉਹ ਵੀ ਅੱਧੀ ਰਾਤ ਤੋਂ ਬਾਅਦ, ਰਾਤ ਨੂੰ 2 ਵਜੇ ਲੱਗੇ ਹੋ, ਤੁਸੀਂ ਪਹਿਲੇ ਚੈਪਟਰ ਖੋਲਿਆ ਕਿ ਵੀ ਹੁਣ ਕੀ ਹੁੰਦੀ ਔਰਗੈਨਿਕ ਕੈਮਿਸਟਰੀ, ਤੁਹਾਨੂੰ ਆਈਡੀਆ ਹੀ ਨਹੀਂ, ਤੇ ਉਹ ਤੁਸੀਂ 1-2 ਘੰਟੇ ਵਿੱਚ ਸਾਰਾ ਸਮਝ ਜਾਓ, ਉਹਦੇ ਚਾਂਸਿਸ ਘੱਟ ਨੇ,
ਤੇ ਪਰਚੀਆਂ ਬਣਾ ਕੇ ਵੀ ਨਹੀਂ ਚੱਲਣਾ ਇਸ ਕੰਮ 'ਚ,
ਹਾਂ ਪਰਚੀਆਂ ਡੋਨਲਡ ਟਰੰਪ ਦੀ ਫਲਾਇੰਗ ਆ ਜਾਣੀ,
ਪਤਾ ਨਹੀਂ ਕਿੱਥੋਂ ਕਿਹੜੇ ਪਾਸੇ ਕਿਹੋ ਜਿਹੀ ਫਲਾਇੰਗ ਆ ਜਾਣੀ ਹੈ। ਸੋ ਅੱਜ
ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ,
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਸੋ
ਅਜੇ ਉੱਚੀਆਂ ਕਿ ਟੁੱਚੀਆਂ ਪਤਾ ਨਹੀਂ ਵੀ ਸੀ,
ਆਈ ਥਿੰਕ ਦ ਸੈਕਿੰਡ ਵਰਡ ਇਜ਼ ਮੋਰ ਅਪਰੋਪਰੀਏਟ। ਉੱਧਰ ਵਾਸੂ ਜੀ, ਈਲੋਨ ਮਸਕ ਦਾ ਜਿਹੜਾ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਹੁਣ ਉਹਨੂੰ ਲੈ ਕੇ ਵੀ ਅਦਾਲਤੀ ਮੁਕੱਦਮੇ ਲਹਿਦੇ ਲਹਿਦੇ ਹੋ ਰਹੇ ਨੇ, ਦੋ ਵੱਖੋ ਵੱਖਰੇ ਪਹਿਲੂ ਨੇ। ਇੱਕ ਤਾਂ ਜਿਹੜੇ ਅਮਰੀਕਾ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਲੰਘੀ ਮਿਡ ਨਾਈਟ ਤੱਕ ਦੀ ਡੈਡਲਾਈਨ ਦਿੱਤੀ ਗਈ ਸੀ ਡੀ ਓ ਜੀ ਈ, ਜਿਹੜਾ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹਨੂੰ ਹੈੱਡ ਕਰ ਰਹੇ ਨੇ ਈਲੋਨ ਮਸਕ, ਵੀ ਸਰਕਾਰੀ ਖਰਚੇ ਘਟਾਉਣੇ ਨੇ। ਉਹ 2 ਮਿਲੀਅਨ ਜਿਹੜੇ ਵੱਖੋ ਵੱਖਰੇ ਮੁਲਾਜ਼ਮ ਨੇ ਸਰਕਾਰ ਦੇ, ਉਹਨਾਂ ਨੂੰ ਇਹ ਕਿਹਾ ਸੀ ਵੀ ਜਿਨ੍ਹਾਂ ਨੇ ਭਾਈ ਉਹ ਬਾਏ ਆਊਟ ਪੈਕੇਜ ਲੈਣਾ, ਵੀ ਤੁਸੀਂ ਆਪ ਨੌਕਰੀ ਛੱਡ ਦਿਓ, ਤੁਹਾਨੂੰ ਇੱਕ ਸੈਵਰੈਂਸ ਪੇ ਦਿੰਦੇ ਹਾਂ, ਸਤੰਬਰ ਤੱਕ ਦੀ ਤਨਖਾਹ ਤੁਹਾਨੂੰ ਮਿਲਦੀ ਰਹੇਗੀ, ਅਕਤੂਬਰ ਤੱਕ, ਸਤੰਬਰ ਅਕਤੂਬਰ ਤੱਕ ਦੀ ਤਨਖਾਹ, ਵੀ ਉਹ ਐਕਸੈਪਟ ਕਰਨ ਵਾਸਤੇ ਕੱਲ੍ਹ ਲੰਘੀ ਮਿਡ ਨਾਈਟ ਤੱਕ ਦਾ ਸਮਾਂ ਸੀ। ਜਿਨ੍ਹਾਂ ਨੇ ਉਹ ਆਫਰ ਮਨਜ਼ੂਰ ਕਰ ਲੈਣੀ ਹੈ, ਠੀਕ ਹੈ, ਨਹੀਂ ਤਾਂ ਫਿਰ ਈਲੋਨ ਮਸਕ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਲੇਅ ਆਫ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਏਗਾ। ਜਿਹੜਾ ਇਹ ਡਿਪਾਰਟਮੈਂਟ ਹੈ ਮਸਕ ਵਾਲਾ ਡੀ ਓ ਜੀ, ਹੁਣ ਡੋਜ ਕਹੀਏ ਕੀ ਕਹੀਏ ਇਹਨੂੰ, ਪੂਰਾ ਕਹਿਣਾ ਯਾਰ ਸਮਾਂ ਵੱਧ ਲੱਗਦਾ, ਡੋਜ ਹੀ ਕਹਿ ਰਹੀ,
ਡੋਜ ਹੀ ਕਹਿ ਰਹੇ ਨੇ,
ਡੋਜ ਹੀ ਕਹਿ ਰਹੇ ਨੇ ਸਾਰੇ। ਸੋ ਡੋਜ ਵਾਲਿਆਂ ਨੇ ਇਹ ਕਿਹਾ ਸੀ ਕਿ ਜਿਨ੍ਹਾਂ ਨੇ ਜਦੋਂ ਕੱਲ੍ਹ ਅੱਧੀ ਰਾਤ ਦੀ ਡੈਡਲਾਈਨ ਨਿਕਲ ਗਈ, ਉਹ ਤੋਂ ਬਾਅਦ ਫਿਰ ਕਹਿੰਦੇ ਲੇਅ ਆਫ ਸ਼ੁਰੂ ਕਰ ਦੇਣੇ ਆ ਅਸੀਂ। ਅਦਾਲਤੀ ਮੁਕੱਦਮਾ ਹੋਇਆ ਅਦਾਲਤ ਦੇ ਵਿੱਚ, ਕੱਲ੍ਹ ਇੱਕ ਜੱਜ ਨੇ, ਬੋਸਟਨ ਦੀ ਅਦਾਲਤ 'ਚ ਆਈ ਥਿੰਕ ਇਹ ਮੁਕੱਦਮਾ ਸੀ, ਉੱਥੋਂ ਦੇ ਜੱਜ ਨੇ ਇਹ ਗੱਲ ਆਖੀ ਹੈ ਕਿ ਚਲੋ ਜੀ ਸੋਮਵਾਰ ਤੱਕ ਇਹਨੂੰ ਅਸੀਂ ਐਕਸਟੈਂਡ ਕਰ ਦਿੰਦੇ ਹਾਂ ਜੀ ਡੈਡਲਾਈਨ ਨੂੰ, ਅਤੇ ਉਹ ਤੋਂ ਨਾਲ ਇੱਕ ਹੀਅਰਿੰਗ ਵੀ ਹੋਵੇ ਇਸ ਮਾਮਲੇ 'ਤੇ। ਇੱਕ ਤਾਂ ਪਹਿਲੂ ਇਹ ਆ, ਦੂਜਾ ਜਿਹੜੀ ਉਹ ਯੂ ਐੱਸ ਏਡ ਵਾਲੀ ਏਜੰਸੀ ਨੂੰ ਬੰਦ ਕਰਨ ਨੂੰ ਫਿਰਦੇ ਨੇ, ਜਾਂ ਉਹਦੇ ਵਿੱਚ ਕਾਫ਼ੀ ਕਟੌਤੀ ਕਰਨ ਨੂੰ ਫਿਰਦੇ ਨੇ ਟਰੰਪ ਅਤੇ ਮਸਕ, ਉਹਨਾਂ ਦੇ ਵਾਸਤੇ ਜੀ ਦੁਨੀਆ ਭਰ 'ਚ 10,000 ਮੁਲਾਜ਼ਮ ਨੇ। ਅਤੇ ਹੁਣ ਈਲੋਨ ਮਸਕ ਦਾ ਇਹ ਕਹਿਣਾ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਕਹਿਣਾ ਵੀ ਉਹਦੇ 'ਚ ਅਸੀਂ 300 ਤੋਂ ਵੀ ਘੱਟ ਮੁਲਾਜ਼ਮਾਂ ਨਾਲ ਕੰਮ ਸਾਰ ਸਕਦੇ ਹਾਂ,
ਯਾ ਵਿਜੇ ਜੀ, ਸੋ ਯੂ ਐੱਸ ਟਵਿੱਟਰ ਨਹੀਂ ਹੈ, ਇਹ ਸਮਝਣਾ ਚਾਹੀਦਾ ਉਹਨਾਂ ਨੂੰ। ਸੋ ਟਵਿੱਟਰ ਦਾ ਆਪਰੇਸ਼ਨ ਉਹਨਾਂ ਨੇ ਇੱਦਾਂ ਕੀਤਾ ਸੀ, ਆ ਕੇ ਉਥਲ ਪੁਥਲ ਕਰਤਾ ਸੀ, ਸਾਰੇ ਬੰਦੇ ਕੱਢਤੇ ਸੀ, ਤੇ ਆਪਣੀ ਮਰਜ਼ੀ ਦੇ ਥੋੜੇ ਜਿਹੇ ਬੰਦੇ ਰੱਖ ਕੇ ਉਹਨਾਂ ਨਾਲ ਕੰਮ ਚਲਾਇਆ ਉਹਨਾਂ ਨੇ। ਤੇ ਟਵਿੱਟਰ ਹੁਣ ਵਨ ਕੈਨ ਆਰਗਿਊ ਕਿ ਉਹ ਪਹਿਲੇ ਵਾਲਾ ਸਵਾਦ ਐਕਸ ਤੇ ਨਹੀਂ ਰਿਹਾ,
ਉਹ ਨਹੀਂ ਹੈ ਹੁਣ, ਤੁਮ ਵੋ ਨਹੀਂ ਰਹੇ,
ਤੁਮ ਵੋ ਨਹੀਂ ਰਹੇ, ਤੁਮ ਬਦਲ ਗਏ ਹੋ। ਚਲੋ ਐਨੀਵੇਜ਼, ਵਿਜੇ ਜੀ, ਹੁਣ ਇਹ ਵੀ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਨੇ ਜਿਹੜੇ ਆਉਂਦਿਆਂ ਸਾਰ ਜਿਹੜੇ ਖਿਲਾਰੇ ਪਾਏ ਨੇ, ਖਾਸ ਤੌਰ 'ਤੇ ਗੁਆਂਢ ਵਿੱਚ, ਰਿਪਬਲਿਕਨਸ ਵੱਲੋਂ ਹੀ ਹੁਣ ਉਹਨੂੰ ਬਹੁਤਾ ਸਪੋਰਟ ਨਹੀਂ ਕੀਤਾ ਜਾਏਗਾ, ਡੋਮੈਸਟਿਕ ਜਿਹੜੀ ਉਹਨਾਂ ਨੂੰ ਮੁਖਾਲਫਤ ਦਾ ਸਾਹਮਣਾ ਕਾਫ਼ੀ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਉਹ ਜਿਹੜੀਆਂ ਸੈਨੇਟ ਦੀਆਂ ਹੀਅਰਿੰਗਸ ਵਗੈਰਾ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਉਹ ਗੱਲ ਸਮਝ ਆ ਵੀ ਰਹੀ ਹੈ, ਜਿਹੜੇ ਇਹਨਾਂ ਵੱਲੋਂ ਟ੍ਰੇਡ ਰੈਪ੍ਰੈਜੈਂਟੇਟਿਵ ਆਪਣੇ ਕੀਤੇ ਗਏ ਨੇ, ਉਹਨਾਂ ਨੂੰ ਬੜੀਆਂ ਖਰੀਆਂ ਖਰੀਆਂ ਗੱਲਾਂ ਸੁਣਨੀਆਂ ਪਈਆਂ ਡੋਨਲਡ ਟਰੰਪ ਦੇ ਮਨਸੂਬਿਆਂ ਬਾਰੇ। ਸੋ ਜਿਹੜੀ ਅੰਦਰੂਨੀ ਮੁਖਾਲਫਤ ਅਮਰੀਕਾ ਚੋਂ ਹੀ ਡੋਨਲਡ ਟਰੰਪ ਦੀ ਹੋਏਗੀ, ਤੇ ਅਸੀਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਡਿਸਕਸ ਕਰਦੇ ਸੀ ਕਿ ਭਾਵੇਂ ਪ੍ਰਧਾਨ ਮੰਤਰੀ ਕਿਸੇ ਮੁਲਕ ਦਾ ਬਦਲ ਜਾਏ, ਰਾਸ਼ਟਰਪਤੀ ਕਿਸੇ ਮੁਲਕ ਦਾ ਬਦਲ ਜਾਏ, ਇੱਕ ਬੰਦੇ ਨਾਲ ਮੁਲਕ ਨਹੀਂ ਬਦਲ ਜਾਇਆ ਕਰਦਾ, ਭਾਵੇਂ ਉਹ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੀ ਕਿਉਂ ਨਾ ਹੋਏ।
ਖਾਸ ਤੌਰ ਤੇ ਮੈਚਿਓਰ ਡੈਮੋਕ੍ਰੇਸੀ ਦੀ ਇੱਕ ਕਰੈਕਟਰਿਸਟਿਕ ਹੁੰਦਾ ਕਿ ਜਿਹੜਾ ਕੰਮ ਕਾਜ ਉਹ ਸਮੂਥਲੀ ਚੱਲਦਾ ਰਹਿੰਦਾ, ਵੀ ਕੁਝ ਪਾਲਿਸੀਜ਼ ਦੇ ਵਿੱਚ ਟਵੀਕਿੰਗ ਤੁਹਾਨੂੰ ਨਜ਼ਰ ਆਏਗੀ, ਪਰ ਇੱਦਾਂ ਇੱਕਦਮ ਇਹ ਨਹੀਂ ਹੋਏਗਾ ਕਿ ਵੱਡਾ ਕੇਓਸ ਇਸ ਕਿਸਮ ਦਾ ਫੈਲ ਗਿਆ।
ਜੋ ਐਡਮਿਨਿਸਟ੍ਰੇਸ਼ਨ ਤੇ ਗਵਰਨਮੈਂਟ, ਇਹ ਦੋ ਅੱਡ ਅੱਡ ਚੀਜ਼ਾਂ ਹੁੰਦੀਆਂ,
ਬਿਲਕੁਲ।
ਸੋ ਇੱਕ ਤਾਂ ਹੀ ਇੱਕ ਪਬਲਿਕ ਐਡਮਿਨਿਸਟ੍ਰੇਸ਼ਨ ਹੁੰਦੀ, ਇੱਕ ਪੋਲੀਟੀਕਲ ਸਾਇੰਸ ਹੁੰਦੀ ਹੈ।
ਸੋ
ਜਿਹੜੇ ਬਿਊਰੋਕਰੈਟਸ ਨੇ ਉਹ ਮੁਲਕ ਨੂੰ ਚਲਾਉਂਦੇ ਨੇ, ਤੇ ਐਂਡ ਵਨ ਮੇ ਆਰਗਿਊ ਕਿ ਅੱਜ ਕੱਲ੍ਹ ਥੋੜੇ ਜਿਹੜੇ ਬਿਜ਼ਨਸਿਸ ਨੇ ਉਹ ਵੀ ਚਲਾਉਂਦੇ ਨੇ, ਉਹਨਾਂ ਦੀ ਸੇ ਹੁੰਦੀ ਹੈ, ਲੋਬੀ ਗਰੁੱਪਸ ਵਗੈਰਾ ਹੁੰਦੇ ਨੇ, ਇਹਨਾਂ ਨੂੰ ਸਾਂਝੇ ਤੌਰ ਤੇ ਸੋਸ਼ਲ ਮੀਡੀਆ ਦਾ ਡੀਪ ਸਟੇਟ ਵੀ ਕਹਿ ਦਿੱਤਾ ਜਾਂਦਾ। ਉਹ ਚਲੋ ਥੋੜਾ ਬਾਰਡਰ ਲਾਈਨ ਕੌਨਸਪੀਰੇਸੀ ਵਾਲੀ ਗੱਲ ਹੋ ਜਾਂਦੀ ਹੈ, ਬਟ ਦ ਰਿਐਲਿਟੀ ਇਜ਼ ਕਿ ਜਿਹੜੇ ਬਿਊਰੋਕਰੈਟਸ ਨੇ, ਜੋ ਪ੍ਰਸ਼ਾਸਨ ਆ, ਉਹ ਮੁਲਕ ਨੂੰ ਚਲਾਉਂਦਾ, ਤੇ ਪੋਲੀਟੀਸ਼ੀਅਨਸ, ਯੈਸ, ਦੇ ਡਰਾਈਵ ਪਬਲਿਕ ਓਪੀਨੀਅਨ, ਤੇ ਉਹ ਪਬਲਿਕ ਓਪੀਨੀਅਨ ਦੇ ਮੁਤਾਬਕ ਐਡਮਿਨਿਸਟ੍ਰੇਸ਼ਨ ਨੂੰ ਨੈਵੀਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਡਾਇਰੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਰਦੇ ਵੀ ਨੇ, ਪਰ ਇੱਕ ਬੰਦੇ ਦੇ ਬਦਲ ਜਾਣ ਨਾਲ ਪੂਰਾ ਮੁਲਕ, ਉਹ ਵੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ, ਉਹ ਲਾਈਕ ਬਿਲਕੁਲ ਅਪਸਾਈਡ ਡਾਊਨ ਬਦਲ ਜਾਏ, ਇਹ ਪੋਸੀਬਲ ਨਹੀਂ। ਅਸੀਂ ਡੋਨਲਡ ਟਰੰਪ ਦੇ ਪਹਿਲਾਂ 4 ਸਾਲ ਵੀ ਵੇਖੇ ਹੀ ਨੇ
ਜੀ ਜੀ,
ਉਹਨਾਂ ਨੇ
ਉਹ 4 ਸਾਲ ਜਦੋਂ ਖਤਮ ਹੋਏ ਉਹ ਵੀ ਵੇਖਿਆ ਸੀ।
ਹਾਂ, ਸੋ
ਦੈਟ ਵਾਸ ਕੁਆਇਟ ਅਨਪ੍ਰੈਸੀਡੈਂਟਿਡ, ਰਾਈਟ?
ਸਾਰਾ ਉਹਨਾਂ ਨੇ ਪਾਇਆ ਜ਼ਰੂਰ, ਪਰ ਕਿੰਨੀਆਂ ਕੁ ਉਹਨਾਂ ਨੇ ਇਹਨਾਂ ਦੀ ਇੱਦਾਂ ਦੀਆਂ ਤਬਦੀਲੀਆਂ ਕਰਤੀਆਂ ਵੱਡੀਆਂ। ਸੋ ਗੱਲਾਂ ਉਹਨਾਂ ਨੇ ਬਹੁਤ ਕੀਤੀਆਂ, ਖਿਲਾਰੇ ਉਦੋਂ ਵੀ ਪਾਏ ਸੀ
ਜੀ ਜੀ,
ਪਰ ਔਨ ਗਰਾਊਂਡ ਵੀ ਕੋਈ ਬਹੁਤ ਜ਼ਿਆਦਾ ਤਬਦੀਲੀ ਜੇ ਆਪਾਂ ਦੇਖੀਏ ਕੋਈ ਖਾਸ ਨਹੀਂ ਸੀ ਉਹ ਕਰ ਸਕੇ। ਮੁਲਕ ਇੱਕ ਬੰਦੇ ਨਾਲ ਨਹੀਂ ਬਦਲਦਾ।
ਇਸ ਵੇਲੇ ਸਿਰਫ ਦੀ ਓਨਲੀ ਡਿਫਰੈਂਸ ਇਜ਼ ਕਿ ਦੋਹਾਂ ਹਾਊਸਿਸ ਦੇ ਵਿੱਚ, ਭਾਵੇਂ ਹਾਊਸ ਆਫ ਰਿਪ੍ਰੈਜੈਂਟੇਟਿਵ ਹੈ ਸੈਨੇਟ, ਉਹਦੇ ਵਿੱਚ ਸੀਟਾਂ ਜ਼ਿਆਦਾ ਰਿਪਬਲਿਕਨਸ ਕੋਲ ਹੈਗੀਆਂ ਨੇ, ਪਰ ਦ ਪੁਆਇੰਟ ਦੈਟ ਯੂ ਮੈਨਸ਼ਨਡ ਉਹ ਬੜਾ ਇੰਪੋਰਟੈਂਟ ਰਹਿਣਾ ਕਿ ਵਿਦ ਇਨ ਦਾ ਰਿਪਬਲਿਕਨ ਐਸਟੈਬਲਿਸ਼ਮੈਂਟ ਜਿਹੜੇ ਉਹਨਾਂ ਦੀ ਹੀ ਆਪਣੀ ਪਾਰਟੀ ਦੇ ਮੈਂਬਰ ਨੇ, ਬਹੁਤ ਸਾਰੇ ਅਜਿਹੇ ਪਹਿਲੂ ਹੋਣਗੇ ਜਿਨ੍ਹਾਂ ਤੋਂ ਬੜੇ ਨਾਖੁਸ਼ ਹੋਣਗੇ। ਜਿਹੜੀ ਕੈਨੇਡਾ ਵੱਲੋਂ ਵੀ ਇੱਕ ਬੜੀ ਟਾਰਗੇਟਿਡ ਲਿਸਟ ਸੀਗੀ ਨਾ, ਜਾਂ BC ਨੇ ਕਹਿਤਾ ਸੀ ਕਿ ਅਸੀਂ ਸਿਰਫ ਰਿਪਬਲਿਕਨ ਸਟੇਟਸ ਦੀ ਸ਼ਰਾਬ ਹੀ ਆਪਣੇ ਇੱਥੇ ਲਿਕਰ ਸਟੋਰਸ ਤੋਂ ਹਟਾਵਾਂਗੇ।
ਹਾਂਜੀ,
ਉਹ ਇੱਕ ਬੜਾ ਟਾਰਗੇਟਿਡ ਤਰੀਕਾ ਇਹ ਸੀ ਕਿ ਜਿਹੜੇ ਡੋਨਲਡ ਟਰੰਪ ਦੀ ਪਾਰਟੀ ਦੇ ਆਪਣੇ ਸੈਨੇਟਰ ਉਹਨਾਂ ਦੇ ਜਾਂ ਜਿਹੜੇ ਕਾਂਗਰਸਮੈਨ ਨੇ ਜਾਂ ਕਾਂਗਰਸਵੂਮੈਨ ਨੇ, ਉਹਨਾਂ ਨੂੰ ਇਨਫਲੂਐਂਸ ਕੀਤਾ ਜਾ ਸਕੇ, ਕਿਉਂਕਿ ਜਦੋਂ ਉਹਨਾਂ ਦੇ ਕੰਸਟੀਚੁਐਂਟਸ ਨੇ ਉਹਨਾਂ ਨੂੰ ਕਹਿਣਾ ਵੀ ਆਹ ਦੇਖੋ ਪ੍ਰੈਜ਼ੀਡੈਂਟ ਦੀ ਨੀਤੀਆਂ ਕਰਕੇ ਸਾਡਾ ਕਾਰੋਬਾਰ ਠੱਪ ਹੋਣ ਲੱਗਾ, ਤਾਂ ਫਿਰ ਉਹ ਪ੍ਰੈਜ਼ੀਡੈਂਟ ਨੂੰ ਇਨਫਲੂਐਂਸ ਕਰ ਸਕਣਗੇ। ਸੋ ਲੈਟ ਸੀ ਕੀ ਕੁਝ ਬਣਦਾ। ਪਰ ਈਲੋਨ ਮਸਕ ਦੀ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਸ਼ਮੂਲੀਅਤ ਆ, ਕਈਆਂ ਦਾ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਖਜ਼ਾਨੇ ਦੀਆਂ ਚਾਬੀਆਂ ਦੇ ਦਿੱਤੀਆਂ ਨੇ, ਉਹਨਾਂ ਨੂੰ ਕਿੰਗਡਮ ਦੀਆਂ ਚਾਬੀਆਂ ਸੌਂਪ ਦਿੱਤੀਆਂ ਗਈਆਂ ਨੇ। ਜਿਹੜੇ ਵਿਰੋਧੀ ਨੇ ਉਹਨਾਂ ਦਾ ਇਹ ਕਹਿਣਾ ਇੱਕ ਅਜਿਹੇ ਵਿਅਕਤੀ ਨੂੰ ਜਿਹੜਾ ਨਾ ਇਲੈਕਟਿਡ ਆ ਤੇ ਜਿਹਨੇ ਨਾ ਹੀ ਕੋਈ ਓਥ ਆਫ ਆਫਿਸ ਕਿਸੇ ਵੀ ਤਰ੍ਹਾਂ ਦੀ ਲਈ ਹੈ। ਸੋ ਜਿਹੜਾ ਹੁਣ ਟ੍ਰੈਜਰੀ ਡਿਪਾਰਟਮੈਂਟ ਜਿਹੜਾ ਵਾਸੂ ਜੀ ਮਲਟੀ ਟ੍ਰਿਲੀਅਨ ਡਾਲਰ ਦੀਆਂ ਪੇਮੈਂਟਸ ਨੂੰ ਡਿਸਪਰਸ ਕਰਦਾ, ਉਹਦਾ ਸਾਰਾ ਕੰਟਰੋਲ ਆ ਈਲੋਨ ਮਸਕ ਦੇ ਡੋਜ ਦੇ ਕੋਲ, ਅਤੇ ਇਹਨਾਂ ਨੇ ਬੜੇ ਯੰਗ ਜਿਹੇ ਇੰਜੀਨੀਅਰਸ ਹਾਇਰ ਕੀਤੇ ਨੇ, ਸੋਫਟਵੇਅਰ ਇੰਜੀਨੀਅਰਸ। ਉਹ ਹੁਣ ਕਈ ਖਦਸ਼ਾ ਜਿਤਾ ਰਹੇ ਨੇ, ਕਹਿੰਦੇ ਪਤਾ ਹੀ ਨਹੀਂ ਕਿ ਉਹ ਕੰਪਿਊਟਰਸ ਦੇ ਵਿੱਚੋਂ ਕਿਹੋ ਜਿਹੀਆਂ ਤਬਦੀਲੀਆਂ ਕਰ ਰਹੇ ਨੇ, ਕਿਹੋ ਜਿਹਾ ਕੋਡ, ਕਿਹੋ ਜਿਹੀ ਪ੍ਰੋਗਰਾਮਿੰਗ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਅਮਰੀਕਾ ਦੇ ਵਿੱਚ ਖਿਲਾਰਿਆਂ ਦੇ ਪੱਖ ਤੋਂ ਕਾਫੀ ਕੁਝ ਚੱਲ ਰਿਹਾ ਹੈ।
ਵਿਜੇ ਜੀ, ਇੱਕ ਸਾਡੇ ਰੈਗੂਲਰ ਲਿਸਨਰ ਨੇ ਸੁਰਿੰਦਰਪਾਲ ਸਿੰਘ ਜੀ,
ਹਾਂਜੀ,
ਇਹਨਾਂ ਨੇ ਕੱਲ੍ਹ ਸ਼ਾਮ ਵੀ ਮੈਸੇਜ ਕੀਤਾ ਸੀ, ਕੱਲ੍ਹ ਸ਼ਾਮ ਹੀ ਇਹਨਾਂ ਨੇ ਦੱਸਤਾ ਸੀ ਕਿ ਅੱਜ ਟੂਡੇ ਇਹਨਾਂ ਦੀ ਮੈਰਿਜ ਐਨਵਰਸਰੀ ਹੈ।
ਕਿਆ ਬਾਤ!
ਤੇ ਕਹਿੰਦੇ ਵੀ ਸਵੇਰ ਵਾਲੇ ਸ਼ੋਅ ਦੇ ਵਿੱਚ ਕਹਿੰਦੇ ਕੰਗਰੈਚੁਲੇਟ ਜ਼ਰੂਰ ਕਰਿਓ। ਕਹਿੰਦੇ ਇਹਨਾਂ ਦੇ ਵਾਈਫ ਹਰਜੀਤ ਸੋਹੀ ਜੀ, ਕਹਿੰਦੇ ਉਹ ਰੋਜ਼ ਆਫਿਸ ਇਸ ਸਮੇਂ ਜਾਂਦੇ ਨੇ ਤੇ ਡਰਾਈਵ ਕਰਦੇ ਹੋਏ ਕਹਿੰਦੇ ਉਹ ਸੁਣ ਰਹੇ ਹੁੰਦੇ ਨੇ, ਤੇ ਉਹਨਾਂ ਨੇ ਸੁਰਿੰਦਰਪਾਲ ਸਿੰਘ ਜੀ ਨੇ ਕੱਲ ਹੀ ਸ਼ਾਮ ਨੂੰ ਮੈਨੂੰ ਕਹਿਤਾ ਸੀ ਵੀ ਹਾਂ ਬੁਕਿੰਗ ਕਰਾ ਦਿੱਤੀ ਸੀ ਉਹਨਾਂ ਨੇ। ਕਹਿੰਦੇ ਸਵੇਰ ਵਾਲੇ ਸ਼ੋਅ ਦੇ ਵਿੱਚ ਕਹਿੰਦੇ ਹੈਪੀ ਐਨਵਰਸਰੀ ਜ਼ਰੂਰ ਵਿਸ਼ ਕਰ ਦੇਣਾ, ਕਿਉਂਕਿ ਹਰਜੀਤ ਸੋਹੀ ਜੀ ਇਸ ਵੇਲੇ ਡਰਾਈਵ ਕਰਦੇ ਹੋਏ ਪ੍ਰੋਗਰਾਮ ਜ਼ਰੂਰ ਸੁਣਨੇ ਹੋਣਗੇ। ਸੋ ਸੁਰਿੰਦਰਪਾਲ ਸਿੰਘ ਜੀ ਅਤੇ ਹਰਜੀਤ ਸੋਹੀ ਜੀ ਨੂੰ ਮੈਰਿਜ ਐਨਵਰਸਰੀ ਦੀ ਬਹੁਤ ਬਹੁਤ ਮੁਬਾਰਕਬਾਦ, ਅ ਵੈਰੀ ਵੈਰੀ ਹੈਪੀ ਮੈਰਿਜ ਐਨਵਰਸਰੀ।
ਹੈਪੀ ਐਨਵਰਸਰੀ ਟੂ ਬੋਥ ਆਫ ਯੂ। ਵਾਸੂ ਜੀ, ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਫੈਡਰਲ ਜੋਨਾਥਨ ਵਿਲਕਿਨਸਨ, ਉਹਨਾਂ ਦਾ ਹੁਣ ਇਹ ਕਹਿਣਾ ਵੀ ਕੈਨੇਡਾ ਨੂੰ ਸੱਚਮੁੱਚ ਇਸ ਚੀਜ਼ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਕਿ ਈਸਟ ਵੈਸਟ ਨਹੀਂ ਵੈਸਟ ਟੂ ਈਸਟ ਪਾਈਪ ਲਾਈਨ ਸਾਨੂੰ ਵਿਛਾਉਣੀ ਚਾਹੀਦੀ ਹੈ।
ਈਸਟ ਵੈਸਟ ਹੀ ਹੈ,
ਆਹੋ, ਪਰ ਜਾਣੀ ਤਾਂ ਇੱਧਰੋਂ ਉੱਧਰ ਨੂੰ ਹੈ, ਕਿਉਂਕਿ ਤੇਲ ਦਾ ਵਹਾਅ ਇੱਧਰੋਂ ਉੱਧਰ ਨੂੰ ਜਾਣਾ ਕਿ ਵੈਸਟ ਤੋਂ ਐਲਬਰਟਾ ਦਾ ਕੱਚਾ ਤੇਲ ਈਸਟਰਨ ਕੈਨੇਡਾ ਤੱਕ ਲਿਜਾਉਣ ਵਾਲੀ ਪਾਈਪ ਲਾਈਨ ਵਿਛਾਈ ਜਾਵੇ, ਐਨਰਜੀ ਈਸਟ ਪਾਈਪ ਲਾਈਨ ਜਿਵੇਂ ਪਹਿਲਾਂ ਗੱਲ ਚੱਲਿਆ ਕਰਦੀ ਸੀ, ਜਿਹਦੀ ਬੜੀ ਸਖ਼ਤ ਮੁਖਾਲਫਤ ਓਨਟੈਰੀਓ ਵੱਲੋਂ ਅਤੇ ਕਿਊਬੈਕ ਵੱਲੋਂ ਕੀਤੀ ਗਈ ਸੀ। ਈਵਨ ਜਿਹੜੇ ਸਾਡੇ ਇਹ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਜੋਨਾਥਨ ਵਿਲਕਿਨਸਨ, ਇਹ ਕਾਰਬਨ ਟੈਕਸ ਦੇ ਹਮਾਇਤੀ ਰਹੇ ਨੇ, ਇਹਨਾਂ ਨੇ ਬੀਤੇ ਸਮੇਂ 'ਚ ਨੋਟ ਟੂ ਲੌਂਗ ਅਗੋ ਇਹੋ ਜਿਹੀਆਂ ਗੱਲਾਂ ਵੀ ਆਖੀਆਂ ਸੀ ਕਿ ਫੋਸਿਲ ਫਿਊਲਸ ਨੂੰ ਹੋਰ ਜ਼ਿਆਦਾ ਬੜਾਵਾ ਦੇਣ ਵਾਲੇ ਪ੍ਰੋਜੈਕਟਸ ਦੇ ਵਿੱਚ ਹੁਣ ਸਰਕਾਰ ਨੇ ਇਨਵੈਸਟ ਨਹੀਂ ਕਰਨਾ, ਕਿਉਂਕਿ ਫਿਊਚਰ ਇਹ ਤਾਂ ਹੈ ਹੀ ਕੋਈ ਨਹੀਂ, ਫਿਊਚਰ ਤਾਂ ਹੈ ਸਾਰੀ ਦੀ ਸਾਰੀ ਗ੍ਰੀਨ ਟੈਕਨੋਲੋਜੀ। ਹਫ਼ਤਾ ਲਾਇਆ ਇਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਜਾ ਕੇ, ਡੋਨਲਡ ਟਰੰਪ ਨੇ ਆ ਕੇ ਖੇਲਾ ਇਹੋ ਜਿਹਾ ਬਦਲਿਆ ਸਾਰਾ ਕਿ ਬਿਆਨ ਸਾਰਿਆਂ ਦੇ ਬਦਲ ਗਏ, ਸਭ ਦਾ ਨਜ਼ਰੀਆ ਬਦਲ ਗਿਆ, ਮਾਹੌਲ ਬਦਲ ਗਿਆ। ਉਹ ਕੀ ਹੈ ਨਾ ਬਣਦਾ ਨਾ ਕਿ ਕਿਆ ਮੌਸਮ ਬਦਲ ਗਿਆ, ਪਤਾ ਨਹੀਂ ਮਾਹੌਲ ਬਦਲ ਗਿਆ, ਜਜ਼ਬਾਤ ਬਦਲ ਗਏ, ਉਹ ਸਾਰਾ ਕੁਝ ਤੋਂ ਦੇਖਣ ਨੂੰ ਮਿਲਦਾ ਪਿਆ। ਜੋਨਾਥਨ ਵਿਲਕਿਨਸਨ ਦਾ ਹੁਣ ਇਹ ਕਹਿਣਾ ਵੀ ਕੈਨੇਡਾ ਨੂੰ ਸੱਚਮੁੱਚ ਦੇਖੋ ਸਾਡੇ ਐਨਰਜੀ ਇਨਫਰਾਸਟ੍ਰਕਚਰ ਦੇ ਵਿੱਚ ਖਾਮੀਆਂ ਨੇ, ਕੁਝ ਵਲਨਰੇਬਿਲਿਟੀਜ਼ ਨੇ, ਅਤੇ ਜੇ ਉਹਨਾਂ ਨੂੰ ਐਡਰੈਸ ਕਰਨਾ ਸਾਨੂੰ ਹੁਣ ਪੂਰਬ ਵਾਲੇ ਪਾਸੇ ਨੂੰ ਈਸਟ ਵੱਲ ਨੂੰ ਵੀ ਪਾਈਪ ਲਾਈਨ ਵਿਛਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਜਾਂ ਸੋ ਕਹਿੰਦੇ ਵੀ ਮੈਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਨੂੰ ਅਤੇ ਸਾਰੇ ਪ੍ਰੀਮੀਅਰਸ ਨੂੰ ਇਹਦੇ ਬਾਰੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਸੋ ਇਲੈਕਸ਼ਨ ਤੋਂ ਪਹਿਲਾਂ ਯਾਦ ਕਿਉਂ ਆਇਆ, ਡੋਨਲਡ ਟਰੰਪ ਨੇ ਜਦੋਂ ਸਾਨੂੰ ਧਮਕੀ ਦਿੱਤੀ, ਇੰਨਾ ਜਦੋਂ ਖਤਰਾ ਬਣ ਗਿਆ, ਅਤੇ ਫਿਰ ਉਦੋਂ ਹੀ ਯਾਦ ਕਿਉਂ ਆਇਆ, ਅਜੇ ਤੱਕ ਕਿਉਂ ਨਹੀਂ ਯਾਦ ਆਇਆ? ਤੁਸੀਂ ਨੈਚੁਰਲ ਰਿਸੋਰਸਿਸ ਮਿਨਿਸਟਰ ਤਾਂ ਕਾਫੀ ਸਮੇਂ ਤੋਂ ਹੋ,
ਐਂਡ ਇੱਦਾਂ ਨਹੀਂ ਹੈ ਕਿ ਇਹ ਚੀਜ਼ ਪਹਿਲਾਂ ਹਾਈਲਾਈਟ ਜਾਂ ਫਲੈਗ ਨਹੀਂ ਸੀ ਕੀਤੀ ਗਈ ਵੱਖੋ ਵੱਖਰੇ ਪਾਸਿਓਂ।
ਐਂਡ ਵਿਜੇ ਜੀ, ਹੁਣ ਇਹਨਾਂ ਨੇ ਕੀ ਕਿਹਾ, ਇਹਨਾਂ ਨੇ ਲਾਈਨ 5 ਦਾ ਜ਼ਿਕਰ ਕੀਤਾ ਐਨ ਬ੍ਰਿਜ ਦੀ, ਕਿਉਂਕਿ ਇਸ ਵੇਲੇ ਜੇ ਕੋਈ ਸਾਡੀ ਪਾਈਪ ਲਾਈਨ ਐਲਬਰਟਾ ਸਸਕੈਚਵਨ ਤੋਂ ਕੱਚਾ ਤੇਲ ਸਾਡੇ ਈਸਟਰਨ ਸੂਬਿਆਂ ਤੱਕ ਲੈ ਕੇ ਜਾਂਦੀ ਹੈ, ਤਾਂ ਐਨ ਬ੍ਰਿਜ ਦੀ ਲਾਈਨ 5 ਹੈ,
ਪਰ ਉਹ ਅਮਰੀਕਾ 'ਚ ਘੁੰਮ ਕੇ ਆਉਂਦੀ ਹੈ,
ਉਹ ਜਦੋਂ ਮਿਸ਼ੀਗਨ ਐਂਟਰ ਕਰ ਜਾਂਦੀ ਹੈ ਗ੍ਰੇਟ ਲੇਕਸ ਏਰੀਆ ਦੇ ਵਿੱਚ, ਉਹ ਅਮਰੀਕਾ 'ਚ ਐਂਟਰ ਹੋ ਜਾਂਦੀ ਹੈ, ਅਤੇ ਫਿਰ ਸਾਰਨੀਆ ਓਨਟੈਰੀਓ ਦੇ ਵਿੱਚ ਰੀਐਂਟਰ ਹੁੰਦੀ ਹੈ
ਸਾਡੇ
ਕਹਿੰਦੇ ਵੀ ਅਸੀਂ ਜਿਹੜੇ ਆਪਸ਼ਨਸ ਕੰਸਿਡਰ ਕਰ ਰਹੇ ਸੀ ਉਹਨਾਂ ਵਿੱਚੋਂ ਇੱਕ ਸੀ ਕਿ ਅਸੀਂ ਆਪਣੀ ਐਨਰਜੀ ਦੇ ਉੱਤੇ ਐਕਸਪੋਰਟ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਲਗਾ ਦਈਏ ਕਿ ਜੇ ਅਸੀਂ ਕੱਚਾ ਤੇਲ ਅਮਰੀਕਾ ਨੂੰ ਭੇਜਦੇ ਹਾਂ ਉੱਤੇ ਕੋਈ ਐਕਸਪੋਰਟ ਟੈਕਸ ਲਗਾ ਦਈਏ। ਹੁਣ ਜਿਹੜਾ ਇਹ ਸਾਡਾ ਐਲਬਰਟਾ ਸਸਕੈਚਵਨ ਤੋਂ ਤੇਲ ਜਾ ਰਿਹਾ ਓਨਟੈਰੀਓ ਕਿਬੈਕ ਤੱਕ ਅੱਗੇ ਉਹ ਲਾਈਨ 5 ਦੇ ਵਿੱਚੋਂ ਜਾ ਰਿਹਾ ਉਹ ਅਮਰੀਕਾ ਜਾ ਰਹੀ ਹੈ ਤੇ ਫਿਰ ਉਹਦੇ ਤੇ ਵੀ ਫਿਰ ਟੈਕਸ ਲੱਗ ਜਾਣਾ ਸੀ ਕਿਉਂਕਿ ਤੇਲ ਤਾਂ ਅਮਰੀਕਾ ਜਾ ਰਿਹਾ ਤੇ ਸਾਡੀ ਫਿਰ ਜਿਹੜੀ ਡੋਮੈਸਟਿਕ ਸਪਲਾਈ ਹੈ ਜਿਹੜੀ ਐਨਰਜੀ ਸਿਕਿਉਰਿਟੀ ਆ ਉਹ ਪ੍ਰਭਾਵਿਤ ਹੁੰਦੀ ਸੀ। ਸੋ ਕਹਿੰਦੇ ਵੀ ਹੁਣ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਖਤਰਾ ਅਗਾਂਹ ਵੀ ਹੋ ਸਕਦਾ ਇਸ ਕਰਕੇ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ। ਪਰ ਵਿਜੇ ਜੀ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਖਤਰਾ ਲਾਈਨ 5 ਦੇ ਨਾਲ ਸੰਬੰਧਿਤ ਪਹਿਲੀ ਵਾਰ ਤਾਂ ਉਜਾਗਰ ਹੋਇਆ ਨਹੀਂ।
ਕਰੈਕਟ,
ਜਿਹੜੇ ਗ੍ਰੈਚਨ ਵਿਟਮਰ ਨੇ ਮਿਸ਼ੀਗਨ ਦੇ ਗਵਰਨਰ ਉਹ ਵੀ ਧਮਕੀਆਂ ਦਿੰਦੇ ਸੀ ਕਿ ਲਾਈਨ 5 ਉਹਨਾਂ ਨੇ ਬੰਦ ਕਰਾ ਦੇਣੀ ਆ, ਕਹਿੰਦੇ ਵੀ ਸਾਡੇ ਇੱਥੇ ਆਇਲ ਸਪਿਲ ਦਾ ਖਤਰਾ ਹੈ ਸਾਡੀਆਂ ਲੇਕਸ ਦੇ ਵਿੱਚ।
ਜਦੋਂ ਕੀਸਟੋਨ ਐਕਸਲ ਪਾਈਪ ਲਾਈਨ ਦੇ ਪਰਮਿਟਸ ਦੀ ਗੱਲ ਚੱਲਦੀ ਸੀ ਉਹ ਵੀ ਕਿਉਂਕਿ ਗ੍ਰੇਟ ਲੇਕਸ ਦੇ ਇਲਾਕੇ ਦੇ ਵਿੱਚੋਂ ਉੱਥੇ ਹੀ ਉਹ ਗੁਜ਼ਰਨੀ ਸੀ ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ।
ਉਹ ਮਾਮਲਾ ਅਜੇ ਵੀ ਪੂਰੀ ਤਰ੍ਹਾਂ ਰਿਜ਼ੋਲਵ ਤਾਂ ਹੋਇਆ
ਨਹੀਂ।
ਸੋ ਇੱਦਾਂ ਤਾਂ ਹੈ ਨਹੀਂ ਕਿ ਸਾਡੀ ਆਇਲ ਜਿਹੜੀ ਕਹਿ ਲਓ ਡੋਮੈਸਟਿਕ ਸਪਲਾਈ ਆ ਐਨਰਜੀ ਸਿਕਿਉਰਿਟੀ ਨੂੰ ਲੈ ਕੇ ਪਹਿਲਾਂ ਕੋਈ ਸਵਾਲੀਆ ਨਿਸ਼ਾਨ ਜਾਂ ਪਹਿਲਾਂ ਕੋਈ ਖਤਰਾ ਬਣਿਆ ਨਾ ਹੋਵੇ। ਉਦੋਂ ਤੁਸੀਂ ਬੜੇ ਬਜ਼ਿੱਦ ਰਹੇ ਕਿ ਜੀ ਨਹੀਂ ਅਸੀਂ ਆਇਲ ਇਨਫਰਾਸਟ੍ਰਕਚਰ ਉੱਤੇ ਹੁਣ ਕੋਈ ਡਿਸਕਸ ਨਹੀਂ ਕਰਨਾ,
ਫੌਸਿਲ ਫਿਊਲਸ ਦਾ ਹੁਣ ਫਿਊਚਰ ਦਾ ਫਿਊਲ, ਹਾਂ ਐਨਰਜੀ ਦੀਆਂ
ਗੱਲਾਂ ਹੋ ਗਈਆਂ, ਉਹ ਫਿਰ ਆਰ ਵੀ ਗੋਇੰਗ ਬੈਕ ਟੂ ਫਿਊਚਰ।
ਅੱਛਾ ਯੈਸ, ਐਂਡ ਇਹ ਸਭ ਦੇ ਚੱਲਦੇ ਜਿਹੜੀ ਇਹ ਲਾਈਨ 5 ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਵੀ ਪਹਿਲਾਂ ਇਹ ਉੱਧਰ ਮਿਸ਼ੀਗਨ ਵਾਲੇ ਪਾਸੇ ਨਾ ਐਂਟਰ ਕਰਦੀ ਆ, ਉੱਧਰੋਂ ਫਿਰ ਵਾਪਸ ਘੁੰਮਦੀ ਆ ਸਰਨੀਆਂ ਵੱਲ। ਹੁਣ ਇਹਦਾ ਕਿਊਬੈਕ ਅਤੇ ਓਨਟੈਰੀਓ ਵਾਸਤੇ ਰੈਲੇਵੈਂਸ ਕੀ ਆ? ਕਿਊਬੈਕ ਅਤੇ ਓਨਟੈਰੀਓ ਦੇ ਵਿੱਚ ਜਿਹੜਾ ਰਿਫਾਈਨ ਕੀਤਾ ਫਿਊਲ ਵੱਖੋ ਵੱਖਰੀ ਕਿਸਮ ਦੇ ਵਿੱਚ ਜਿਹੜਾ ਇਸਤੇਮਾਲ ਕੀਤਾ ਜਾਂਦਾ, ਅੱਧੇ ਤੋਂ ਵੀ ਜ਼ਿਆਦਾ ਅਸੀਂ ਇਸ ਪਾਈਪਲਾਈਨ ਦੇ ਉੱਪਰ ਡਿਪੈਂਡ ਕਰਦੇ ਹਾਂ। ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਕੈਨੇਡਾ ਦਾ ਸਭ ਤੋਂ ਬਿਜ਼ੀ ਏਅਰਪੋਰਟ ਆ, ਉੱਥੇ ਜਿਹੜਾ ਜੈੱਟ ਫਿਊਲ ਵਰਤਿਆ ਜਾਂਦਾ ਜਹਾਜ਼ਾਂ ਦੇ ਵਿੱਚ ਜਿਹੜਾ ਤੇਲ ਭਰਿਆ ਜਾਂਦਾ, ਉਹ ਇਸੇ ਲਾਈਨ 5 ਦੇ ਰਾਹੀਂ ਤਾਂ ਸਪਲਾਈ ਹੁੰਦਾ। ਸੋ ਸਾਡੀ ਐਨਰਜੀ ਸਿਕਿਉਰਿਟੀ ਵਾਸਤੇ ਨੋਟ ਜਸਟ ਫੋਰ ਲੋਕਲ ਟਰਾਂਸਪੋਰਟੇਸ਼ਨ ਬਟ ਆਲਸੋ ਫੋਰ ਇੰਟਰਨੈਸ਼ਨਲ ਏਵੀਏਸ਼ਨ, ਜਿਹੜੀ ਇਹ ਵਾਲੀ ਪਾਈਪਲਾਈਨ ਆ ਬੜੀ ਅਹਿਮ ਭੂਮਿਕਾ ਨਿਭਾਉਂਦੀ ਆ। ਹੁਣ ਇਹ ਪਾਈਪਲਾਈਨ ਵੀ ਜਾਂਦੀ ਜਾਂਦੀ ਵਲਖਾ ਕੇ ਆਉਂਦੀ ਆ ਅਮਰੀਕਾ ਵਾਲੇ ਪਾਸਿਓਂ, ਹੁਣ ਤੁਹਾਨੂੰ ਇਸ ਕਰਕੇ ਹੁਣ ਸਮੱਸਿਆ ਵੀ ਕੋਈ ਇਹੋ ਜਿਹੀ ਪਾਈਪਲਾਈਨ ਹੋਵੇ ਜਿਹੜੀ ਸਿਰਫ ਕੈਨੇਡਾ ਦੀ ਜ਼ਮੀਨ ਦੇ ਵਿੱਚੋਂ ਹੀ ਵਿਦਇਨ ਦ ਕੈਨੇਡੀਅਨ ਟੈਰੀਟਰੀ ਹੀ ਅਲਬਰਟਾ ਦਾ ਤੇਲ ਈਸਟ ਵਾਲੇ ਪਾਸੇ ਲੈ ਕੇ ਜਾਵੇ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲਗੋ ਬੀਤੇ ਦਿਨੀ ਇਹ ਗੱਲ ਕਹਿ ਚੁੱਕੇ ਨੇ ਵੀ ਦੇਖੋ ਜਿਵੇਂ ਪਹਿਲਾਂ ਐਨਰਜੀ ਈਸਟ ਪਾਈਪਲਾਈਨ ਦੀ ਮੁਖਾਲਫਤ ਕਿਊਬੈਕ ਦੇ ਵਿੱਚ ਰਹੀ ਆ, ਕਹਿੰਦੇ ਅਜੇ ਵੀ ਜਿਹੜਾ ਪਬਲਿਕ ਸੈਂਟੀਮੈਂਟ ਆ ਕੋਈ ਇੰਨਾ ਇਹਦੇ ਹੱਕ ਵਿੱਚ ਨਹੀਂ ਆ। ਹਾਂ, ਡੋਨਲਡ ਟਰੰਪ ਵੱਲੋਂ ਦਿੱਤੀਆਂ ਧਮਕੀਆਂ ਕਰਕੇ ਸ਼ਾਇਦ ਮਾਹੌਲ ਬਦਲ ਜਾਵੇ, ਥੋੜ੍ਹਾ ਜਿਹਾ ਸੰਕੇਤ ਉਹਨਾਂ ਨੇ ਇਹੋ ਜਿਹਾ ਦਿੱਤਾ। ਰਲਵੀਆਂ ਮਿਲਵੀਆਂ ਗੱਲਾਂ ਪਿਛਲੇ ਦਿਨਾਂ 'ਚ ਕਰਦੇ ਰਹੇ ਨੇ ਫਰਾਂਸਵਾ ਲਗੋ।
ਜੋਨਾਥਨ ਵਿਲਕਿਨਸਨ ਨੇ ਇੰਨੀ ਕੁ ਗੱਲ ਕੀਤੀ ਆ ਤੇ ਉੱਥੇ ਵਿੱਚ ਜਿਹੜੇ ਇਨਵਾਇਰਮੈਂਟਲ ਗਰੁੱਪਸ ਨੇ ਉਹਨਾਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਤੇ ਨੇ,
ਪਾਈਪਲਾਈਨ ਲੰਘਣ ਨਹੀਂ ਦੇਣੀ,
ਲੰਘਣ ਨਹੀਂ ਦੇਣੀ। ਸੋ ਇਹ ਮੁੱਦਾ ਜ਼ਰੂਰ ਹੈਗਾ, ਪਰ ਜੋਨਾਥਨ ਵਿਲਕਿਨਸਨ ਦਾ ਹੁਣ ਇੱਦਾਂ ਕਹਿਣਾ ਕਿ ਪ੍ਰੀਮੀਅਰਸ ਤੇ ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਬੈਠ ਕੇ ਗੱਲ ਕਰਨੀ ਚਾਹੀਦੀ, ਸੋਚਣਾ ਚਾਹੀਦਾ, ਉਹ ਇੱਕ ਬਹੁਤ ਵੱਡਾ ਯੂ ਟਰਨ ਆ। ਯੂ ਟਰਨ ਵੀ ਕਾਹਦਾ ਮਤਲਬ, ਜੇ ਕੋਈ ਹੋਰ ਵੀ ਕੋਈ ਸ਼ਬਦ ਹੁੰਦਾ ਉਹਦੇ ਵਾਸਤੇ ਵਰਤਣਾ ਚਾਹੀਦਾ। ਫਿਰ ਜਿਹੜੇ ਸਟੀਵਨ ਗਿਲਬੋ ਨੇ ਐਨਵਾਇਰਮੈਂਟ ਮਿਨਿਸਟਰ, ਕਾਰਬਨ ਟੈਕਸ ਦੇ ਵਿਰੋਧੀ, ਕਾਰਬਨ ਟੈਕਸ ਦੇ ਵਕੀਲ, ਉਹਦੇ ਹਿਮਾਇਤੀ, ਕਾਰਬਨ ਟੈਕਸ ਨੂੰ ਲਿਆਉਣ ਦੇ ਵਿੱਚ ਸਭ ਤੋਂ ਜ਼ਿਆਦਾ ਇੰਸਟਰੂਮੈਂਟਲ ਵਿਅਕਤੀ ਐਨਵਾਇਰਮੈਂਟਲ ਐਕਟਿਵਿਸਟ ਰਹੇ ਸਟੀਵਨ ਗਿਲਬੋ,
ਕਾਰਬਨ ਟੈਕਸ ਦੇ ਵਿਰੋਧੀਆਂ ਦੇ ਵਿਰੋਧੀ, ਮਹਾਵਿਰੋਧੀ।
ਸੋ ਉਹ ਹੁਣ ਗੱਲ ਕਰ ਰਹੇ ਨੇ ਮਾਰਕ ਕਾਰਨੀ ਨੂੰ ਇੰਡੋਰਸ ਕਰਨ ਦੀ। ਮਾਰਕ ਕਾਰਨੀ ਜਿਹੜੇ ਕਹਿ ਰਹੇ ਨੇ ਵੀ ਉਹਨੇ ਕਾਰਬਨ ਟੈਕਸ ਨੂੰ ਰਿਪਲੇਸ ਕਰਨਾ, ਤੇ ਸਟੀਵਨ ਗਿਲਬੋ ਨੂੰ ਜਦੋਂ ਪੁੱਛਿਆ ਜਾਂਦਾ ਉਹ ਕਹਿੰਦੇ ਹਾਂ ਵੀ ਹੁਣ ਉਹ ਇੰਨਾ ਪਾਪੂਲਰ ਨਹੀਂ ਰਿਹਾ, ਵੀ ਇਹਦਾ ਕੋਈ ਬਦਲ ਹੋਣਾ ਚਾਹੀਦਾ ਕਿ ਕਾਰਬਨ ਪ੍ਰਾਈਸਿੰਗ ਦਾ ਹੋਰ ਵੀ ਕੋਈ ਤਰੀਕਾ ਹੋ ਸਕਦਾ। ਸੋ ਇਹ ਸੁਰ ਜਿਹੜੇ ਹੁਣ ਕਿਉਂ ਬਦਲ ਰਹੇ ਨੇ, ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਬਦਲ ਰਹੇ ਨੇ? ਕਿਉਂਕਿ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਅਸੀਂ ਹਰ ਗੱਲ ਡੋਨਲਡ ਟਰੰਪ ਨੂੰ ਐਟਰੀਬਿਊਟ ਕਰੀ ਜਾ ਰਹੇ ਹਾਂ। ਪੋਲੀਟੀਸ਼ੀਅਨਸ ਵਾਂਟ ਅਸ ਟੂ ਡੂ ਦੈਟ। ਤੁਸੀਂ ਡੋਨਲਡ ਟਰੰਪ ਨੂੰ ਇੱਕ ਮਿੰਟ ਸਾਈਡ ਤੇ ਰੱਖ ਦਿਓ, ਇਹ ਤੁਸੀਂ ਲੀਡਰਸ਼ਿਪ ਰੇਸ ਨੂੰ ਵੀ ਇੱਕ ਮਿੰਟ ਲਈ ਸਾਈਡ ਤੇ ਰੱਖ ਦਿਓ, ਰਿਗਾਰਡਲੈਸ ਸਾਡੇ ਇੱਥੇ ਇਲੈਕਸ਼ਨ ਈਅਰ ਹੈ, ਅਕਤੂਬਰ ਦੇ ਵਿੱਚ ਤਾਂ ਇਲੈਕਸ਼ਨ ਹੋਣਾ ਹੀ ਹੈ, ਤੇ ਚਾਂਸਿਸ ਆਰ ਕਿ ਸਪਰਿੰਗ ਵਿੱਚ ਹੀ ਇਲੈਕਸ਼ਨ ਹੋਣਾ, ਤੇ ਇਹ ਸਾਰੇ ਜਿਹੜੇ ਚੇਂਜਸ ਹੋ ਰਹੇ ਨੇ, ਤੁਸੀਂ ਹੁਣ ਕਹਿ ਸਕਦੇ ਵੀ ਡੋਨਲਡ ਟਰੰਪ ਕਰਕੇ ਹੋ ਰਹੇ ਨੇ ਜਾਂ ਲੀਡਰਸ਼ਿਪ ਰੇਸ ਕਰਕੇ ਹੋ, ਨਹੀਂ, ਇਹ ਇਲੈਕਸ਼ਨ ਕਰਕੇ ਹੋ ਰਹੇ ਨੇ।
ਯਾ ਜੇ ਇਹਨੂੰ ਡੋਨਲਡ ਟਰੰਪ ਨਾਲ ਐਟਰੀਬਿਊਟ ਕਰਕੇ ਗੱਲ ਜੇ ਕਰਨੀ ਹੈ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਡੋਨਲਡ ਟਰੰਪ ਵਰਗੇ ਵਿਅਕਤੀ ਵੱਲੋਂ ਦਿੱਤਾ ਹਲੂਣਾ ਤੁਹਾਨੂੰ ਉਦੋਂ ਯਾਦ ਆਇਆ ਵੀ ਸਾਡੇ ਇਹ ਸਾਰੀਆਂ ਖਾਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਕਿ ਪਿਛਲੇ ਕਈ ਸਾਲਾਂ ਤੋਂ ਹਾਈਲਾਈਟ ਕੀਤਾ ਜਾ ਰਿਹਾ। ਜੋਨਾਥਨ ਵਿਲਕਿਨਸਨ ਨੇ ਕੱਲ੍ਹ ਇੱਕ ਗੱਲ ਆਖੀ, ਕਹਿੰਦੇ ਸਕਸੈਸਿਵ ਕੈਨੇਡੀਅਨ ਗਵਰਨਮੈਂਟਸ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੂੰ ਬਣਾਉਣ ਦੇ ਵਿੱਚ ਨਾਕਾਮ ਰਹੀਆਂ ਨੇ, ਵੀ ਭਾਵੇਂ ਉਹ ਕੰਜ਼ਰਵੇਟਿਵ ਸਟ੍ਰਾਈਪ ਦੀਆਂ ਸਰਕਾਰਾਂ ਸੀ, ਭਾਵੇਂ ਉਹ ਲਿਬਰਲ ਸਟ੍ਰਾਈਪ ਦੀਆਂ ਸਰਕਾਰਾਂ ਸੀ, ਜਿਹੜੀ ਆਪਣੀ ਸਾਡੀ ਐਨਰਜੀ ਸੈਲਫ ਰਿਲਾਇੰਸ ਆ ਉਹ ਅਸੀਂ ਵਿਕਸਿਤ ਕਰ ਹੀ ਨਹੀਂ ਸਕੇ। ਸਾਡਾ ਤੇਲ ਸਸਤੇ ਭਾਅ ਦਾ ਜਾਂਦਾ ਅਮਰੀਕਾ ਦੇ ਵਿੱਚ, ਕੱਚਾ ਤੇਲ ਜਾਂਦਾ, ਉੱਥੇ ਰਿਫਾਈਨ ਹੁੰਦਾ, ਉੱਥੋਂ ਰਿਫਾਈਨ ਹੋ ਕੇ ਵਾਪਸ ਆਉਂਦਾ। ਕੈਲੀਫੋਰਨੀਆ ਦੀ ਰਿਫਾਈਨਰੀ 'ਚ ਅੱਗ ਲੱਗ ਜਾਂਦੀ ਹੈ, ਗੈਸ ਦੀਆਂ ਕੀਮਤਾਂ ਇੱਥੇ BC ਦੇ ਵਿੱਚ ਵੱਧ ਗਈਆਂ ਇਸ ਹਫ਼ਤੇ।
ਇੰਪੈਕਟ ਅਸੈਸਮੈਂਟ ਐਕਟ ਜਿਹੜਾ ਸਰਕਾਰ ਨੇ ਲਾਗੂ ਕੀਤਾ ਸੀ ਬਿੱਲ 69, ਕੰਸਰਵੇਟਿਵਸ ਕਹਿੰਦੇ ਅਸੀਂ ਆਉਂਦਿਆਂ ਸਾਲ ਉਹਨੂੰ ਰਿਪੀਲ ਕਰਨਾ, ਇਹਨੂੰ ਹਟਾ ਦੇਵਾਂਗੇ। ਪੀਅਰ ਪੋਲੀਏਵ ਵਾਰ ਵਾਰ ਇਸ ਗੱਲ ਨੂੰ ਹਾਈਲਾਈਟ ਕਰਦੇ ਨੇ, ਉਹ ਅੱਜ ਤੋਂ ਨਹੀਂ ਕਰ ਰਹੇ, ਉਹ 2 ਸਾਲਾਂ ਤੋਂ ਹੀ ਇਹ ਬਿਆਨਬਾਜ਼ੀ ਉਹ ਕਰ ਰਹੇ ਨੇ। 2023 ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਬਿੱਲ 69 ਨੂੰ ਉਹ ਆਉਂਦਿਆਂ ਸਾਲ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ ਉਹਨੂੰ ਹਟਾ ਦੇਣਗੇ। ਸੋ ਇੱਦਾਂ ਲੱਗ ਰਿਹਾ ਵੀ ਲਿਬਰਲਸ ਇਹ ਮੁੱਦਾ ਵੀ ਕੰਜ਼ਰਵੇਟਿਵਸ ਕੋਲੋਂ ਖੋ ਲੈਣਾ ਚਾਹੁੰਦੇ ਨੇ।
ਵਾਸੂ ਜੀ ਦੇਖੋ, ਯੈਸ ਇਹ
ਬੜੀ, ਇਸ ਕਰਕੇ ਮੈਂ ਕਹਿ ਰਿਹਾ ਵੀ ਡੋਨਲਡ ਟਰੰਪ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਜੇ ਉਹਦੇ ਕਰਕੇ ਯੈਸ ਇੰਪੈਕਟ ਪਿਆ ਇਹਨਾਂ ਗੱਲਾਂ ਦੇ ਉੱਤੇ, ਪਰ ਜੇ ਇਹ ਨਾ ਵੀ ਹੁੰਦੀਆਂ ਲਿਬਰਲ ਪਾਰਟੀ ਬੜੇ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਚੱਲ ਰਹੀ ਹੈ ਕਿ ਕੰਜ਼ਰਵੇਟਿਵਸ ਕੋਲੋਂ ਸਾਰੇ ਮੁੱਦੇ ਖੋਲੋ। ਸੋ ਇਹ ਇਲੈਕਸ਼ਨ ਦੇ ਕਰਕੇ ਵੀ ਜੇ ਇਹ ਡੋਨਲਡ ਟਰੰਪ ਇੱਦਾਂ ਨਾ ਕਹਿੰਦੇ, ਲਿਬਰਲ ਪਾਰਟੀ ਰੇਸ ਨਾ ਹੁੰਦੀ ਤਾਂ ਵੀ ਸ਼ਾਇਦ ਲਿਬਰਲ ਪਾਰਟੀ ਇੱਦਾਂ ਹੀ ਕਰਦੀ।
ਪੀਅਰ ਪੋਲੀਏਵ ਨੇ ਇੱਕ ਗੱਲ ਕੱਲ੍ਹ ਕੇ ਪਰਸੋਂ ਆਖੀ ਆ, ਉਹਨਾਂ ਨੇ ਕਿਹਾ ਕਹਿੰਦੇ ਹੁਣ ਨਾ ਲਿਬਰਲਸ ਦਾ ਇਹ ਕੋਸ਼ਿਸ਼ ਰਹਿਣੀ ਆ ਵੀ ਉਹ ਪੀਅਰ ਪੋਲੀਏਵ ਨਾਲ ਹਰ ਗੱਲ 'ਤੇ ਐਗਰੀ ਕਰਦੇ ਨੇ, ਕਿਉਂਕਿ ਇਲੈਕਸ਼ਨ ਦਾ ਵਰਾ ਹੈ। ਮੁੱਦੇ ਖੋਣ ਦਾ ਜਿਹੜਾ ਹਿਸਾਬ ਕਿਤਾਬ ਆ ਕਿ ਜਸਟ ਹੁਣ ਕਿੰਨੀ ਵਾਰ ਇਹ ਗੱਲ ਕੀਤੀ, ਜਸਟਿਨ ਟਰੂਡੋ ਪੀਅਰ ਪੋਲੀਏਵ ਦੇ ਬੜੇ ਇੱਕ ਸਟੀਕ ਟਾਰਗੇਟ 'ਤੇ ਸਨ, ਜਸਟਿਨ ਟਰੂਡੋ ਅਗਲੇ ਇਲੈਕਸ਼ਨ ਤੋਂ ਲਾਂਭੇ। ਕਾਰਬਨ ਟੈਕਸ ਦਾ ਮੁੱਦਾ ਜਿਸ ਤਰ੍ਹਾਂ ਪੀਅਰ ਪੋਲੀਏਵ ਨੇ ਉਹਨੂੰ ਹਾਈਲਾਈਟ ਕਰਕੇ ਲੋਕਾਂ ਦੇ ਵਿੱਚ ਇੱਕ ਲੋਕ ਰਾਏ ਤਿਆਰ ਕੀਤੀ, ਉਹਨੂੰ ਲਾਮਬੰਦ ਕੀਤਾ, ਕਾਰਬਨ ਟੈਕਸ ਵਾਲਾ ਮੁੱਦਾ ਵੀ ਹੁਣ ਐਟਲੀਸਟ ਗੱਲੀ ਬਾਤੀ ਬਿਆਨਾਂ ਦੇ ਹਿਸਾਬ ਨਾਲ, ਜੇ ਜੇ ਲਿਬਰਲਸ ਦੀ ਲੀਡਰਸ਼ਿਪ ਕੈਂਡੀਡੇਟਸ ਦੀ ਗੱਲ ਸੁਣੀਏ, ਉਹ ਕਹਿੰਦੇ ਠੀਕ ਹੈ ਜੀ ਅਸੀਂ ਕਾਰਬਨ ਟੈਕਸ ਤੋਂ ਵੀ ਦੇਖ ਲੈਂਦੇ ਹਾਂ, ਇਹਨੂੰ ਰੀਕਨਸਿਡਰ ਕਰਦੇ ਹਾਂ। ਜੋਨਾਥਨ ਵਿਲਕਿਨਸਨ ਦਾ ਜ਼ਿਕਰ ਕੀਤਾ ਤੁਸੀਂ, ਸਟੀਵਨ ਗਿਲਬੋਅ ਦਾ ਜ਼ਿਕਰ ਕੀਤਾ, ਜਿਹੜੇ ਕਿ ਕਾਰਬਨ ਟੈਕਸ ਨੂੰ ਇਹ ਕਹਿੰਦੇ ਸੀ ਵੀ ਇਸ ਤੋਂ ਉੱਪਰ ਦੀ ਕੋਈ ਹੋਰ ਵਧੀਆ ਚੀਜ਼ ਹੀ ਨਹੀਂ ਇਨਵਾਇਰਮੈਂਟ ਵਾਸਤੇ, ਉਹ ਵੀ ਹੁਣ ਉਹ ਤੋਂ ਯੂ ਟਰਨ ਮਾਰਨ ਨੂੰ ਤਿਆਰ ਹੋ ਰਹੇ ਨੇ, ਕਿਉਂਕਿ ਸਭ ਨੂੰ ਦਿਖਦਾ ਵੀ ਕੁਰਸੀ ਨਾ ਕਿਤੇ ਖੁਸ ਜਾਵੇ। ਵਾਸੂ ਜੀ ਹੁਣ ਜੇ ਕੋਈ ਨਵਾਂ ਮੁੱਦਾ ਲੱਗਦਾ ਪਿਆ ਐਨਰਜੀ ਸੈਲਫ ਰਿਲਾਇੰਸ ਦਾ, ਉਹ ਵਾਲਾ ਮੁੱਦਾ ਖੋਇਆ ਜਾ ਰਿਹਾ, ਜਿਹੜਾ ਫਿਰ ਇੱਕ ਹੋਰ ਪਹਿਲੂ ਹੈਗਾ ਕ੍ਰਾਈਮ ਦਾ। ਹੁਣ ਦੇਖਿਓ ਜਿਹੜਾ ਅਗਲਾ ਟਾਰਗੇਟ 'ਤੇ ਜਿਹੜੀ ਚੀਜ਼ ਆਊਗੀ ਨਾ ਕਿ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ, ਕਿਉਂਕਿ ਪਹਿਲਾਂ ਕੀ ਹੁੰਦਾ ਰਿਹਾ, ਸੂਬਾ ਸਰਕਾਰਾਂ ਨੇ ਲਾਮਬੰਦ ਹੋ ਕੇ ਬੀ ਸੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਜਿਹੜਾ ਬੇਲ ਰਿਫੋਰਮ ਕੀਤਾ ਜਾਵੇ, ਅਤੇ ਉਸ ਤੋਂ ਮਗਰੋਂ ਵੀ ਅਸੀਂ ਵੇਖਿਆ ਕਿ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਜ਼ਮਾਨਤਾਂ ਮਿਲਦੀਆਂ ਰਹੀਆਂ, ਜ਼ਮਾਨਤ 'ਤੇ ਬਾਹਰ ਆਇਆ ਬੰਦਾ ਫਿਰ ਕੋਈ ਹੋਰ ਸੰਗੀਨ ਅਪਰਾਧ ਕਰ ਦਿੰਦਾ। ਜਦੋਂ ਫੈਡਰਲ ਸਰਕਾਰ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਬੇਲ ਰਿਫੋਰਮ ਹੋ ਗਿਆ, ਬੇਲ ਰਿਫੋਰਮ ਤੋਂ ਬਾਅਦ ਵੀ ਇਹ ਕੰਮ ਹੋਈ ਜਾਂਦਾ, ਫੈਡਰਲ ਸਰਕਾਰ ਇਹ ਕਹਿ ਕੇ ਪੱਲਾ ਝਾੜ ਗਈ ਕਿ ਜੀ ਹੁਣ ਤਾਂ ਸੂਬਿਆਂ ਨੇ ਇਹਨੂੰ ਇੰਪਲੀਮੈਂਟ ਕਰਨਾ, ਅਸੀਂ ਤਾਂ ਜੋ ਚੇਂਜਿਸ ਕਰਨੀਆਂ ਸੀ ਕਰਤੀਆਂ। ਸੋ ਹੁਣ ਫਾਈਟ ਔਨ ਇਲਿਸਿਟ ਡਰੱਗਸ, ਉਹ ਵਾਲਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੋਇਆ ਆਲਰੇਡੀ, ਉਹਨੂੰ ਵੀ ਭਾਵੇਂ ਐਟਰੀਬਿਊਟ ਡੋਨਲਡ ਟਰੰਪ ਨੂੰ ਕਰਕੇ ਕੀਤਾ ਜਾ ਰਿਹਾ, ਪਰ ਉਹ ਮੁੱਦਾ ਜਿਹੜਾ ਕਿ ਹੁਣ ਕਲਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੰਜ਼ਰਵੇਟਿਵਸ, ਉਹ ਵੀ ਖੋਇਆ ਜਾਣ ਦੇ ਚਾਂਸਿਸ ਨੇ। ਅਤੇ ਜਿਹੜਾ ਅਗਲਾ ਮੁੱਦਾ ਖੋਇਆ ਜਾਏਗਾ, ਦੈਟ ਇਜ਼ ਗੋਇੰਗ ਟੂ ਬੀ ਅਬਾਊਟ ਰਿਪੀਟ ਵਾਇਲੈਂਟ ਅਫੈਂਡਰਸ। ਹੁਣ ਲਿਬਰਲ ਸਰਕਾਰ ਜਾਂ ਲਿਬਰਲ ਦੇ ਜਿਹੜੇ ਉਮੀਦਵਾਰ ਲੀਡਰਸ਼ਿਪ ਕੈਂਡੀਡੇਟਸ, ਉਹਨਾਂ ਨੇ ਇਹੀ ਕਹਿਣਾ ਵੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਲੱਗਦੀਆਂ ਵੀ ਸਾਰੀਆਂ ਰਹੀਆਂ ਅਸੀਂ ਸਭ ਸੋਲਵ ਕਰ ਦਿਆਂਗੇ, ਉਦੋਂ ਸਵਾਲ ਇਹ ਪੁੱਛਣਾ ਬਣੇਗਾ ਕਿ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਵਾਰ ਵਾਰ ਹਾਈਲਾਈਟ ਹੁੰਦੀਆਂ ਰਹੀਆਂ, ਜੇ ਤੁਸੀਂ ਉਦੋਂ ਸੋਲਵ ਨਹੀਂ ਕਰ ਸਕੇ ਤਾਂ ਅੱਗੇ ਹੁਣ ਕਿਉਂ? ਕਿਉਂਕਿ ਉਹਨਾਂ ਸਮੱਸਿਆਵਾਂ ਦੀ ਹੋਂਦ ਵੀ ਤੁਹਾਡੀ ਮਾੜੀ ਕਾਰਗੁਜ਼ਾਰੀ ਦਾ ਹੀ ਪ੍ਰਤੀਕ ਆ।
ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ 1 ਮਹੀਨੇ ਵਿੱਚ ਦੂਰ ਹੋ ਜਾਣਗੇ।
ਹਾਂ,
ਜਿਹੜਾ ਨੇਟੋ ਦਾ ਟਾਰਗੇਟ ਹੈ 2 ਸਾਲਾਂ 'ਚ ਹੋ ਜਾਏਗਾ ਜਨਾਬ। ਸੋ ਇਹ ਅਜੇ ਗੱਲਾਂ ਹੀ ਹੋ ਰਹੀਆਂ ਨੇ, ਹੋਇਆ ਕੁਝ ਨਹੀਂ
ਹੈ।
ਜੇ ਕੁਝ ਹੋਇਆ ਤਾਂ ਡੋਨਲਡ ਟਰੰਪ ਨੂੰ ਦਿਖਾਉਣ ਵਾਸਤੇ ਅਸੀਂ ਬਾਰਡਰ 'ਤੇ ਤੈਨਾਤੀ ਵਧਾ ਦਿੱਤੀ ਹੈ, ਬਾਰਡਰ 'ਤੇ ਅਸੀਂ ਡਰੋਨ ਵਗੈਰਾ ਛੱਡਤੇ ਨੇ, ਅਸੀਂ 2-4 ਹੈਲੀਕਾਪਟਰ ਲੀਜ਼ ਕਰਾ ਕੇ ਉੱਥੇ ਨਵੇਂ ਲਾ ਦਿੱਤੇ ਨੇ।
RCMP ਨੇ ਤੈਨਾਤੀ ਕੁਝ ਵਧਾਈ ਹੈ,
35% ਵਧਾ ਦਿੱਤੀ ਕਹਿੰਦੇ 3 ਹਫ਼ਤਿਆਂ ਦੇ ਵਿੱਚ।
ਅੱਛਾ, ਉਹ
ਡੋਨਲਡ ਟਰੰਪ ਨੂੰ ਵਿਖਾਉਣ ਵਾਸਤੇ ਆ।
ਅੱਛਾ,
ਟੈਂਪਰਰੀ ਆ ਉਹ,
ਉਂਝ RCMP ਦੇ ਜੇ ਕਹੋ ਬੰਦੇ ਨਹੀਂ ਹੈਗੇ,
ਰਿਸੋਰਸਿਸ
ਨਹੀਂ ਹੈਗੇ।
ਮਾਈਕ ਡੂਹਮ ਨੇ ਦੱਸਿਆ ਕਹਿੰਦੇ ਵੀ ਅਸੀਂ ਹੁਣ ਜਿੱਥੋਂ ਵੀ ਸਰਦਾ ਸੀ ਬੰਦੇ ਕੱਢ ਕੇ ਕਹਿੰਦੇ ਟੈਂਪਰਰੀ ਅਸੀਂ ਪ੍ਰਾਇੋਰਟੀ ਬੇਸਿਸ ਤੇ ਅਸੀਂ ਡਿਪਲੋਇਮੈਂਟ 3 ਹਫ਼ਤਿਆਂ ਵਿੱਚ ਬਾਰਡਰ 'ਤੇ ਵਧਾ ਦਿੱਤੀ ਤੈਨਾਤੀ, 35% ਇਜ਼ਾਫਾ ਕਰਤਾ। ਮਤਲਬ ਉਹੀ ਹੈ ਨਾ ਕਿ ਡੋਨਲਡ ਟਰੰਪ ਨੂੰ ਫੋਟੋ ਖਿਚਾਉਣ ਵਾਸਤੇ, ਦਿਖਾਉਣ ਵਾਸਤੇ, ਤਾਂ ਦੇਖੋ ਜੀ ਇੱਥੇ ਲਿਖੇ ਚਲੋ ਆ ਕੇ ਫੋਟੋ ਚੈੱਕ ਕਰ ਜਾਓ, ਤੁਹਾਡੇ ਕਹੇ ਤੇ ਅਸੀਂ ਇੱਥੇ ਤੈਨਾਤੀ ਵਧਾ ਦਿੱਤੀ, ਆ 2 ਬਲੈਕ ਹਾਕ ਹੈਲੀਕਾਪਟਰ ਵੀ ਅਸੀਂ ਕਿਰਾਏ ਤੇ ਲੈ ਲਏ ਲੀਜ਼ ਤੇ, ਅਸੀਂ 30 ਡਰੋਨ ਵੀ ਜਿਹੜੇ ਛੱਡਤੇ ਨੇ। ਸੋ ਉਹ ਸਾਰੀਆਂ ਚੀਜ਼ਾਂ ਡੋਨਲਡ ਟਰੰਪ ਨੂੰ ਦਿਖਾਉਣ
ਡਰੋਨ 60
ਨੇ, ਚਲੋ 60 ਸਹੀ, ਚਲੋ ਵਾਹ ਜੀ ਵਾਹ 60 ਡਰੋਨ, ਵਾਹ ਵਿਜੇ ਜੀ ਵਾਹ। ਸੋ ਉਹ ਸਾਰੇ ਹੁਣ ਡੋਨਲਡ ਟਰੰਪ ਨੂੰ ਦਿਖਾਉਣ ਵਾਸਤੇ ਉੱਥੇ ਛੱਡਤੇ। ਸੋ ਉਹ ਸਾਰਾ ਕੁਝ ਹੋ ਗਿਆ ਫੋਟੋ ਆਪ ਵਗੈਰਾ। ਤੇ ਸਵਾਲ ਇਹ ਹੈ ਕਿ ਜਿੱਥੋਂ ਤੁਸੀਂ ਬੰਦੇ ਕੱਢੇ RCMP ਦੇ, ਉਹਨਾਂ ਥਾਵਾਂ ਤੇ ਕਿਤੇ ਪਬਲਿਕ ਸੇਫਟੀ ਤਾਂ ਨਹੀਂ ਪ੍ਰਭਾਵਿਤ ਹੋਏਗੀ? ਮਾਈਕ ਡੋਹਮ ਕਹਿੰਦੇ ਨਹੀਂ, ਕਹਿੰਦੇ ਨਹੀਂ ਹੋਏਗੀ। ਫਿਰ ਦੂਜਾ ਸਵਾਲ ਇਹ ਹੈ ਵੀ ਜਿਹੜੇ ਤੁਸੀਂ ਕਹਿੰਦੇ ਹੋ ਟੈਂਪਰੇਰੀ ਤੌਰ ਤੇ 35% ਇੱਥੇ ਡਿਪਲੋਇਮੈਂਟ ਵਧਾਈ ਹੈ, ਕਿ ਫਿਰ ਜੇ ਟੈਂਪਰੇਰੀ ਮਤਲਬ ਕਿ ਨੋਟ ਪਰਮਾਨੈਂਟ, ਸੋ ਫਿਰ ਉਹ ਬੰਦੇ ਵਾਪਸ ਆ ਜਾਣਗੇ? ਫਿਰ ਜਿਹੜੇ ਪੁਲਿਸ ਆਫਿਸਰਸ ਨੇ ਉਹ ਵਾਪਸ ਆਪਣੀ ਡਿਟੈਚਮੈਂਟ ਜਿੱਥੋਂ ਵੀ ਤੁਸੀਂ ਕੱਢੇ ਨੇ ਉੱਥੇ ਵਾਪਸ ਜਾਣਗੇ? ਤੇ ਫਿਰ ਜੇ ਡੋਨਲਡ ਟਰੰਪ ਨੇ ਦੁਬਾਰਾ ਬਾਰਡਰ ਦੀ ਗੱਲ ਕਰ ਲਈ, ਫਿਰ ਕੀ ਕਰੋਗੇ?
ਇੱਥੇ ਕਿਹੜਾ, ਜਾਂ ਤਾਂ ਕਹੋ ਨਾ ਕਿ ਇੱਕ ਇਵੈਂਟ ਆ ਵੀ ਉਹ 2 ਮਹੀਨੇ ਹੀ ਚੱਲਣਾ, ਵੀ ਅਸੀਂ ਰੀਸੋਰਸਿਸ ਰੀਅਲੋਕੇਟ ਕਰਦੇ। ਬਾਰਡਰ ਦੀ ਸਮੱਸਿਆ ਵਾਸਤੇ ਤਾਂ ਤੁਹਾਨੂੰ ਇੱਕ
ਅਜੇ ਵਰਡ ਸੈਲਡ ਬਣ ਰਿਹਾ ਹੈ, ਗੱਲਾਂ ਦੇ ਕੜਾਹ ਨੇ, ਹੋਰ ਕੁਝ ਨਹੀਂ ਹੋ ਰਿਹਾ। ਜਿਹੜੀ ਵੀ ਤੁਸੀਂ ਹੁਣ ਇਲੈਕਸ਼ਨ ਹੈਗਾ ਕਿਸੇ ਵੀ ਪੋਲੀਟੀਸ਼ੀਅਨ ਨੂੰ, ਇਲੈਕਸ਼ਨ ਵੀ ਸੁੱਖ ਨਾਲ ਦੋ ਦੋ ਨੇ, ਇੱਕ ਤਾਂ ਲਿਬਰਲ ਪਾਰਟੀ ਦਾ ਇੰਟਰਨਲ ਇਲੈਕਸ਼ਨ
ਲੀਡਰਸ਼ਿਪ,
ਇੱਕ ਜਿਹੜਾ ਫੈਡਰਲ ਇਲੈਕਸ਼ਨ ਇੰਪੈਂਡਿੰਗ ਸਪਰਿੰਗ ਵਿੱਚ ਹੋਏਗਾ ਜਾਂ ਅਕਤੂਬਰ ਵਿੱਚ ਹੋਏਗਾ। ਸੋ ਉਹ ਉਸ ਤੋਂ ਪਹਿਲਾਂ ਤੁਸੀਂ ਕਿਸੇ ਵੀ ਉਮੀਦਵਾਰ ਨੂੰ ਕੋਈ ਵੀ ਸਵਾਲ ਪੁੱਛੋਗੇ ਕਿ ਇੱਦਾਂ ਹੋ ਜਾਏਗਾ, ਉਹ ਕਹਿੰਦਾ ਹੋ ਜਾਏਗਾ,
ਸਭ ਕੁਝ
ਹੋਇਆ ਨਹੀਂ ਅਜੇ ਕੁਝ ਵੀ। ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਪਾਈਪਲਾਈਨ ਦੀ ਗੱਲ ਕਰ ਰਹੇ, ਗੱਲ ਹੀ ਕਰ ਰਹੇ, ਪਾਈਪਲਾਈਨ ਵਿੱਚ ਨਹੀਂ ਗਈ, ਰਾਈਟ। ਸੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜੀ ਕਾਰਬਨ ਟੈਕਸ ਹਟਾ ਦੇਣਾ, ਹਟਾ ਦੇਵਾਂਗੇ, ਹਟ ਨਹੀਂ ਗਿਆ, ਅਜੇ ਵੀ 1 ਅਪ੍ਰੈਲ ਨੂੰ ਕਾਰਬਨ ਟੈਕਸ ਦੇ ਵਿੱਚ ਇਜ਼ਾਫਾ ਹੋਣਾ,
ਕਰ ਰਹੇ ਹਾਂ, ਹੋ ਰਿਹਾ ਹੈ,
ਹੋ ਜਾਊਗਾ
ਬਸ,
ਤੇ ਜਲਦੀ ਹੋ ਜਾਊਗਾ। ਜਿੰਨੇ ਤੁਸੀਂ ਕਹਿੰਦੇ ਹੋ ਜੀ 2030 2027 ਤੱਕ ਹੋ
ਜਾਊਗਾ,
ਮੈਂ ਤਾਂ ਉਡੀਕ ਰਿਹਾ ਸੀ ਕੋਈ 2026 ਵੀ ਕਹਿ ਦੇਵੇ ਸ਼ਾਇਦ, ਕਿ ਨੇਟੋ ਵਾਲਾ ਟਾਰਗੇਟ ਅਸੀਂ 2026 ਅਗਲੇ ਸਾਲ ਹੀ ਕਰਦੇ,
ਐਂਡ ਆਫ ਦ ਈਅਰ ਤੱਕ ਕਰ ਦਿਆਂਗੇ। ਪਰ ਵਾਸੂ ਜੀ ਜਿਹੜੀ ਇਹ ਸਾਰੀ ਗੱਲ ਹੈ ਨਾ ਵੀ ਇਲੈਕਸ਼ਨ ਤੋਂ ਪਹਿਲਾਂ ਕੀਤੀਆਂ ਗਈਆਂ ਗੱਲਾਂ ਉਹਨਾਂ ਦੇ ਉੱਪਰ ਕਿੰਨਾ ਕੁ ਰਿਲਾਈ ਕੀਤਾ ਜਾ ਸਕਦਾ। ਇਹਦੀ ਇੱਕ ਮਿਸਾਲ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਾਈਟ ਹੇਅਰ ਰਿਚਮੰਡ ਦੇ ਵਿੱਚੋਂ ਉਪਜੀ ਆ। ਰਿਚਮੰਡ ਦੇ ਵਿੱਚ ਇੱਕ ਸਪੋਰਟਿਵ ਹਾਊਸਿੰਗ ਵਾਲਾ ਪ੍ਰੋਜੈਕਟ ਬੀਸੀ ਦੀ ਸਰਕਾਰ ਨੇ ਤਿਆਰ ਕਰਨਾ ਸੀ, ਉਹਦੇ ਵਾਸਤੇ ਵਿਦ ਇਨ ਦ ਕਮਿਊਨਿਟੀ ਬੈਕਲੈਸ਼ ਬੜੀ ਹੋਈ, ਅਤੇ ਪਿਛਲੇ ਸਾਲ ਸਮਰ ਦੇ ਵਿੱਚ ਬੀਸੀ ਦੀ ਗਵਰਨਮੈਂਟ ਨੇ ਕਹਿਤਾ ਵੀ ਜਿਹੜੇ ਹੁਣ ਅਸੀਂ ਐਂ ਕਰਦੇ ਹਾਂ ਵੀ ਇਹਨੂੰ ਅਸੀਂ ਹਲੇ ਹਾਲ ਦੀ ਘੜੀ ਹੋਲਡ 'ਤੇ ਪਾ
ਸਮਰ ਨਹੀਂ ਵਿਜੇ ਜੀ, ਇਲੈਕਸ਼ਨ ਤੋਂ 1.5 ਮਹੀਨਾ ਪਹਿਲਾਂ 31 ਅਗਸਤ ਨੂੰ
ਵਾਸ ਇਟ ਇਨ ਦੀ ਮੰਥ ਆਫ ਆਗਸਟ,
ਆਗਸਟ ਦੇ ਵਿੱਚ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਇੱਥੇ ਪੌਜ਼ ਲਗਾ ਰਹੇ ਹਾਂ,
ਕਹਿੰਦੇ
ਇਲੈਕਸ਼ਨ ਤੋਂ ਮਤਲਬ 1.5 ਮਹੀਨਾ ਪਹਿਲਾਂ, ਕੁਝ ਹਫ਼ਤੇ ਪਹਿਲਾਂ,
ਕਹਿੰਦੇ ਹੁਣ ਅਧਿਕਾਰੀ ਨਾ ਕੋਈ ਨਵੀਂ ਸਾਈਟ ਲੱਭਣਗੇ ਅਤੇ ਇਹ ਸਾਈਟ ਨੂੰ ਸ਼ਾਇਦ ਜੇ ਕੋਈ ਬੈਟਰ ਆਪਸ਼ਨ ਅਸੀਂ ਲੱਭਦੇ ਹਾਂ, ਕਿਉਂਕਿ ਰਿਚਮੰਡ ਦੇ ਵਿੱਚ ਇਸ ਤਰ੍ਹਾਂ ਦੇ ਸਪੋਰਟਿਵ ਹਾਊਸਿੰਗ ਨੂੰ ਲੈ ਕੇ ਲੋਕ ਲਾਮਬੰਦ ਬੜੇ ਹੋ ਗਏ ਸੀ, ਦੇ ਸੈਟ ਕਿ ਸਾਨੂੰ ਇਹ ਨਹੀਂ ਚਾਹੀਦਾ। ਈਵਨ ਜਦੋਂ ਵਾਸੂ ਜੀ ਰਿਚਮੰਡ ਦੀ ਜਿਹੜੀ ਕਾਊਂਸਲ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬੈਕਲੈਸ਼ ਦਾ ਇਸੇ ਇਸ਼ੂ ਕਰਕੇ ਸਾਹਮਣਾ ਕਰਨਾ ਪਿਆ ਸੀ। ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਸਰਵੇਖਣ ਆ ਰਹੇ ਸੀ, NDP ਨੂੰ ਦਿਸਦਾ ਸੀ ਵੀ ਸੀਟਾਂ ਨਾ ਕਿਤੇ ਜਾਂਦੀਆਂ ਲੱਗਣ, ਸੋ ਉਹ ਤੋਂ ਬਾਅਦ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਕਰ ਦਿੱਤਾ ਪੌਜ਼। ਹੁਣ ਕੱਲ੍ਹ ਇਹ ਆਖਿਆ ਗਿਆ ਕਿ ਜਿਹੜੀ ਉਹ ਸਪੋਰਟਿਵ ਹਾਊਸਿੰਗ ਵਾਲਾ ਪ੍ਰੋਜੈਕਟ ਜਿਸ ਲੋਕੇਸ਼ਨ ਨੂੰ ਪਹਿਲਾਂ ਮਖਸੂਸ ਕੀਤਾ ਗਿਆ ਸੀ ਉੱਥੇ ਹੀ ਬਣੇਗਾ, ਕਿਹਾ ਕਿ ਜਾ ਰਿਹਾ ਹਾਊਸਿੰਗ ਮਿਨਿਸਟਰ ਰਵੀ ਕਾਲੋ ਵੱਲੋਂ, ਇਹ ਦੇਖੋ ਹੋਰ ਕੋਈ ਸਾਨੂੰ ਇਸ ਤੋਂ ਬਿਹਤਰ ਜਗ੍ਹਾ ਮਿਲੀ ਨਹੀਂ, ਅਤੇ ਜਿਹੜੀ ਕਮਿਊਨਿਟੀ ਆ ਉਹਨਾਂ ਨੇ ਜਿਹੜੇ ਜਿਹੜੇ ਕੰਸਰਨਸ ਆਪਣੇ ਜ਼ਾਹਰ ਕੀਤੇ ਨੇ, ਉਹ ਇਹ ਚਾਹੁੰਦੇ ਨੇ ਇੱਥੇ ਸੇਫ ਕੰਜ਼ਮਪਸ਼ਨ ਸਾਈਟ ਨਾ ਹੋਵੇ, ਨਹੀਂ ਬਣਾਵਾਂਗੇ, ਉਹ ਚਾਹੁੰਦੇ ਨੇ ਇੱਥੇ ਬੈਟਰ ਕੈਮਰਾਜ਼ ਹੋਣ, ਜ਼ਿਆਦਾ ਕੈਮਰੇ ਹੋਣ, ਲਾ ਦਿਆਂਗੇ, ਉਹ ਚਾਹੁੰਦੇ ਨੇ ਇੱਥੇ ਬਿਹਤਰ ਫੈਂਸਿੰਗ ਹੋਵੇ ਕਿ 4 ਦੀਵਾਰੀ ਆ ਜੋ ਵੀ ਉਹਨੂੰ ਵੀ ਬਰੀਚ ਨਾ ਕੀਤਾ ਜਾ ਸਕੇ ਈਜ਼ੀਲੀ, ਕਹਿੰਦੇ ਉਹ ਵੀ ਕਰ ਦਿਆਂਗੇ। ਵਾਸੂ ਜੀ ਹੁਣ ਵਿਦ ਇਨ ਰਿਚਮੰਡ ਦੇ ਵਿੱਚ ਪਹਿਲਾਂ ਗਵਰਨਮੈਂਟ ਨੇ ਇਹ ਪ੍ਰਪੋਜ਼ਲ ਤਿਆਰ ਕਰਕੇ ਕਾਊਂਸਲ ਦੇ ਮੂਹਰੇ ਭੇਜਣੀ ਆ, ਹੁਣ ਇਹ ਮਰਿਆ ਸੱਪ, ਸੋਰੀ ਫੋਰ ਦੈਟ ਯੂਜ਼ ਆਫ ਦੈਟ ਵਰਡ, ਪਰ ਹੋਣਾ ਕੀ ਆ ਕਿ ਜਿਹੜੀ ਇਹ ਬਿਪਤਾ ਹੈ ਇਹ ਦੁਬਾਰਾ ਤੋਂ ਇਹ ਸੰਕਟ ਹੁਣ ਪਹਿਲਾਂ ਰਿਚਮੰਡ ਕਾਊਂਸਲ ਦੇ ਮੂਹਰੇ, ਰਿਚਮੰਡ ਕਾਊਂਸਲ ਇਜ਼ ਗੋਇੰਗ ਇਨ ਫਰੰਟ ਆਫ ਦ ਵੋਟਰਸ ਵੈਨ ਨੈਕਸਟ ਈਅਰ, ਮਿਊਨਸੀਪਲ ਚੋਣਾਂ ਹੁਣ ਅਗਲੇ ਸਾਲ ਹੋਣੀਆਂ ਨੇ, ਅਤੇ ਰਿਚਮੰਡ ਕਾਊਂਸਲ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੁਣ ਛਸ਼ੋ ਪੰਜ ਮੱਚ ਗਈ ਆ ਵੀ ਕਰੀਏ ਤਾਂ ਕਰੀਏ ਕਿ ਇਹ ਪ੍ਰੋਜੈਕਟ ਦੁਬਾਰਾ ਸਾਡੇ ਮੂਹਰੇ ਆ ਜਾਣਾ, ਹੁਣ ਜੇ ਅਸੀਂ ਉਹਨੂੰ ਜੇ ਰਿਜੈਕਟ ਕਰਦੇ ਹਾਂ ਤਾਂ ਸੂਬਾ ਸਰਕਾਰ ਔਖੀ ਹੋਊਗੀ, ਜੇ ਅਸੀਂ ਇਹਨੂੰ ਅਪਰੂਵ ਕਰ ਦਿੰਦੇ ਹਾਂ ਤਾਂ ਫਿਰ ਜਿਹੜੇ ਰਿਚਮੰਡ ਦੇ ਵਿੱਚ ਵੋਟਰਸ ਨੇ ਜਿਨ੍ਹਾਂ ਨੇ ਅਗਲੇ ਸਾਲ ਕਾਊਂਸਲ ਵਾਸਤੇ ਚੋਣਾਂ ਵਾਸਤੇ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਕਿਵੇਂ ਫੇਸ ਕਰਨਾ?
ਯਾ ਕੈਸ਼ ਸ਼ੀਟ ਕਹਿ ਰਹੇ ਨੇ, ਕਹਿੰਦੇ ਕਿ ਇਹ ਇੱਕ ਸਰਾਸਰ ਪੋਲੀਟੀਕਲ ਫੈਸਲਾ ਸੀ ਸੂਬਾ ਸਰਕਾਰ ਦਾ ਕਿ ਇਲੈਕਸ਼ਨ ਤੋਂ ਪਹਿਲਾਂ ਪਬਲਿਕ ਓਪੀਨੀਅਨ ਜਿਹੜਾ ਇਹਨਾਂ ਦੇ ਬਹੁਤ ਖਿਲਾਫ ਹੋ ਗਿਆ ਸੀ ਇਸ ਪ੍ਰੋਜੈਕਟ ਕਰਕੇ, ਉਸ ਤੋਂ ਬਚਣ ਲਈ ਜੋ ਕਿ ਰਿਚਮੰਡ ਦੇ ਵਿੱਚ ਜਿਹੜੀਆਂ ਸੀਟਾਂ ਸੀ ਉਹ ਵੀ ਕੱਚੀਆਂ ਪੱਕੀਆਂ ਹੀ ਸੀ ਸਮਰਥਨ, ਕਿਉਂਕਿ ਸਵਿੰਗ ਸੀਟਾਂ ਹੀ ਮੰਨੀਆਂ ਜਾਂਦੀਆਂ ਰਿਚਮੰਡ ਵਾਲੀਆਂ, ਪਤਾ ਨਹੀਂ ਕਿਹੜੇ ਪਾਸੇ ਉਹ ਭੁਗਤਣ। ਸੋ ਕਹਿੰਦੇ ਉਹ ਸੀਟਾਂ ਬਚਾਉਣ ਵਾਸਤੇ, ਆਪਣੀ ਸਪੋਰਟ ਥੋੜ੍ਹੀ ਜਿਹੀ ਸੈਲਵੇਜ ਕਰਨ ਵਾਸਤੇ ਇਹਨਾਂ ਨੇ ਉਦੋਂ ਟੈਂਪਰਰੀ ਇੱਕ ਪੌਜ਼ ਲਗਾਇਆ ਸੀ ਇਸ ਪ੍ਰੋਗਰਾਮ 'ਤੇ, ਅਤੇ ਹੁਣ ਜਦੋਂ ਸਰਕਾਰ ਦੁਆਰਾ ਬਣ ਗਈ ਆ ਅਤੇ ਕਹਿੰਦੇ ਇਟਸ ਓਨਲੀ ਅ ਪੋਲੀਟੀਕਲ ਡਿਸੀਜਨ, ਕੈਸ਼ ਸ਼ੀਟ ਨੇ ਗੱਲ ਕਹੀ ਆ, ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਵੀ ਹੁਣ ਉਹ ਇਸ ਪ੍ਰੋਜੈਕਟ ਦਾ ਵਿਰੋਧ ਕਰਨਗੇ ਜਦੋਂ ਇਹ ਕਾਊਂਸਲ ਸਾਹਮਣੇ ਆਏਗਾ। ਸੋ ਰਵੀ ਕਾਲੂ ਨੇ ਕੀ ਕਿਹਾ, ਕਹਿੰਦੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 5 ਹੋਰ ਸਾਈਟਸ ਕਹਿੰਦੇ ਅਸੀਂ ਐਨਾਲਾਈਜ਼ ਕੀਤੀਆਂ, ਕੰਸਿਡਰ ਕੀਤੀਆਂ, ਪਰ ਉਹਨਾਂ ਦੇ ਵਿੱਚ ਕਹਿੰਦੇ ਕੋਈ ਨਾ ਕੋਈ ਦਿੱਕਤ ਨਿਕਲੀ ਵੀ ਕਿਸੇ ਲੋਟ ਸਾਈਜ਼ ਪ੍ਰੋਪਰ ਨਹੀਂ ਹੈ, ਕੋਈ ਲੋਕੇਸ਼ਨ ਪ੍ਰੋਪਰ ਨਹੀਂ ਹੈ, ਕਿਤੇ ਕਹਿੰਦੇ ਕਿ ਉਹ ਕੋਈ ਜਿਹੜੀਆਂ ਜ਼ਰੂਰੀ ਸਰਵਿਸਿਜ਼ ਹੁੰਦੀਆਂ ਨੇ ਉਹ ਬੜੀਆਂ ਦੂਰ ਨੇ, ਪ੍ਰੋਕਸੀਮਿਟੀ ਦੀ ਪ੍ਰੋਬਲਮ ਹੈ, ਅਤੇ ਕਹਿੰਦੇ ਵੀ ਨਾਲ ਅੱਛਾ ਇਹ ਜਿਹੜੀ ਗੱਲ ਬੜੀ ਇੰਟਰਸਟਿੰਗ ਹੈ, ਕਹਿੰਦੇ ਵੀ ਜੇ ਅਸੀਂ ਹੁਣ ਕੋਈ ਨਵੀਂ ਲੋਕੇਸ਼ਨ ਨਿਰਧਾਰਿਤ ਕਰ ਵੀ ਲੈਂਦੇ ਤਾਂ ਕਹਿੰਦੇ ਫਿਰ ਜਿਹੜਾ ਬਿਜ਼ਨਸ ਡਿਜ਼ਾਈਨ ਉਹਦਾ ਸਾਰਾ ਜੋ ਪ੍ਰੋਜੈਕਟ ਡਿਜ਼ਾਈਨ ਆ ਨਵੇਂ ਸਿਰ ਤੋਂ ਕਹਿੰਦੇ ਬਣਾਉਣਾ ਪੈਣਾ ਸੀ, ਉਹਨਾਂ ਪ੍ਰੋਜੈਕਟ ਡਿਲੇ ਬੜਾ ਹੋ ਜਾਣਾ, ਪਰ ਇਹ ਤਾਂ ਤੁਹਾਨੂੰ ਪਿਛਲੇ ਸਾਲ ਇਲੈਕਸ਼ਨ ਤੋਂ ਪਹਿਲਾਂ
ਪਤਾ ਸੀ,
ਜੇ ਤੁਸੀਂ ਲੋਕੇਸ਼ਨ ਚੇਂਜ ਕਰੋਗੇ ਤੇ ਪ੍ਰੋਜੈਕਟ ਡਿਜ਼ਾਈਨ ਨਵਾਂ ਬਣਾਉਣਾ ਪਏਗਾ, ਪ੍ਰੋਜੈਕਟ ਡਿਲੇ ਤਾਂ ਹੋਏਗਾ, ਪਰ ਉਦੋਂ ਤੁਸੀਂ ਪੌਜ਼ ਕੀਤਾ ਹੀ ਕਹਿ ਕੇ ਤੁਸੀਂ ਕੰਸਿਡਰ ਕਰੋਗੇ।
ਰਿਚਮੰਡ ਦੀਆਂ 4 ਸੀਟਾਂ 'ਚੋਂ 3 ਸੀਟਾਂ ਕੰਜ਼ਰਵੇਟਿਵ ਲੈ ਗਏ ਸੀ, ਇਕੱਲੀ ਜਿਹੜੀ ਸਟੀਵਸਟਨ ਵਾਲੀ ਸੀਟ ਆ ਉਹੀ NDP ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ। ਹੁਣ ਵੇਖਦੇ ਹਾਂ ਇਸ ਪ੍ਰੋਜੈਕਟ ਨੂੰ ਲੈ ਕੇ ਵੀ ਕਾਫੀ ਦੇਖਿਓ ਉੱਥੇ ਰਿਚਮੰਡ ਦੇ ਵਿੱਚ ਪ੍ਰੋਟੈਸਟ ਵਗੈਰਾ ਅਤੇ ਸਰਕਾਰ ਕਿਉਂਕਿ ਹੁਣ ਐਮ ਐਲ ਏ ਉੱਥੇ ਵਿਰੋਧੀ ਧਿਰ ਦੇ ਨੇ, ਕਈ ਵਾਰੀ ਇਹ ਵੀ ਹੁੰਦਾ ਨਾ ਵੀ ਜੇ ਤੁਹਾਡੀ ਸਰਕਾਰ ਦਾ ਐਮ ਐਲ ਏ ਆ ਉਹਨੂੰ ਜਵਾਬ ਦੇਣਾ ਔਖਾ ਵੀ ਤੁਹਾਡੀ ਸਰਕਾਰ ਇਹ ਘੇਰੀ ਜਾਂਦੀ ਆ, ਓਪੋਜੀਸ਼ਨ ਵਾਲਿਆਂ ਨੇ ਉਂਝ ਵੀ ਜਿਹੜਾ ਵੱਖੋ ਵੱਖਰੀਆਂ ਚੀਜ਼ਾਂ ਨੂੰ ਲੈ ਕੇ ਰੌਲਾ ਪਾਉਣਾ, ਉਹਨਾਂ ਨੇ ਕਹਿਣਾ ਠੀਕ ਆ ਇੱਕ ਹੋਰ ਮੁੱਦਾ ਜੇ 'ਤੇ ਵੀ ਰੌਲਾ ਪਾ ਦੇਣਗੇ। ਕਿਉਂਕਿ ਦੇਖੋ ਵੈਨਕੂਵਰ ਦੇ ਮੇਅਰ ਨੇ ਪਿਛਲੇ ਦਿਨੀ ਕੀ ਕਿਹਾ, ਹੁਣ ਸਥਿਤੀ ਵਿਦ ਇਨ ਦਾ ਰੀਜਨ ਵੀ ਕਿਹੋ ਜਿਹੀ ਬਣ ਗਈ ਆ। ਵੈਨਕੂਵਰ ਦੇ ਮੇਅਰ ਨੇ ਇਹ ਕਿਹਾ ਕਿ ਜੀ ਅਸੀਂ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਕੋਈ ਵੀ ਨਵੇਂ ਸਪੋਰਟਿੰਗ ਹਾਊਸਿੰਗ ਦੇ ਪ੍ਰੋਜੈਕਟ ਨਹੀਂ ਅਸੀਂ ਮਤਾ ਲਿਆਵਾਂਗੇ ਕਿ ਨਾ ਲੱਗਣ, ਅਪਰੂਵ ਨਹੀਂ ਕਰਨੇ, ਕਿਉਂਕਿ ਰੀਜਨ ਦੇ ਵਿੱਚ ਜਿਹੜੀਆਂ ਬਾਕੀ ਮਿਊਨਿਸਪੈਲਿਟੀਜ਼ ਨੇ ਉਹ ਸਪੋਰਟਿਵ ਹਾਊਸਿੰਗ ਵਾਸਤੇ ਜਿਹੜਾ ਆਪਣਾ ਬਣਦਾ ਸਰਦਾ ਕੰਮ ਆ ਉਹ ਕਰਨ। ਸੋ ਇੱਕ ਪਾਸੇ ਰੀਜਨਲ ਲੈਵਲ 'ਤੇ ਇਸ ਤਰ੍ਹਾਂ ਦੀ ਜਿਹੜੀ ਚਰਚਾ ਛੇੜ ਦਿੱਤੀ ਵੈਨਕੂਵਰ ਦੇ ਮੇਅਰ ਨੇ, ਰਿਚਮੰਡ ਵਾਲੇ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਦੀ ਸਪੋਰਟਿਵ ਹਾਊਸਿੰਗ ਦਾ ਪ੍ਰੋਜੈਕਟ ਇਹ ਉਸ ਲੋਕੇਸ਼ਨ 'ਤੇ ਬਣੇ। ਆਈ ਥਿੰਕ ਇਟਸ ਐਟ ਦੀ ਕਾਰਨਰ ਆਫ ਕੈਂਬੀ ਐਂਡ ਸੈਕ ਸਮਿਥ ਰੋਡ ਹੈ ਨਾ, ਉੱਥੇ ਆ ਜਿਹੜੀ ਆਲਰੇਡੀ ਦੋ ਮਾਡਿਊਲਰ ਹਾਊਸਿੰਗ ਪ੍ਰੋਜੈਕਟਸ ਰਿਚਮੰਡ ਦੇ ਵਿੱਚ ਐਗਜ਼ਿਸਟ ਕਰਦੇ ਨੇ, ਅਤੇ ਜਿਹੜੇ ਉਸ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਵੀ ਕ੍ਰਾਈਮ ਵਧਿਆ ਹੋਇਆ, ਸਾਡੀਆਂ ਗੱਡੀਆਂ ਕੋਈ ਭੰਨ ਦਿੰਦਾ, ਜਿਹੜੀ ਬਾਕੀ ਇਸ ਤਰ੍ਹਾਂ ਦਾ ਵੈਂਡਲਿਜ਼ਮ ਆ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਧੀਆਂ ਹੋਈਆਂ ਨੇ, ਵੱਧ ਗਈਆਂ ਹੋਈਆਂ ਨੇ। ਸੋ ਸਰਕਾਰ ਉਹਨਾਂ ਨੂੰ ਰੋਕਣ ਵਾਸਤੇ ਕੀ ਕਰੇਗੀ? ਸੋ ਇਟਸ ਗੋਇੰਗ ਟੂ ਬੀ ਅ ਕਿਊਰੀਅਸ ਕੇਸ ਇਨ ਰਿਚਮੰਡ।
ਯਾ ਬਿਲਕੁਲ, ਅਤੇ ਵਿਜੇ ਜੀ ਇਹਦੇ ਵਿੱਚ ਵੀ ਰਵੀ ਕਾਲੋ ਨੇ ਗੱਲ ਜਿਹੜੀ ਕਹੀ ਆ ਆਪਣੇ ਬਿਆਨ ਦੇ ਵਿੱਚ, ਕਹਿੰਦੇ ਕਿ ਇਸ ਪ੍ਰੋਜੈਕਟ ਨਾਲ ਸੰਬੰਧਿਤ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਫਲੋਟ ਕੀਤੀ ਜਾ ਰਹੀ ਹੈ, ਅਤੇ ਜਿਹੜੇ ਕੋਈ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਕੋਈ ਖਦਸ਼ਾ ਹੈ, ਕੋਈ ਕੰਸਰਨ ਹੈ ਤਾਂ ਉਹ ਡਾਇਰੈਕਟ ਬੀ ਸੀ ਹਾਊਸਿੰਗ ਨੂੰ ਸੰਪਰਕ ਕਰਨ ਅਤੇ ਉਹਨਾਂ ਦੇ ਖਦਸ਼ੇ ਦੂਰ ਕੀਤੇ ਜਾਣਗੇ। ਇਹ ਗੱਲ ਦੇਖੋ ਕਾਗਜ਼ਾਂ ਦੇ ਵਿੱਚ ਇਹ ਗੱਲ ਠੀਕ ਲੱਗਦੀ ਹੈ, ਪਰ ਜਿਹੜੀ ਗੱਲ ਹੈ ਨਾ ਕਿ ਇੱਕ ਬੀ ਸੀ ਸਰਕਾਰ ਦਾ ਇੱਕ ਰਵੱਈਆ ਇਸ ਤਰ੍ਹਾਂ ਦਾ ਰਿਹਾ, ਜਿਹੜਾ ਵੀ ਕੋਈ ਮੁਖਾਲਫਤ ਕਰੇ ਉਹਨੂੰ ਮਿਸ ਇਨਫੋਰਮਡ ਕਹਿ ਦਿਓ। ਪਰਹੇਜ਼ ਕਰਨਾ ਚਾਹੀਦਾ, ਕੋਈ ਵੀ ਡਾਊਟ ਹੋਵੇ ਬੀ ਸੀ ਹਾਊਸਿੰਗ ਨੂੰ ਸਿੱਧਾ ਸੰਪਰਕ ਕਰੋ, ਗੱਲ ਠੀਕ ਹੈ ਬਿਲਕੁਲ, ਪਰ ਆਈ ਹੋਪ ਕਿ ਇਸ ਕੇਸ ਦੇ ਵਿੱਚ ਸਰਕਾਰ ਜਿਹੜੇ ਕੋਈ ਮੁਖਾਲਫਤ ਕਰ ਰਹੇ ਨੇ ਉਹਨਾਂ ਨੂੰ ਮਿਸ ਇਨਫੋਰਮਡ ਜਾਂ ਡਿਸਇਨਫੋਰਮਡ ਕਹਿ ਕੇ ਡਿਸਮਿਸ ਨਹੀਂ ਕਰਦੇ।
ਆਮ ਤੌਰ ਤੇ ਨਾ ਦੇਖੋ ਕਨਵਰਸੇਸ਼ਨ ਦੇ ਵਿੱਚ ਨਾ ਇਸ ਚੀਜ਼ ਨੂੰ ਜਦੋਂ ਡਿਸਕਸ ਕੀਤਾ ਜਾਂਦਾ ਥੋੜ੍ਹਾ ਨਾ ਉਹਨੂੰ ਐਥਨੀਕਲੀ ਉਸ ਐਂਗਲ ਤੋਂ ਦੇਖਿਆ ਨਹੀਂ ਜਾਂਦਾ। ਰਿਚਮੰਡ ਦੇ ਵਿੱਚ ਬਹੁਤਾਤ ਹੈਗੀ ਚਾਈਨੀਜ਼ ਕਮਿਊਨਿਟੀ ਦੀ, ਚਾਈਨੀਜ਼ ਭਾਈਚਾਰਿਆਂ ਦੇ ਵਿੱਚ ਡਰੱਗਸ ਦੀ ਵਰਤੋਂ ਨੂੰ ਲੈ ਕੇ, ਡਰੱਗਸ ਨਾਲ ਸੰਬੰਧਿਤ ਜੇ ਕੋਈ ਵੀ ਇਸ ਤਰ੍ਹਾਂ ਦੀ ਤੁਹਾਨੂੰ ਉਹਨਾਂ ਨੂੰ ਭਣਕ ਲੱਗਦੀ ਹੈ ਨਾ ਕੋਈ ਇਹੋ ਜਿਹੀ ਫੈਸਿਲਿਟੀ ਬਣਨ ਲੱਗੀ ਹੈ ਜਿਹਦੇ, ਜਾਂ ਕ੍ਰਾਈਮ ਨੂੰ ਲੈ ਕੇ ਓਵਰਆਲ ਜਿਹੜਾ ਕਿ ਇਸ ਤਰ੍ਹਾਂ ਦਾ ਪੈਟੀ ਕ੍ਰਾਈਮ ਆ, ਉਹਨੂੰ ਲੈ ਕੇ ਜਿਹੜੇ ਰਵੱਈਏ ਨੇ ਉਹ ਬੜੇ ਵੱਖਰੇ ਕਿਸਮ ਦੇ ਨੇ। ਸੋ ਇਸ ਕਰਕੇ ਜਦੋਂ ਇਹ ਦੇਖ ਇਹ ਜਿਹੜਾ ਕਲੈਸ਼ ਬਿਟਵੀਨ ਦੀ ਰਿਚਮੰਡ ਸਿਟੀ ਕਾਊਂਸਲ ਅਤੇ ਪ੍ਰੋਵਿੰਸ਼ਲ ਗਵਰਨਮੈਂਟ, ਇਹ ਹੋ ਸਕਦਾ ਇਹ ਪ੍ਰੋਜੈਕਟ ਇੱਕ ਉਹਦਾ ਇੱਕ ਇਨਫਲੈਕਸ਼ਨ ਪੁਆਇੰਟ ਬਣ ਸਕਦਾ। ਅਗੇਨ ਦਾ ਰੀਜ਼ਨ ਬੀਂਗ ਕਿ ਪ੍ਰੋਵਿੰਸ਼ਲ ਸਰਕਾਰ ਦਾ ਤਾਂ ਇਲੈਕਸ਼ਨ ਪਿਛਲੇ ਸਾਲ ਹੋ ਗਿਆ, ਉਹ 'ਤੇ ਰਿਚਮੰਡ ਦੀਆਂ ਜਿਹੜੀਆਂ ਸੀਟਾਂ ਹਾਰਨੀਆਂ ਸੀ ਹਾਰ ਗਏ, ਪਰ ਰਿਚਮੰਡ ਦੀ ਸਿਟੀ ਕਾਊਂਸਲ ਨੇ ਅਗਲੇ ਸਾਲ ਜਦੋਂ ਮਿਊਨਸੀਪਲ ਚੋਣਾਂ ਹੋਣੀਆਂ ਨੇ ਦੇ ਹੈਵ ਟੂ ਫੇਸ ਦ ਵੋਟਰਸ, ਅਤੇ ਰਿਚਮੰਡ ਕਾਊਂਸਲ ਨੇ ਉਹਨੂੰ ਧਿਆਨ ਵਿੱਚ ਰੱਖ ਕੇ ਵੀ ਆਪਣੇ ਫੈਸਲੇ ਉਹਨਾਂ ਨੂੰ ਲੈਣੇ ਪੈਣਗੇ, ਪੋਲੀਟੀਕਲ ਕੰਪਲਸ਼ਨਸ ਵੀ ਉਹਨਾਂ ਦੀਆਂ ਹੋਣਗੀਆਂ। ਬਸ ਜੀ, ਕਰੀਨਾ ਗੋਲਡ ਨੇ ਕੱਲ੍ਹ ਇਹ ਕਿਹਾ ਕਿ ਅੱਜ ਜਿਹੜੀ ਲੀਡਰਸ਼ਿਪ ਰੇਸ ਦੇ ਉਮੀਦਵਾਰਾਂ ਵਾਸਤੇ $125,000 ਦਾ ਡਿਪੋਜ਼ਿਟ ਦੇਣ ਦੀ ਡੈਡਲਾਈਨ ਆ, ਅਗਲੀ ਕਿਸ਼ਤ ਡਿਪੋਜ਼ਿਟ ਦੀ ਜਿਹੜੀ ਪੈਸੇ ਵਾਪਸ ਵੀ ਨਹੀਂ ਮੁੜਨੇ, ਕਹਿੰਦੇ ਪੈਸੇ ਇਕੱਠੇ ਕਰਨੇ ਮੁਸ਼ਕਲ ਹੋ ਰਹੇ ਨੇ ਉਹਨਾਂ ਵਾਸਤੇ।
ਯਾ ਸੋ ਉਹ ਕਹਿ ਰਹੇ ਨੇ ਬਾਰ ਬਾਰ, ਕਹਿੰਦੇ ਵੀ ਪੈਸੇ ਇਕੱਠੇ ਅਜੇ ਤੱਕ ਹੋਏ ਨਹੀਂ, ਸੋ ਉਹਨਾਂ ਨੇ ਪਾਰਟੀ ਐਸਟੈਬਲਿਸ਼ਮੈਂਟ ਦੇ ਖਿਲਾਫ ਟਿੱਪਣੀ ਕੀਤੀ ਆ। ਕਹਿੰਦੇ ਜੀ ਪਾਰਟੀ ਵਾਲੇ ਚਾਹੁੰਦੇ ਹੀ ਨਹੀਂ ਕਿ ਮੇਰੇ ਵਰਗੇ ਲੋਕ ਜਿਹੜੇ ਗ੍ਰਾਸਰੂਟਸ ਦੇ ਨਾਲ ਜੁੜੇ ਹੋਏ ਨੇ, ਜਿਹੜੇ ਆਮ ਕੈਨੇਡੀਅਨ ਦੀ ਗੱਲ ਕਰਦੇ ਨੇ, ਵੀ ਉਹ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣ,
ਵੀ ਤਾਂ ਉਹਨਾਂ ਨੇ ਇੰਨੀ ਹਾਈ ਜਿਹੜੀ ਫੀਸ ਰੱਖੀ ਆ।
ਵੈਰੀ 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 ਹਾਈ ਉਹਨੂੰ ਕਹਿ ਰਹੇ ਨੇ ਕਿ ਇਹ ਫੀਸ ਰੱਖੀ, ਕਹਿੰਦੇ ਵੀ ਸਮਝ ਨਹੀਂ ਆ ਰਹੀ। ਇੱਦਾਂ ਦਾ ਹੀ ਬਿਆਨ ਕ੍ਰਿਸਟੀਆ ਫਿਲੈਂਡ ਦੀ ਕੈਂਪੇਨ ਵੱਲੋਂ ਵੀ ਦਿੱਤਾ ਗਿਆ। ਉਹਨਾਂ ਨੇ ਵੀ ਕਿਹਾ, ਕਹਿੰਦੇ ਵੀ ਇਹ ਜਿਹੜਾ ਰੂਲ ਆ ਵੀ ਇਹ ਠੀਕ ਨਹੀਂ, ਵੀ ਇੰਨੀ ਜ਼ਿਆਦਾ ਇਹ ਫੀਸ ਨਹੀਂ ਰੱਖਣੀ ਚਾਹੀਦੀ ਲੀਡਰਸ਼ਿਪ ਦੇ ਦਾਅਵੇਦਾਰਾਂ ਵਾਸਤੇ। ਪਰ ਕ੍ਰਿਸਟੀਆ ਫਿਲੈਂਡ ਦੀ ਕੈਂਪੇਨ ਨੇ ਤਾਂ ਬੁੱਧਵਾਰ ਹੀ ਕਹਿਤਾ ਸੀ ਕਿ ਉਹਨਾਂ ਨੇ $125,000 ਜਿਹੜਾ ਸਭ ਤੋਂ ਪਹਿਲਾਂ ਜਮ੍ਹਾਂ ਕਰਾ ਵੀ ਦਿੱਤਾ ਹੈ, ਅਤੇ ਮਾਰਕ ਕਾਰਨੀ ਦੀ ਕੈਂਪੇਨ ਨੇ ਬੁੱਧਵਾਰ ਕਿਹਾ ਸੀ, ਕਹਿੰਦੇ ਵੀ ਵੀ ਆਰ ਵਰਕਿੰਗ ਔਨ ਇਟ, ਉਹਨਾਂ ਨੇ ਵੀ ਕਰਾਤਾ ਹੋਣਾ, ਕਿਉਂਕਿ ਜਿਹੜੇ ਪਹਿਲੇ 24 ਘੰਟੇ ਹੀ ਸੀ ਉਹਨਾਂ ਦੀ ਕੈਂਪੇਨ ਅਨਾਊਂਸਮੈਂਟ ਤੋਂ ਬਾਅਦ ਦੇ, ਉਹਦੇ ਵਿੱਚ ਹੀ ਦੱਸਿਆ ਜਾਂਦਾ ਵੀ ਮਾਰਕ ਕਾਰਨੀ ਦੀ ਕੈਂਪੇਨ ਨੇ $125,000 ਤੋਂ ਜ਼ਿਆਦਾ 24 ਘੰਟਿਆਂ ਦੇ ਅੰਦਰ ਹੀ ਰੇਜ਼ ਕਰ ਲਿਆ ਸੀ। ਸੋ ਪੈਸਿਆਂ ਦੀ ਕਮੀ ਉਹਨਾਂ ਕੋਲ ਨਹੀਂ, ਬਾਕੀ ਜਿਹੜੇ ਬਚੇ ਫਰੈਂਕ ਬੇਲਿਸ ਅਤੇ ਰੂਬੀ ਟਾਲਾ, ਉਹ ਵੀ ਕਹਿੰਦੇ ਕਹਿੰਦੇ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ, ਆਪਾਂ ਕਰ ਲੈਣਾ ਕਹਿੰਦੇ ਜੁਗਾੜ, ਵੀ $125,000 ਇਕੱਠਾ ਹੋ ਜਾਏਗਾ ਡੈਡਲਾਈਨ ਤੋਂ ਪਹਿਲਾਂ। ਪਰ ਕਰੀਨਾ ਗੋਲਡ ਹੀ ਨੇ ਜਿਹੜੇ ਬਾਰ ਬਾਰ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਨੇ। ਹੁਣ ਵਿਜੇ ਜੀ, ਇੱਕ ਤਾਂ ਇੱਦਾਂ ਲੱਗਦਾ ਵੀ ਚਲੋ ਠੀਕ ਆ, ਬੜੀ ਇਮਾਨਦਾਰੀ ਨਾਲ ਗੱਲ ਕਰ ਰਹੇ ਨੇ ਸ਼ਾਇਦ, ਮੈਨੂੰ ਲੱਗਦਾ ਉਹਨਾਂ ਦੀ ਇਹ ਸਿਆਸੀ ਚਾਲ ਵੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਇਹ ਕਹਿ ਕੇ ਪ੍ਰੋਜੈਕਟ ਕਰ ਰਹੇ ਨੇ ਕਿ ਪਾਰਟੀ ਨਹੀਂ ਚਾਹੁੰਦੀ ਵੀ ਮੈਂ ਲੀਡਰ ਬਣਾ, ਕਿ ਜਿਹੜੇ ਪਾਰਟੀ ਦੇ ਵਿੱਚ ਜਿਹੜੇ ਆਟਵਾ ਦੇ ਵਿੱਚ ਜਿਹੜੀ ਲੌਬੀ ਹੈ ਜਿਹੜੇ ਪੁਰਾਣੇ ਕਾਗ ਪੋਲੀਟੀਸ਼ੀਅਨਸ ਨੇ ਵੀ ਉਹ ਮੇਰੇ ਵਰਗੇ ਇੱਕ ਨਵੇਂ ਪੋਲੀਟੀਸ਼ੀਅਨ ਨੂੰ ਯੰਗ ਪੋਲੀਟੀਸ਼ੀਅਨ ਨੂੰ ਨਵੀਂ ਸੋਚ ਵਾਲੇ ਪੋਲੀਟੀਸ਼ੀਅਨ ਨੂੰ ਉਹ ਚਾਹੁੰਦੇ ਨਹੀਂ ਉਸ ਮੈਨੂੰ ਬਰਦਾਸ਼ਤ ਹੀ ਨਹੀਂ ਕਰਦੇ ਤੇ ਮੇਰੇ ਨਾਲ ਤਾਂ ਜੀ ਬਹੁਤ ਸਾਰੇ ਯੰਗਸਟਰਸ ਜੁੜੇ ਹੋਏ ਨੇ ਹੁਣ ਉਹ ਕਹਿ ਰਹੇ ਨੇ ਕਹਿੰਦੇ ਵੀ ਮੈਨੂੰ ਜਿੰਨੀਆਂ ਵੀ ਡੋਨੇਸ਼ਨਸ ਮਿਲਦੀਆਂ ਨੇ ਉਹਨਾਂ ਵਿੱਚੋਂ $85% ਡੋਨੇਸ਼ਨਸ $200 ਤੋਂ ਘੱਟ ਵਾਲੀਆਂ ਨੇ ਕਹਿੰਦੇ ਕਿਉਂਕਿ ਮੇਰੇ ਜਿਹੜੇ ਡੋਨਰਸ ਨੇ
ਜਿਹੜੇ
ਵੀ ਉਹ ਤਾਂ ਆਮ ਸਧਾਰਨ ਕੈਨੇਡੀਅਨਸ ਨੇ ਉਹ ਡੀਪ ਪੋਕਿਟਸ ਵਾਲੇ ਕੋਈ ਇੰਟਰਸਟ ਗਰੁੱਪਸ ਨਹੀਂ ਹੈਗੇ ਸੋ ਇਹ ਉਹ ਗੱਲ ਕਰੀਨਾ ਗੋਲਡ ਕਹਿ ਰਹੇ ਨੇ ਆਈ ਥਿੰਕ ਇਟਸ ਅ ਟੈਕਟਿਕ ਮੋਸਟ ਲਾਈਕਲੀ ਮੈਨੂੰ ਲੱਗਦਾ ਉਹਨਾਂ ਨੇ $125,000 ਕਰਾ ਦੇਣਾ ਜਮਾ ਤੇ ਬਾਰ ਬਾਰ ਉਹ ਕਹਿ ਰਹੇ ਨੇ ਕਹਿੰਦੇ ਕਿ ਜੇ ਤੁਸੀਂ ਕਿਸੇ ਨੂੰ ਪਰਖਣਾ ਚਾਹੁੰਦੇ ਹੋ ਕਿ ਵੀ ਉਹਦੇ ਚ ਕਿੰਨਾ ਦਮ ਹੈ ਉਹਦੀ ਕੈਪੇਬਿਲਿਟੀ ਕਿਸ ਤਰ੍ਹਾਂ ਦੀ ਹੈ ਤੇ ਕਹਿੰਦੇ ਡਿਬੇਟ ਕਰਾਓ ਪਾਰਟੀ ਕਹਿੰਦੀ ਹੈ ਪਹਿਲਾਂ ਪੈਸੇ ਜਮ੍ਹਾਂ ਕਰਾਓ
17
ਤਰੀਕ ਦੀ ਜਿਹੜੀ ਡੈਡਲਾਈਨ ਹੈ ਦੂਸਰੀ ਕਿਸ਼ਤ ਵਾਲੀ $125,000 ਕਹਿੰਦੇ ਵੀ ਉਸ ਤੋਂ ਬਾਅਦ ਆਪਾਂ ਡਿਬੇਟ ਸਕੈਡਿਊਲ ਵਗੈਰਾ ਕਰਾਂਗੇ
ਬਿਫੋਰ ਯੂ ਟਾਕ ਦ ਮਨੀ ਹੈਜ਼ ਟੂ ਟਾਕ
ਮਨੀ ਹੈਜ਼ ਟੂ ਟਾਕ ਸੋ ਕਰੀਨਾ ਗੋਲਡ ਆਪਣੇ ਆਪ ਨੂੰ ਇੱਕ ਜਿਹੜਾ ਐਂਗਰੀ ਯੰਗ ਵੁਮਨ ਵਜੋਂ ਪ੍ਰੈਜ਼ੈਂਟ ਕਰ ਰਹੇ ਨੇ
ਅਮਿਤਾਬ ਬੱਚਨ ਦੀਆਂ ਫਿਲਮਾਂ ਦਿਖਾਓ ਉਹਨਾਂ ਨੂੰ
ਵੀ ਇਹ ਪਾਰਟੀ ਚਾਹੁੰਦੀ ਨਹੀਂ ਵੀ ਇਹ ਸਿਸਟਮ ਜਿਹੜਾ ਮੇਰੇ ਖਿਲਾਫ ਹੈ
ਅੱਛਾ ਵੈਸੇ ਨਾ ਦੇਖੋ ਇੱਕ ਵੇਖੋ ਪਾਰਟੀ ਨੇ ਵੀ ਤਰੀਕਾ ਕੀ ਲੱਭਿਆ ਉਹਨਾਂ ਵਾਸਤੇ ਆਪਣੇ ਕੋਫਰਸ ਨੂੰ ਹੋਰ ਮਜ਼ਬੂਤ ਕਰਨ ਦਾ ਆਪਣੇ ਜਿਹੜੀ ਵਿੱਤੀ ਸਥਿਤੀ ਆ ਉਹਨੂੰ ਹੋਰ ਮਜ਼ਬੂਤ ਕਰਨ ਦਾ ਤਰੀਕਾ ਇਹ ਕਿ ਜਿਹੜੇ ਕੈਂਡੀਡੇਟਸ ਹੋਣਗੇ ਪੈਸੇ ਦੇਣਗੇ ਅਤੇ ਜਿੰਨੇ ਪੈਸੇ ਹੋਣਗੇ ਇਲੈਕਸ਼ਨ ਦੇ ਵਿੱਚ ਚੰਗੇ ਪੈਸਿਆਂ ਦੀ ਲੋੜ ਪੈਣੀ ਆ ਲਿਬਰਲ ਪਾਰਟੀ ਨੂੰ ਵੀ ਕਿਉਂਕਿ ਐਤਕੀ ਜਿਹੜਾ ਹੱਲਾ ਪੈਣਾ ਜਾਂ ਪੀਅਰ ਪੋਲੀਐਫ ਦੇ ਮੈਸੇਜਿਸ ਨੂੰ ਨਿਊਟਰਲਾਈਜ਼ ਕਰਨ ਦਾ ਜਿਹੜੀ ਉਹ ਕਵੈਦ ਸਾਰੀ ਹੋਣੀ ਆ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਕਾਫ਼ੀ ਮਸ਼ਕਤ ਕਰਨੀ ਪੈਣੀ ਆ ਅਤੇ ਆਫਕੋਰਸ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਪਹਿਲੂ ਹੋਣਗੇ ਪਰ ਆਪਣੇ ਮੈਸੇਜ ਨੂੰ ਲੋਕਾਂ ਤੱਕ ਇਫੈਕਟਿਵਲੀ ਪਹੁੰਚਾਉਣਾ ਤੇ ਉਹਦੀ ਜਿਹੜੀ ਕਹਿ ਲਓ ਇੱਕ ਜਿਹੜੀ ਰਿਪੀਟ ਵੈਲਿਊ ਆ ਉਹ ਰੱਖ ਸਕਣੀ ਰਿਪੀਟ ਐਂਡ ਰੀਕਾਲ ਵੈਲਿਊ ਦੋਨੋਂ ਰੱਖ ਸਕਣੀ ਤੇ ਕਈ ਵਾਰੀ ਰੀਕਾਲ ਵੈਲਿਊ ਰੈਪੀਟੀਸ਼ਨ ਦੇ ਨਾਲ ਹੀ ਬਣਦੀ ਆ ਇੱਕ ਗੱਲ ਨੂੰ ਤੁਸੀਂ ਜਿੰਨੀ ਵਾਰ ਬਾਰ ਬਾਰ ਦੁਹਰਾਈ ਜਾਂਦੇ ਹੋ ਉਹ ਫਿਰ ਲੋਕਾਂ ਦੇ ਜ਼ਹਿਨ ਵਿੱਚ ਇਸ ਤਰ੍ਹਾਂ ਉੱਕਰੀ ਜਾਂਦੀ ਆ ਕਿ ਉਹ ਤੁਹਾਡੇ ਨਾਲ ਫਿਰ ਉਹਨੂੰ ਪ੍ਰੋਪਰਲੀ ਐਸੋਸੀਏਟ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਪੀਅਰ ਪੋਲੀਐਫ ਨੇ ਪਿਛਲੇ ਸਾਲਾਂ ਦੇ ਵਿੱਚ ਕੀਤਾ ਪਰ ਹੁਣ ਵਾਸੂ ਜੀ ਅਗੇਨ ਗੱਲ ਦੀ ਤੰਦ ਆ ਕੇ ਦੁਬਾਰਾ ਜੁੜ ਰਹੀ ਹੈ ਡੋਨਲਡ ਟਰੰਪ ਵਾਲੀ ਸਥਿਤੀ ਨਾਲ ਡੋਨਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਟ੍ਰੇਡ ਨੂੰ ਲੈ ਕੇ ਜੋ ਦੰਗੇ ਮਾਰੇ ਗਏ ਨੇ ਟੈਰਿਫ ਦੀ ਥਰੈਟ ਆ ਇੱਕ ਸਰਵੇਖਣ ਕੀਤਾ ਗਿਆ ਨੈਨੋਸ ਵੱਲੋਂ ਅਤੇ ਉਹਨਾਂ ਨੂੰ ਇਹ ਸਵਾਲ ਇਹ ਪੁੱਛਿਆ ਕਿ ਡੋਨਲਡ
ਨੇ ਇਹ ਸਰਵੇਖਣ
ਸੀ ਟੀ ਵੀ ਵਾਸਤੇ ਕੀਤਾ ਜੀ ਐਕਸਕਲੂਸਿਵ ਕੀਤਾ ਅਤੇ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕਿਹੜਾ ਪੋਲੀਟੀਸ਼ੀਅਨ ਅਜਿਹਾ ਹੈ ਜਿਹੜਾ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਨੈਗੋਸ਼ੀਏਟ ਕਰਨ ਵਾਸਤੇ ਵਧੀਆ ਰਹੇਗਾ ਉਹਦੇ ਵਿੱਚੋਂ 40% ਦਾ ਇਹ ਕਹਿਣਾ ਸੀ ਕਿ ਮਾਰਕ ਕਾਰਨੀ ਜੇ ਐਜ਼ ਪ੍ਰਾਈਮ ਮਿਨਿਸਟਰ ਵੁੱਡ ਬੀ ਅ ਗੁੱਡ ਕੈਂਡੀਡੇਟ ਵੁੱਡ ਬੀ ਅ ਗੁੱਡ ਲੀਡਰ ਜਿਹੜੇ ਕਿ ਡੋਨਲਡ ਟਰੰਪ ਨਾਲ ਨੈਗੋਸ਼ੀਏਟ ਕਰ ਸਕਣਗੇ ਪੀਅਰ ਪੋਲੀਐਫ ਦੂਜੇ ਨੰਬਰ 'ਤੇ ਆਉਂਦੇ ਨੇ ਐਟ 26% ਸੋ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰਦੇ ਸੀ ਕਿ ਇਲੈਕਸ਼ਨ ਦੇ ਜਿਹੜੇ ਡਿਫਾਈਨਿੰਗ ਮੁੱਦੇ ਜਿਨ੍ਹਾਂ ਨੂੰ ਡਿਫਾਈਨ ਕਰਦੇ ਰਹੇ ਪੀਅਰ ਪੋਲੀਐਫ ਇੱਕ ਇੱਕ ਕਰਕੇ ਲਿਬਰਲ ਜੋ ਸਾਰੇ ਮੁੱਦੇ ਉਹਨਾਂ ਤੋਂ ਖੋਹਦੇ ਪ੍ਰਤੀਤ ਹੋ ਰਹੇ ਨੇ ਹੁਣ ਤਾਂ ਇਹ ਲੱਗਦਾ ਇਨਕਰੀਜ਼ਿੰਗਲੀ ਕਿ ਜਿਹੜਾ ਇਲੈਕਸ਼ਨ ਆ ਉਹਦੇ ਵਿੱਚ ਇੱਕ ਇਹ ਵੀ ਕੁਐਸਚਨ ਹੋਏਗਾ ਕਿ ਡੋਨਲਡ ਟਰੰਪ ਨਾਲ ਜ਼ਿਆਦਾ ਅਸਰਦਾਰ ਤਰੀਕੇ ਨਾਲ ਕੌਣ ਡੀਲ ਕਰ ਸਕਦਾ ਅਤੇ ਜੇ ਵਾਸੂ ਜੀ ਉਹਦੇ ਵਿੱਚ ਲੋਕ ਰਾਏ ਇਹ ਕਹਿੰਦੀ ਹੈ ਇਸ ਸਰਵੇਖਣ ਮੁਤਾਬਕ ਕਿ 40% ਨੂੰ ਲੱਗਦਾ ਕਿ ਮਾਰਕ ਕਾਰਨੀ ਇਜ਼ ਦਾ ਰਾਈਟ ਪਰਸਨ ਇਨਸਟੈਡ ਆਫ ਪੀਅਰ ਪੋਲੀਐਫ ਕਿ ਪੀਅਰ ਪੋਲੀਐਫ ਦੇ ਹੱਕ 26% ਨੇ ਸੋ ਇਹ ਵੀ ਕੰਜ਼ਰਵੇਟਿਵ ਦੇ ਖੇਮੇ ਵਾਸਤੇ ਇੱਕ ਚਿੰਤਾ ਵਾਲਾ ਨੰਬਰ ਆ ਇਹ
ਉਸ ਤੋਂ ਵੀ ਪਹਿਲਾਂ ਜ਼ਿਆਦਾ ਚਿੰਤਾ ਦੀ ਗੱਲ ਹੈ ਕ੍ਰਿਸਟੀਆ ਫ੍ਰੀਲੈਂਡ ਵਾਸਤੇ ਕਿਉਂਕਿ ਕ੍ਰਿਸਟੀਆ ਫ੍ਰੀਲੈਂਡ ਦੀ ਪੂਰੀ ਲੀਡਰਸ਼ਿਪ ਕੈਂਪੇਨ ਹੀ ਇਸੇ ਗੱਲ 'ਤੇ ਆਧਾਰਿਤ ਹੈ ਕਿ ਡੋਨਲਡ ਟਰੰਪ ਦੇ ਨਾਲ ਨਜਿੱਠਣ ਦਾ ਜੇ ਕੋਈ ਐਕਸਪੀਰੀਅੰਸ ਕਿਸੇ ਨੂੰ ਹੈ ਤਾਂ ਸਿਰਫ ਮੈਨੂੰ ਹੈ ਮੈਨੂੰ ਪਤਾ ਡੋਨਲਡ ਟਰੰਪ ਨਾਲ ਕਿਵੇਂ ਡੀਲ ਕਰੀਦਾ ਕਿਉਂਕਿ ਪਹਿਲਾਂ ਜਿਹੜੀ USMCA ਵਾਲੀ ਨੈਗੋਸੀਏਸ਼ਨ ਹੋਈ ਵੀ ਉਹਨੂੰ ਮੈਂ ਹੀ ਲੀਡ ਕੀਤਾ ਸੀ ਪਰ ਸਿਰਫ 13% ਲੋਕ ਇਸ ਸਰਵੇਖਣ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਕ੍ਰਿਸਟੀਆ ਫ੍ਰੀਲੈਂਡ ਵੁੱਡ ਬੀ ਦਾ ਬੈਸਟ ਬੈਟ ਟੂ ਡੀਲ ਵਿਦ ਡੋਨਲਡ ਟਰੰਪ ਜਿਵੇਂ ਤੁਸੀਂ ਦੱਸਿਆ ਵੀ 40% ਨੇ ਕਿਹਾ ਮਾਰਕ ਕਾਰਨੀ 26% ਨੇ ਕਿਹਾ ਪੀਅਰ ਪੋਲੀਐਫ ਸਿਰਫ 13% ਨੇ ਕਿਹਾ ਕ੍ਰਿਸਟੀਆ ਫ੍ਰੀਲੈਂਡ ਤੇ 1% ਨੇ ਹੀ ਕਿਹਾ ਕਰੀਨਾ ਗੋਲਡ ਜਿਹਨਾਂ ਦੇ $125,000 ਇਕੱਠੇ ਨਹੀਂ ਹੋ ਰਹੇ ਤੇ 12% ਨੇ ਕਿਹਾ ਵੀ ਆਰ ਨੋਟ ਸ਼ੋਰ ਸਾਨੂੰ ਪਤਾ ਨਹੀਂ ਇਮਾਨਦਾਰ ਲੋਕ ਨੇ ਕੈਨੇਡੀਅਨਸ ਦੱਸ ਦਿੰਦੇ ਆ ਵੀ ਮੈਨੂੰ ਨਹੀਂ ਪਤਾ ਘੱਟ ਲੋਕ ਬਚੇ ਨੇ ਤਾਂ ਦੁਨੀਆ ਜਿਹੜੇ ਮੰਨ ਜਾਣ ਮੈਨੂੰ ਨਹੀਂ ਪਤਾ
ਅੱਜ ਕੱਲ ਇਹ ਮੰਨਣਾ ਬਹੁਤ ਔਖਾ
ਤੇਰਾ ਸਟੈਂਡ ਹੀ ਨਹੀਂ ਯਾਰ ਕੋਈ
ਬੰਦਾ
ਕੋਈ ਬੰਦਾ ਹੀ ਨਹੀਂ
ਕਈ ਵਾਰੀ ਨਾ ਜਸਟ ਟੂ ਗਿਵ ਦਿਸ ਇੰਪ੍ਰੈਸ਼ਨ ਕਿ ਮੈਨੂੰ ਪਤਾ ਉਹ ਇਹੋ ਜਿਹੀ ਉਲਝਲ ਉਲਝੀ ਗੱਲ ਕਰਦੇ ਆ ਬੰਦਾ ਕਹਿੰਦਾ ਰਹਿਣ ਦੇ ਯਾਰ ਕੀ ਕੀਤਾ
ਐਗਜੈਕਟਲੀ ਅੱਛਾ ਫਿਰ
ਹੋਰ ਵੀ ਸਵਾਲ ਸੀ
ਬਹੁਤ ਸਾਰੇ ਇਹਦੇ ਵਿੱਚ ਇੰਟਰਸਟਿੰਗ ਕਈ ਚੀਜ਼ਾਂ ਨੇ 58% ਦਾ ਕਹਿਣਾ ਸੀ ਵੀ ਜੇ ਡੋਨਲਡ ਟਰੰਪ ਟੈਰਿਫ ਲਗਾਉਂਦੇ ਨੇ ਤਾਂ ਸਾਨੂੰ ਇਮੀਡੀਏਟਲੀ ਸਾਨੂੰ ਵੀ ਰਿਟੈਲੀਏਟ ਕਰਨਾ ਚਾਹੀਦਾ ਵਿਦ ਕਾਊਂਟਰ ਟੈਰਿਫਸ
ਜੀ
ਦਸੰਬਰ ਦੇ ਵਿੱਚ ਜਦੋਂ ਇੱਦਾਂ ਦਾ ਸਰਵੇਖਣ ਹੋਇਆ ਸੀ ਸਿਰਫ 29% ਨੇ ਇੰਨੀ ਗੱਲ ਕਹੀ ਸੀ, ਸਮਾਂ ਬਦਲ ਗਿਆ ਇੱਕ ਮਹੀਨੇ ਦੇ ਅੰਦਰ।
ਵਾਸੂ ਜੀ, ਇੱਕ ਹੋਰ ਸਰਵੇਖਣ ਅਸੀਂ ਕੱਲ੍ਹ ਉਹਦਾ ਜ਼ਿਕਰ ਕਰਦੇ ਸੀ ਕਿ ਜਿਹੜੇ ਕੈਨੇਡੀਅਨਸ ਹੂ ਫੀਲ ਪ੍ਰਾਊਡ ਆਫ ਬੀਇੰਗ ਕੈਨੇਡੀਅਨਸ, ਪ੍ਰਾਈਡ ਇਨ ਦਾ ਕੰਟਰੀ, ਵਿਦ ਇਨ ਅ ਮੈਟਰ ਆਫ ਕਪਲ ਆਫ ਮੰਥਸ ਉਹਦੇ ਵਿੱਚ ਵੀ 10 points ਦਾ ਇਜ਼ਾਫਾ ਹੋ ਗਿਆ। ਜਿਹੜੇ ਪ੍ਰਾਊਡ ਜਾਂ ਵੈਰੀ ਪ੍ਰਾਊਡ ਫੀਲ ਕਰਦੇ ਨੇ ਉਹ ਨੰਬਰ ਹੁਣ ਕੈਨੇਡਾ ਦੇ ਵਿੱਚ 59% ਆ, ਜਿਹੜੀ ਆਪਾਂ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਹਾਂ ਨਾ ਕਿ ਨੈਸ਼ਨਲਿਜ਼ਮ ਦੇ ਵਿੱਚ ਵਾਧਾ ਹੁੰਦਾ ਪ੍ਰਤੀਤ ਹੋ ਰਿਹਾ। ਸੋ ਸਰਵੇਖਣ ਉਸ ਚੀਜ਼ ਦੀ ਵੀ ਹਾਮੀ ਭਰਦੇ ਨੇ। ਸੋ 2 ਮਹੀਨਿਆਂ ਦੇ ਅੰਦਰ ਅੰਦਰ ਸਿਆਸੀ ਮੌਸਮ ਅਤੇ ਉਹ ਸਿਆਸੀ ਮੌਸਮ ਦੇ ਲੋਕਾਂ ਉੱਪਰ ਜਿਹੜਾ ਪੈ ਰਿਹਾ ਪ੍ਰਭਾਵ ਹੈ ਉਹ ਕਾਫੀ ਹੱਦ ਤੱਕ ਬਦਲ ਗਿਆ।
ਸਿਰਫ 14% ਨੇ ਕਿਹਾ ਕਿ ਵੀ ਸ਼ੁੱਡ ਟਰਾਈ ਟੂ ਪ੍ਰੀਵੈਂਟ ਐਨੀ ਐਸਕਲੇਸ਼ਨ, ਕਿ ਵੀ ਸਾਨੂੰ ਐਸਕਲੇਟ ਨਹੀਂ ਕਰਨਾ ਚਾਹੀਦਾ ਡੋਨਲਡ ਟਰੰਪ ਜੇ ਟੈਰਿਫ ਲਗਾਉਂਦੇ ਨੇ ਵੀ ਐਵੇਂ ਫਿਰ ਅਸੀਂ ਉਹਨਾਂ ਨੂੰ ਜ਼ਿਆਦਾ ਚੁੱਕੀਏ ਨਾ
ਜਾਂ ਆਪਾਂ ਨਾ ਪੰਗਾ ਲਈਏ।
ਹਾਂ, ਅਤੇ 4% ਕਹਿੰਦੇ ਆ ਕਿ ਫਿਰ ਆ ਜਾਣ, ਫਿਰ ਕਹਿੰਦੇ ਦੋ ਦੋ ਹੱਥ ਹੋ ਜਾਈਏ, ਫਿਰ ਕਹਿੰਦੇ ਫੁੱਲ ਟ੍ਰੇਡ ਵਾਰ ਹੋਵੇ ਫਿਰ। 4% ਇੱਦਾਂ ਦੇ, 3% ਇਹਦੇ ਵਿੱਚ ਵੀ ਇਮਾਨਦਾਰੀ ਨਾਲ ਕਹਿੰਦੇ ਵੀ ਆਰ ਨੋਟ ਸ਼ੋਰ।
78% ਰਿਟੈਲੀਟਰੀ ਮੈਜਰਸ ਦੇ ਹਿਸਾਬ ਨਾਲ ਇਹ ਕਹਿੰਦੇ ਸੀ ਕਿ ਜੇ ਅਮਰੀਕਨ ਵਾਈਨ ਬੀਅਰ ਲੀਕਰ ਬੇਸਿਕਲੀ ਜੇ ਸਾਨੂੰ ਆਪਣੇ ਸ਼ੈਲਫ ਤੋਂ ਹਟਾਉਣੀ ਪੈਂਦੀ ਆ ਟ੍ਰੇਡ ਵਾਰ ਦੇ ਚੱਲਦੇ ਤਾਂ ਸਾਨੂੰ ਉਹ ਹਟਾ ਲੈਣੀ ਚਾਹੀਦੀ ਆ।
78% ਇਸ ਚੀਜ਼ ਨੂੰ ਸਪੋਰਟ ਕਰਦੇ ਨੇ ਅਤੇ 10% ਹੋਰ ਨੇ ਜਿਹੜੇ ਸਮ ਵਾਟ ਸਪੋਰਟ ਕਰਦੇ ਨੇ।
ਦੈਟਸ ਟੋਟਲ ਇਜ਼ ਅਬਾਊਟ
88% ਜਿਹੜੇ ਕਹਿੰਦੇ ਵੀ ਸ਼ਰਾਬ ਹਟਾਉਣਾ ਠੀਕ ਆ। ਫਿਰ ਵਿਜੇ ਜੀ, ਜਿਹੜਾ ਡਾਲਰ ਫੋਰ ਡਾਲਰ ਟੈਰਿਫਸ ਦੀ ਗੱਲ ਚੱਲਦੀ ਸੀ ਜੇ ਰਿਟੈਲੀਏਸ਼ਨ ਦੇ ਜਿਹੜੇ ਤਰੀਕੇ ਨੇ, 68% ਇਹਨੂੰ ਸਪੋਰਟ ਕਰਦੇ ਨੇ, ਪਲੱਸ 21% ਹੋਰ ਨੇ ਜਿਹੜੇ ਸਮ ਵਾਟ ਸਪੋਰਟ ਕਰਦੇ ਨੇ।
ਅਤੇ ਕੀ ਅਮਰੀਕਾ ਦੀ ਤੇਲ ਅਤੇ ਬਿਜਲੀ ਬੰਦ ਕਰਦੀ ਹੈ ਜੇ ਪੰਗਾ ਪੈਂਦਾ? ਸੋ 51% ਸਪੋਰਟ, 25% somewhat support. So that's ਉਹ ਵੀ ਟੋਟਲ 76% ਤੇ ਜਾਂਦਾ।
ਤੇ ਨਾਲ ਜਿਹੜੀ ਡਿਫੈਂਸ ਸਪੈਂਡਿੰਗ ਵਧਾਉਣ ਵਾਲੀ ਗੱਲ ਹੈ ਕਿ ਨੇਟੋ ਦਾ ਟਾਰਗੇਟ ਸਾਨੂੰ ਪੂਰਾ ਕਰਨਾ ਚਾਹੀਦਾ, 2% ਕਰ ਦੇਣਾ ਚਾਹੀਦਾ GDP ਦਾ ਔਨ ਡਿਫੈਂਸ। 64% ਕਹਿੰਦੇ ਯੈਸ ਵੀ ਸ਼ੁੱਡ ਡੂ ਇਟ, ਤੇ 12% ਤਾਂ ਬੜੇ ਚੱਕਵੇਂ ਲੋਕ ਨੇ, ਕਹਿੰਦੇ 5% ਕਹਿੰਦੇ ਕਰ ਦਿਓ, ਦੋ ਵੀ ਨਹੀਂ 5% ਕਰੋ।
ਜੇ ਉਹ ਹੋ ਗਿਆ ਫਿਰ ਤਾਂ ਡੋਨਲਡ ਟਰੰਪ ਨੇ ਖੁਸ਼ ਬੜਾ ਹੋ ਜਾਣਾ।
ਪਤਾ ਨਹੀਂ ਬਈ ਉਹਨਾਂ ਦਾ,
ਇਹ ਦੇਖੋ 14%
ਕਹਿੰਦੇ ਵੀ ਜੋ ਮੌਜੂਦਾ ਸਪੈਂਡਿੰਗ ਦਾ ਲੈਵਲ ਹੈ ਉਹੀ ਰਹੇ।
ਵਾਸੂ ਜੀ ਦੇਖੋ ਟ੍ਰੈਂਡ ਦੇਖੋ।
ਹਾਂਜੀ,
14% ਨੇ ਇਹ ਕਿਹਾ ਸੀ ਕਿ ਜੇ ਟਰੰਪ ਟੈਰਿਫ ਲਗਾ ਦਿੰਦੇ ਨੇ, ਜੇ ਅਮਰੀਕਾ ਟੈਰਿਫ ਲਗਾਉਂਦਾ ਤਾਂ ਸਾਨੂੰ ਸਿਚੁਏਸ਼ਨ ਨੂੰ ਐਸਕਲੇਟ ਨਹੀਂ ਕਰਨਾ ਚਾਹੀਦਾ, ਡੂ ਐਵਰੀਥਿੰਗ ਪੋਸੀਬਲ ਟੂ ਅਵੋਇਡ ਅ ਟ੍ਰੇਡ ਵਾਰ, ਇਹ 14% ਨੇ ਕਿਹਾ। ਤੇ 12% ਇਹ ਕਹਿੰਦੇ ਨੇ ਕਿ ਡਿਫੈਂਸ ਸਪੈਂਡਿੰਗ ਦਾ 5% ਕਰੋ। ਸੋ ਮਤਲਬ ਕਿ ਜਿਹੜੇ ਟਰੰਪ, ਇਹ ਦੋਨੋਂ ਗੱਲਾਂ ਟਰੰਪ ਦੇ ਸਮਰਥਕ ਹੀ ਕਹਿਣਗੇ, ਕਿਉਂਕਿ ਟਰੰਪ ਕਹਿ ਰਹੇ ਨੇ ਕਿ ਜੀ ਨੇਟੋ ਮੈਂਬਰਸ ਨੂੰ ਤਾਂ ਆਪਣੇ GDP ਦਾ 5% ਹਿੱਸਾ ਸਪੈਂਡ ਕਰਨਾ ਚਾਹੀਦਾ। ਸੋ ਕੀ ਇਹ ਲੈ ਕੇ ਚੱਲੀਏ ਵੀ ਇਸ ਸਰਵੇਖਣ ਦੇ ਵਿੱਚੋਂ ਬਾਏ ਐਕਸਟ੍ਰਾਪੋਲੇਸ਼ਨ ਇਹ ਕਿਹਾ ਜਾ ਸਕਦਾ ਕਿ 12-14% ਟਰੰਪ ਦੇ ਸਮਰਥਕ ਕੈਨੇਡਾ 'ਚ ਵੱਸਦੇ ਨੇ।
ਸਮਰਥਕ ਕਹਿ ਲਓ ਜਾਂ ਜਿਹਨਾਂ ਨੂੰ ਲੱਗਦਾ ਵੀ ਡੋਨਲਡ ਟਰੰਪ ਦੇ ਕੋਈ ਗੱਲ ਖਾਨੇ ਪੈਂਦੀ ਨਹੀਂ, ਜਿੱਦਾਂ ਕਹਿੰਦੇ ਆ ਕਰ ਲਓ
ਕਰਕੇ ਯਾਰ ਪਰੇ ਕਰੋ,
ਇਹਨਾਂ ਦੀ ਲੱਤਾਂ ਘੁੱਟਣੀਆਂ ਪੈਂਦੀਆਂ ਘੁੱਟ ਲਓ, ਗੋਡੇ ਘੁੱਟਣੇ ਪੈਂਦੇ ਘੁੱਟ ਲਓ,
ਆਪਣੇ ਤੋਂ ਇਹਨਾਂ ਦਾ ਧਿਆਨ ਹਟਾਓ।
ਹਾਂ ਵੀ ਜਿੱਦਾਂ ਕਹਿੰਦੇ ਕਰ ਲਓ ਯਾਰ।
ਵਾਸੂ ਜੀ, ਕਦੇ ਇੱਦਾਂ ਹੋਇਆ ਵੀ ਅਗਲੇ ਦਿਨ ਤੁਹਾਡਾ ਪੇਪਰ ਹੈ ਨੈਕਸਟ ਡੇ, ਤੇ ਜਿਹੜੀ ਤੁਹਾਡੀ ਕਿਤਾਬ ਹੈ ਦੇ ਈਵਨਿੰਗ ਬਿਫੋਰ ਕਿਤਾਬ ਗੁਆਚ ਗਈ ਜਾਂ ਘਰ ਲਾਈਟ ਹੀ ਚਲੀ ਗਈ, ਤੁਸੀਂ ਸੋਚਦੇ ਸੀ ਵੀ ਦੇਰ ਰਾਤ ਤੱਕ ਬਹਿ ਕੇ ਪੜ੍ਹਾਈ ਕਰਾਂਗੇ, ਲਾਈਟ ਚਲੀ ਗਈ ਜਾਂ ਕੋਈ ਇੱਦਾਂ ਦੀ ਸਮੱਸਿਆ ਹੋਈ?
ਕਿਤਾਬ ਤਾਂ ਨਹੀਂ ਗੁਆਚੀ ਪਰ ਲਾਈਟ ਗਈ ਵਾਲਾ ਕੰਮ ਹੋਇਆ,
ਲਾਈਟ ਗਈ ਵਾਲਾ ਕੰਮ ਹੋਇਆ।
ਉਹ ਬੜੀਆਂ ਮਿਕਸ ਫੀਲਿੰਗਸ ਹੁੰਦੀਆਂ ਸੀ, ਅੰਦਰ ਥੋੜੀ ਟੈਨਸ਼ਨ ਵੀ ਹੁੰਦੀ, ਥੋੜੀ ਖੁਸ਼ੀ ਵੀ ਹੁੰਦੀ ਸੀ, ਸਾਡੇ ਵੱਸੋਂ ਬਾਹਰ ਅਸੀਂ ਕੀ ਕਰੀਏ, ਸਰਕਾਰੀ ਬਾਬੂ ਨੇ ਕਹਿੰਦੇ ਪੈਨ ਹੀ ਨਹੀਂ ਹੈ ਸਾਈਨ ਕੈਸੇ ਕਰੇਂਗੇ,
ਫਲਾਪਸ਼ ਵਾਲਾ ਬਹੁਤ ਕਮਾਲ ਦਾ,
ਲਾਈਟ ਹੀ ਨਹੀਂ ਹੈ ਤੇ ਪੜ੍ਹਾਈ ਕਿੱਦਾਂ ਕਰਾਂਗੇ।
ਹਾਂ, ਸੁਣਨ ਵਾਲੇ ਸਾਡੇ ਦੱਸਣ ਵੀ ਕਦੀ ਇੱਦਾਂ ਹੋਇਆ ਵੀ ਤੁਸੀਂ ਬਹੁਤ ਜ਼ਰੂਰੀ ਕੰਮ ਕੋਈ ਕਰਨਾ ਸੀ, ਹੁਣ ਜਿਹੜੀ ਚੀਜ਼ ਉਹ ਕੰਮ ਕਰਨ ਵਾਸਤੇ ਜ਼ਰੂਰੀ ਆ, ਆਲ ਆਫ ਅ ਸਡਨ ਜਿੱਥੇ ਤੁਸੀਂ ਰਿਲਾਈ ਕਰ ਰਹੇ ਹੋ ਯੂ ਡੋਂਟ ਹੈਵ ਦੈਟ ਐਨੀਮੋਰ, ਵੀ ਬਿਜਲੀ ਚਲੀ ਗਈ ਹੈ ਨਾ। ਬਸ ਜੀ, ਪ੍ਰਧਾਨ ਮੰਤਰੀ ਦੇ ਦਫ਼ਤਰ ਵਾਲਿਆਂ ਨਾਲ ਇਹੀ ਹੋਇਆ 31 ਜਨਵਰੀ ਨੂੰ, ਉਧਰੋਂ ਨਵੇਂ ਸਾਲ ਦਾ ਪਹਿਲਾ ਮਹੀਨਾ ਖਤਮ ਹੋਇਆ। ਅਗਲੇ ਦਿਨ ਡੋਨਲਡ ਟਰੰਪ ਨੇ ਟੈਰਿਫ ਵਾਲੀ ਧਮਕੀ ਦਿੱਤੀ ਸੀ ਵੀ 1 ਫਰਵਰੀ ਤੋਂ ਅਸੀਂ ਲਾ ਦੇਣੇ ਟੈਰਿਫ ਕੈਨੇਡਾ 'ਤੇ। ਉੱਧਰ ਤੱਤ ਪੜਾਦੇ ਵਿੱਚ ਸਾਰੇ ਪਾਸੇ ਉਹਨਾਂ ਨੂੰ ਸੀਗਾ ਵੀ ਇੱਧਰ ਵੀ ਗੱਲ ਕਰੀਏ, ਉੱਧਰ ਵੀ ਗੱਲ ਕਰੀਏ, ਇੱਧਰ ਸੁਨੇਹਾ ਭੇਜ, ਉੱਧਰ ਸੁਨੇਹਾ ਭੇਜ, ਇੰਟਰਨੈਟ ਹੀ ਬੰਦ ਹੋ ਗਿਆ।
ਜਾਂ ਸੋ ਕਹਿੰਦੇ ਫਾਈਬਰ ਆਪਟਿਕ ਲਿੰਕ ਦੇ ਵਿੱਚ ਕੋਈ ਖਰਾਬੀ ਹੋ ਗਈ, 24 ਘੰਟੇ ਪੂਰਾ ਦਿਨ ਹੀ ਉੱਥੇ ਕਹਿੰਦੇ ਨੈਟਵਰਕ ਜਿਹੜਾ ਫੇਲੀਅਰ ਸੀ, ਇੱਕ ਤਾਂ ਇੰਟਰਨੈਟ ਬੰਦ ਹੋ ਗਿਆ, ਉੱਪਰੋਂ ਕਹਿੰਦੇ ਜਿਹੜੇ ਸਰਕਾਰੀ ਕੰਪਿਊਟਰ ਸੀ ਉਹਨਾਂ ਵਿੱਚੋਂ ਕੋਈ ਪ੍ਰਿੰਟ ਆਊਟ ਵੀ ਨਹੀਂ ਸੀ ਨਿਕਲਦਾ, ਕਿਉਂਕਿ ਜਿਹੜੇ ਪ੍ਰਿੰਟਰਸ ਨੇ ਉਹ ਵੀ ਨੈਟਵਰਕ 'ਤੇ ਹੀ ਹੁੰਦੇ ਨੇ। ਸੋ ਕਹਿੰਦੇ ਮਤਲਬ ਜਿਹੜੇ ਸਰਕਾਰੀ ਬਾਬੂ ਜਿਹੜੇ PMO 'ਚ ਕੰਮ ਕਰਦੇ ਨੇ ਪ੍ਰਾਈਮ ਮਿਨਿਸਟਰ ਆਫਿਸ ਵਿੱਚ, ਉਹ ਵਿਚਾਰੇ ਪ੍ਰਿੰਟ ਆਊਟ ਕੱਢਣ ਜੋਗੇ ਵੀ ਨਹੀਂ ਸੀ, ਆਪਣੇ ਸੈੱਲ ਫੋਨਸ ਦੇ ਉੱਤੇ ਹੀ ਕਹਿੰਦੇ ਉਹ ਕੰਮ ਕੁੰਮ ਕਰਦੇ ਰਹੇ, ਕਿਉਂਕਿ ਸੈੱਲ ਫੋਨਸ ਉੱਤੇ ਮੋਬਾਈਲ ਨੈਟਵਰਕ ਹੁੰਦਾ ਅਤੇ ਉਹ ਇੰਟਰਨੈਟ ਫੋਨ ਵਾਲਾ ਹੀ ਯੂਜ਼ ਕਰਦੇ ਰਹੇ ਅਤੇ ਉਹਦੇ ਨਾਲ ਹੀ ਕੋਈ ਈਮੇਲ ਸ਼ੀਮੇਲ ਕਰਦੇ ਰਹੇ, ਕੰਮ ਇੱਦਾਂ ਹੀ ਤੋਰਿਆ। ਨਾ ਵਨ ਵੁੱਡ ਐਕਸਪੈਕਟ ਵੀ ਦੇਖੋ
ਬੈਕਅਪ ਹੋਊਗਾ ਕੁਛ,
1 ਫਰਵਰੀ ਨੂੰ ਡੋਨਲਡ ਟਰੰਪ ਨੇ ਟੈਰਿਫ ਲਗਾਉਣਾ ਕੈਨੇਡਾ ਦੇ ਉੱਤੇ, ਅਤੇ ਵੀ ਸਾਰੇ ਜਿਹੜੇ ਫੈਡਰਲ ਡਿਪਾਰਟਮੈਂਟਸ ਨੇ ਵੀ ਉਹ ਬੜੇ ਐਕਟੀਵੇਟਿਡ ਹੋਣਗੇ ਇਸ ਵੇਲੇ, ਕੈਨੇਡੀਅਨਸ ਇਹ ਸੋਚ ਕੇ ਬੈਠੇ ਹੋਏ ਸੀ ਚਲੋ ਕੋਈ ਨਹੀਂ ਯਾਰ ਅਵਰ ਗਵਰਨਮੈਂਟ ਗੋਟ ਦਿਸ, ਵੀ ਉਹ ਸੰਭਾਲ ਲੈਣਗੇ ਕੁਛ ਤਾਂ ਕਰਨਗੇ ਹੀ, ਬੜੀ ਬਹੁਤ ਕਾਰਵਾਈ ਕਰਨਗੇ, ਕੋਈ ਕੋਈ ਨਾ ਕੋਈ ਕਾਰਵਾਈ ਪਾਉਣਗੇ ਟੈਰਿਫ ਤੋਂ ਬਚਾਉਣਗੇ। ਪਰ ਉਹਨਾਂ ਦੇ ਕੰਪਿਊਟਰ ਨਹੀਂ ਸੀ ਚੱਲਦੇ,
ਇੰਟਰਨੈਟ ਬੰਦ ਹੋ
ਗਿਆ 24 ਘੰਟੇ ਕਹਿੰਦੇ ਪੂਰਾ ਉਹ ਆਊਟੇਜ ਰਿਹਾ, ਤੇ ਫਿਰ ਉਸ ਤੋਂ ਬਾਅਦ ਇੱਕ ਗੱਲ ਵੀ ਚੱਲੀ ਕਿ ਯਾਰ ਵੀ ਇਹ ਕੋਈ ਸੈਬੋਟਾਜ ਤਾਂ ਨਹੀਂ ਸੀ,
ਪਰ ਉਹ ਨਹੀਂ ਸੀ,
ਹਾਂ ਕਹਿੰਦੇ ਉਹਦੀ ਜਾਂਚ ਕਰਾਈ ਹੈ ਤੇ ਕੋਈ ਸੈਬੋਟਾਜ ਵਾਲੀ ਗੱਲ ਤਾਂ ਨਹੀਂ। ਸ਼ੇਅਰਡ ਸਰਵਿਸਿਜ਼ ਕੈਨੇਡਾ, ਇਹ ਸਰਕਾਰ ਦਾ ਆਈ ਟੀ ਡਿਪਾਰਟਮੈਂਟ ਆ, ਤੇ ਇਹਨਾਂ ਨੇ ਕਿਹਾ ਵੀ ਜਿਹੜਾ ਵੈਂਡਰ ਹੈ ਜਿਹਦੇ ਕੋਲੋਂ ਅਸੀਂ ਆ ਨੈਟਵਰਕ ਦਾ ਸਾਰਾ ਕੁਝ ਕਰਾਉਂਦੇ ਹਾਂ, ਵੀ ਉਹਨਾਂ ਨਾਲ ਕਹਿੰਦੇ ਅਸੀਂ ਗੱਲਬਾਤ ਕਰ ਰਹੇ ਹਾਂ, ਰਿਵਿਊ ਕਰ ਰਹੇ ਹਾਂ।
ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਇਲਨ ਮਸਕ ਵਾਲੀ ਸਟਾਰਲਿੰਕ ਬੈਕਅਪ ਰੱਖ ਲਓ।
ਕੱਲ ਮੈਸੇਜ ਆਇਆ ਸਾਡੇ ਇੱਕ ਲਿਸਨਰ ਦਾ ਤੇ ਕਹਿੰਦੇ ਕਿ ਸਟਾਰਲਿੰਕ ਕਹਿੰਦੇ ਉਹਨਾਂ ਨੂੰ ਕੋਈ ਲਵਾ ਲਓ, ਮੈਂ ਕਿਹਾ ਫਿਰ ਤਾਂ ਪੱਕਾ ਹੀ ਨਹੀਂ ਸੀ ਚੱਲਣੀ 31 ਜਨਵਰੀ
ਨੂੰ, ਅਜੇ ਨਾ ਚੱਲਦੀ ਫਾਰ ਐਨੀ ਅਦਰ ਰੀਜ਼ਨ,
ਉਹ ਗੱਲ ਸਾਰੀ ਜਾਣ ਕੇ
ਜਾਣੀ ਸੀ ਇਲਨ ਮਸਕ ਤੇ ਜਾਣੀ ਸੀ, ਨਾ ਦੈਟ ਇਲਨ ਮਸਕ ਕੇਅਰਸ, ਹਾਂ
ਪਰ ਟੈਰਿਸ ਵਾਲੀ ਗੱਲ,
ਟੈਰਿਸ ਵਾਲੀ ਗੱਲ, ਹਾਂ ਉਹਦੇ ਵਿੱਚ ਇਹ ਜੀ ਗੱਲ
ਪਹਿਲਾਂ,
ਵਾਸੂ ਜੀ ਕੁਇਕਲੀ ਗੱਲ ਇਹ ਵੀ ਕਰੀਏ, ਬੀਸੀ ਦੀ ਸਰਕਾਰ ਦਾ ਹੁਣ ਇਹ ਕਹਿਣਾ ਕਿ ਜਿਹੜੇ ਰੀਨਿਊਏਬਲ ਐਨਰਜੀ ਦੇ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਰੀਅਨਾਊਂਸ ਕੀਤਾ ਸਰਕਾਰ ਨੇ ਬੀਤੇ ਦਿਨ, ਜਿਹੜੀ ਉਹ 18 ਪ੍ਰੋਜੈਕਟਸ ਦੀ ਲਿਸਟ ਸਾਂਝੀ ਕੀਤੀ ਸੀ, ਉਹਦੇ ਵਿੱਚ 9 ਕੁ ਹੈਗੇ ਨੇ ਵਿੰਡ ਪ੍ਰੋਜੈਕਟਸ ਤੇ 1 ਹੈਗਾ ਸੋਲਰ ਵਾਲਾ। ਉਹਨਾਂ ਦੀ ਅਪਰੂਵਲ ਨੂੰ ਹੁਣ ਤੇਜ਼ ਤਰਾਰ ਕਰਨ ਲਈ, ਫਾਸਟ ਟਰੈਕਿੰਗ ਕਰਨ ਲਈ ਕੱਲ੍ਹ ਬੀਸੀ ਦੇ ਐਨਰਜੀ ਮਿਨਿਸਟਰ ਐਡਰੀਅਨ ਡਿਕਸ ਨੇ ਇਹ ਗੱਲ, ਹੁਣ ਇਹ ਵੀ ਨਾ
ਹੈਲਥ ਮਿਨਿਸਟਰ ਨਿਕਲ,
ਹੈਲਥ ਮਿਨਿਸਟਰ ਨਿਕਲ, ਹਾਂ
ਮੈਂ ਵਿਜੇ ਜੀ ਕੱਲ ਸ਼ੋਅ ਦੇ ਵਿੱਚ 4 ਵਾਰ ਗੱਲ ਸ਼ੁਰੂ ਮੈਂ ਇੱਥੋਂ ਹੀ ਕੀਤੀ, ਮੈਂ ਕਿਹਾ ਵੀ ਐਡਰੀਅਨ ਡਿਕਸ ਨੂੰ ਜਦੋਂ ਆਪਾਂ ਨਾਮ ਲੈਂਦੇ ਹਾਂ ਹੈਲਥ ਮਿਨਿਸਟਰ ਐਡਰੀਅਨ ਡਿਕਸ ਨਿਕਲਦਾ ਮੂੰਹ ਚੋਂ, ਮੈਂ ਗੱਲ ਇੱਥੋਂ ਹੀ ਸ਼ੁਰੂ ਕੀਤੀ, ਉਹਦੇ ਬਾਵਜੂਦ ਮੈਂ ਜਦੋਂ ਖਬਰ ਸਾਂਝੀ ਕਰ ਰਿਹਾ ਮੈਂ 4 ਵਾਰ ਕਰੈਕਟ ਵੀ ਨਹੀਂ ਕੀਤਾ, ਮੈਂ ਫਲੋ ਫਲੋ ਚ ਬੋਲ ਗਿਆ, ਮੈਸੇਜ ਆਇਆ ਲਿਸਨਰ ਦਾ ਕਹਿੰਦੇ ਭਾਜੀ ਤੁਸੀਂ 4 ਵਾਰ ਹੈਲਥ ਮਿਨਿਸਟਰ ਐਡਰੀਅਨ ਡਿਕਸ ਗਿਆ। ਮੈਂ ਕਿਹਾ ਵੀ ਭਾਵੇਂ ਜਿਹੜਾ ਡੀਸੀ ਆ ਉਹ ਪ੍ਰਮੋਟ ਹੋ ਕੇ ਪ੍ਰਧਾਨ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਵੀ ਬਣ ਜਾਵੇ, ਪਰ ਉਹ ਡੀਸੀ ਹੀ ਰਹਿੰਦਾ,
ਡੀਸੀ ਰਹਿੰਦਾ,
ਮੈਂ ਕਿਹਾ ਐਡਰੀਅਨ ਡਿਕਸ ਸਾਡੇ ਵਾਸਤੇ ਹੈਲਥ ਮਿਨਿਸਟਰ ਹੀ ਰਹਿਣੇ ਨੇ,
ਕਹਿੰਦੇ ਊਰਜਾ
ਵੀ ਉਹ ਪ੍ਰੀਮੀਅਰ ਵੀ ਲੱਗ ਜਾਏ,
ਊਰਜਾ ਦੀ ਸਿਹਤ ਮੰਤਰ ਹੈ,
ਊਰਜਾ
ਦੀ ਸਿਹਤ ਦਾ ਖਿਆਲ ਰੱਖਣਗੇ।
ਸੋ ਉਹਨਾਂ ਨੇ ਐਨਰਜੀ ਮਿਨਿਸਟਰ ਹੈਲਥ ਮਿਨਿਸਟਰ ਐਡਰੀਅਨ ਡਿਕਸ
ਐਨਰਜੀ ਦੀ ਹੈਲਥ ਦਾ ਧਿਆਨ ਰੱਖਣ ਵਾਲੇ। ਸੋ ਉਹਨਾਂ ਨੇ ਇਹ ਕਿਹਾ ਵੀ ਇਹਦੀ ਹੁਣ ਜਿਹੜੇ ਰੀਨਿਊਏਬਲ ਐਨਰਜੀ ਦੇ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨ ਦੇ ਵਾਸਤੇ ਸਰਕਾਰ ਹੁਣ ਇੱਕ ਲੈਜਿਸਲੇਸ਼ਨ ਲੈ ਕੇ ਆਏਗੀ, ਜਿਹੜਾ ਹੁਣ ਵਿਧਾਨ ਸਭਾ ਦਾ ਸੈਸ਼ਨ ਆਖਰਕਾਰ ਫਾਈਨਲੀ ਤਕਰੀਬਨ 9 ਮਹੀਨਿਆਂ ਬਾਅਦ ਹੁਣ ਸ਼ੁਰੂ ਹੋਣਾ 18 ਫਰਵਰੀ ਨੂੰ, ਅਤੇ ਉਹ ਤੋਂ ਉਸ ਸੈਸ਼ਨ ਦੌਰਾਨ ਇਹ ਲੈਜਿਸਲੇਸ਼ਨ ਲਿਆਂਦੀ ਜਾਣੀ ਆ। ਇਹਦੇ ਵਿੱਚ ਹੋਏਗਾ ਕੀ ਕਿ ਜਿਹੜੇ ਰੀਨਿਊਏਬਲ ਐਨਰਜੀ ਪ੍ਰੋਜੈਕਟਸ ਦੀ ਅਪਰੂਵਲ ਦਾ ਸਿਲਸਿਲਾ ਹੈ ਉਹਨੂੰ ਬੀਸੀ ਐਨਰਜੀ ਰੈਗੂਲੇਟਰ ਦੀ ਅਥਾਰਟੀ ਦੇ ਅਧੀਨ ਲਿਆ ਦਿੱਤਾ ਜਾਣਾ, ਜਿਸ ਦੇ ਨਤੀਜੇ ਵਜੋਂ ਸਿਰਫ ਇੱਕੋ ਕਹਿ ਲਓ ਵੀ ਸਿੰਗਲ ਵਿੰਡੋ ਸਿਸਟਮ ਬਣਾ ਦੇਣਾ ਕਿ ਇੱਕੋ ਡਿਪਾਰਟਮੈਂਟ ਵੱਲੋਂ ਇੱਕੋ ਪਾਸਿਓਂ ਅਪਰੂਵਲ ਮਿਲ ਜਾਣੀ ਆ, ਵੱਖੋ ਵੱਖਰੀਆਂ ਮਿਨਿਸਟਰੀਜ਼ ਨੂੰ ਸਾਈਨ ਆਫ ਨਹੀਂ ਕਰਨਾ ਪਏਗਾ। ਹਾਲ ਦੀ ਘੜੀ ਜਿਹੜਾ ਇਹ ਬੀਸੀ ਐਨਰਜੀ ਰੈਗੂਲੇਟਰ ਆ, ਇਹ ਵਾਸਤੂ ਜੀ ਜਿਹੜਾ ਆਇਲ ਐਂਡ ਗੈਸ ਦੇ ਪ੍ਰੋਜੈਕਟਸ ਨੇ, ਐਲ ਐਨ ਜੀ, ਜੀਓਥਰਮਲ, ਹਾਈਡਰੋਜਨ ਪ੍ਰੋਜੈਕਟਸ ਜਾਂ ਕੋਈ ਮੇਜਰ ਪਾਈਪਲਾਈਨਸ ਦੇ ਪ੍ਰੋਜੈਕਟਸ ਨੇ, ਉਹਨਾਂ ਦੀ ਨਜ਼ਰਸਾਨੀ ਕਰਦਾ। ਪਰ ਹੁਣ ਜਿਹੜੇ ਰੀਨਿਊਏਬਲ ਐਨਰਜੀ ਵਾਲੇ ਪ੍ਰੋਜੈਕਟਸ ਨੇ ਉਹ ਵੀ ਇਹਨਾਂ ਦੇ ਪ੍ਰਵਿਊ ਦੇ ਵਿੱਚ ਲਿਆਉਣ ਵਾਸਤੇ ਅਜੇ ਲੈਜਿਸਲੇਸ਼ਨ ਲੈ ਕੇ ਆਉਣੀ ਹੈ।
ਯਾ ਸੋ ਇਹ ਕਹਿੰਦੇ ਅਸੀਂ ਨਵੀਂ ਲੈਜਿਸਲੇਸ਼ਨ ਪੇਸ਼ ਕਰਾਂਗੇ, ਆਹ ਸਾਰੀ ਗੱਲਬਾਤ ਹੋਈ ਹੈ। ਵਿੰਡ ਐਨਰਜੀ ਦੇ ਵਿੱਚ, ਰੀਨਿਊਬਲ ਪ੍ਰੋਜੈਕਟਸ ਦੇ ਵਿੱਚ ਅਸੀਂ ਜ਼ਿਆਦਾ ਇਨਵੈਸਟ ਕਰਨ ਜਾ ਰਹੇ ਹਾਂ, ਅਤੇ ਏਡਰੀਅਨ ਡਿਕਸ ਦੇ ਬਾਰੇ ਕਾਫੀ ਸਮੇਂ ਤੋਂ ਗੱਲਬਾਤ ਕਰ ਹੀ ਰਹੇ ਨੇ। ਦਸੰਬਰ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀ ਕਿ ਜੋ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੁੰਦੀ ਹੈ ਉਹ ਵਿੰਡ ਐਨਰਜੀ ਪ੍ਰੋਜੈਕਟਸ ਵਾਸਤੇ ਅਸੀਂ ਫੋਰਗੋ ਕਰਨ ਜਾ ਰਹੇ ਹਾਂ, ਕਿ ਉਹ ਇੰਪੈਕਟ ਅਸੈਸਮੈਂਟ ਹੋਇਆ ਹੀ ਨਹੀਂ ਕਰੇਗੀ, ਅਤੇ ਉਹ ਵੀ ਇਸ ਲੈਜਿਸਲੇਸ਼ਨ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ ਗੱਲ। ਪਰ ਵਿਜੇ ਜੀ ਸਵਾਲ ਰਿਲਾਇਬਿਲਿਟੀ ਦਾ ਹੈ। ਹੁਣ ਦੇਖੋ ਜਿਹੜੇ ਇਹ ਪ੍ਰੋਜੈਕਟਸ ਨੇ, ਜਿਹੜੇ ਕਾਲ ਫੋਰ ਪਾਵਰ ਇਸ਼ੂ ਕੀਤੀ ਗਈ ਸੀ, 9 ਵਿੰਡ ਪ੍ਰੋਜੈਕਟਸ ਤੇ 1 ਸੋਲਰ ਪ੍ਰੋਜੈਕਟ ਅਪਰੂਵ ਕੀਤਾ ਗਿਆ ਸੀ, ਇਹਨਾਂ ਦੀ ਜਿਹੜੀ ਨੇਮ ਪਲੇਟ ਕਪੈਸਿਟੀ ਆ ਉਹ ਤਕਰੀਬਨ 5000 ਗੀਗਾਵਾਟ ਆਵਰਸ ਦੀ ਹੈ,
ਬਟ 15% ਆਫ ਦ ਟੋਟਲ,
ਜੋ ਸਾਈਟ ਸੀ ਡੈਮ ਦੇ ਤਕਰੀਬਨ ਬਰਾਬਰ ਦੀ ਆ। ਪਰ ਇਹ ਜਿਹੜੇ ਕ੍ਰਿਟਿਕਸ ਨੇ, ਜਿਹੜੇ ਕੋਈ ਮਾਹਰ ਨੇ ਇਸ ਇਹਨਾਂ ਵਿਸ਼ਿਆਂ ਦੇ, ਉਹ ਕਹਿੰਦੇ ਨੇ ਕਿ ਤੁਸੀਂ ਇੱਕ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਤੇ ਵਿੰਡ ਐਨਰਜੀ ਪ੍ਰੋਜੈਕਟ ਦੀ ਜਿਹੜੀ ਕਪੈਸਿਟੀ ਆ, ਨੇਮ ਪਲੇਟ ਕਪੈਸਿਟੀ ਕਾਗਜ਼ਾਂ ਦੇ ਵਿੱਚ ਜੋ ਲਿਖਿਆ, ਵੀ ਉਹਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਰਿਲਾਇਬਿਲਿਟੀ ਦਾ ਮੁੱਦਾ ਹੈ।
ਰਾਈਟ ਰਾਈਟ।
ਐਲਬਰਟਾ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਐਲਬਰਟਾ ਦੇ ਵਿੱਚ ਇੱਕ ਤਾਂ ਆਹ ਜਿਹੜੀਆਂ ਸਰਦੀਆਂ ਨੇ, ਇਸ ਤੋਂ ਪਿਛਲੀਆਂ ਜਿਹੜੀਆਂ ਸਰਦੀਆਂ ਸਨ, ਉੱਥੇ ਜਿਹੜੇ ਵਿੰਡ ਪ੍ਰੋਜੈਕਟਸ ਨੇ ਉਹਨਾਂ ਦੀ ਟੋਟਲ ਨੇਮ ਪਲੇਟ ਕਪੈਸਿਟੀ ਤਕਰੀਬਨ 5000 ਮੈਗਾਵਾਟ ਹੈ, ਤੇ ਕੁਝ ਦਿਨ ਵਿੱਚੋਂ ਇੱਦਾਂ ਦੇ ਸੀਗੇ। ਸੋ ਹੁੰਦਾ ਕੀ ਹੈ, ਜਦੋਂ ਠੰਡ ਬਹੁਤ ਪਵੇ ਹਾਈ ਪ੍ਰੈਸ਼ਰ ਸਿਸਟਮ ਬਣ ਜਾਂਦਾ, ਹਵਾਵਾਂ ਰੁਕ ਜਾਂਦੀਆਂ, ਹਵਾ ਨਹੀਂ ਵਗਦੀ, ਜੇ ਹਵਾ ਨਹੀਂ ਵਗੇਗੀ ਤਾਂ
ਪੌਣ ਚੱਕੀ ਨਹੀਂ ਚੱਲੇਗੀ। ਇਕੱਠੇ ਹੀ ਬੋਲੇ,
ਹਾਂ ਇਕੱਠੇ ਕੋਰਸ ਹੈ ਨਾ, ਕੀ ਕਹਿੰਦੇ ਊਸ਼ਾ ਦੀਦੀ, ਲਤਾ ਦੀਦੀ। ਐਨੀਵੇਜ਼, ਕਮਿੰਗ ਬੈਕ, 5000 ਮੈਗਾਵਾਟ ਦੀ ਟੋਟਲ ਕਪੈਸਿਟੀ ਹੈ ਐਲਬਰਟਾ ਦੀਆਂ ਵਿੰਡ ਮਿਲਸ ਦੀ, ਤੇ ਕੁਝ ਦਿਨ ਇੱਦਾਂ ਦੇ ਸੀਗੇ ਵੀ ਹਵਾ ਨਹੀਂ ਸੀ ਚੱਲਦੀ, ਸਿਰਫ 5 ਮੈਗਾਵਾਟ ਹੀ ਆਊਟਪੁੱਟ ਸੀਗਾ
ਜੀ,
ਨੇਮ ਪਲੇਟ ਕਪੈਸਿਟੀ 5000 ਮੈਗਾਵਾਟ,
ਆਹੋ ਜੇ
ਆਊਟਪੁੱਟ ਕਿੰਨਾ 5 ਮੈਗਾਵਾਟ।
ਹੁਣ ਜੇ ਵਿੰਡ ਮਿਲ ਦੀ ਪੌਣ ਚੱਕੀ ਆ, ਜੇ ਹਵਾ ਹੀ ਨਹੀਂ ਚੱਲ ਰਹੀ, ਉਹ ਚੱਕੀ ਨਾ ਘੁੰਮੋ, ਬਿਜਲੀ ਨਾ ਬਣੋ, ਉਹ ਕਿਹੜਾ ਫਿਰ ਲੋਕਾਂ ਨੇ ਫੂਕਾਂ ਮਾਰ ਕੇ ਥੋੜ੍ਹੇ ਚਲਾਉਣੀ ਆ।
ਐਗਜੈਕਟਲੀ, ਤੁਸੀਂ ਏਸੀ ਲਾਇਆ ਹੋਇਆ, ਏਸੀ ਜੇ ਸਾਡਾ ਇੰਨੇ ਟਾਂਦਾ ਉਹ ਹੋਏਗਾ, ਪਰ ਜੇ ਚਲਾਉਣਾ ਹੀ ਨਹੀਂ, ਜੇ ਬੰਦ ਹੀ ਪਿਆ ਤੇ ਫਿਰ ਤਾਂ ਉਹ
ਜਾਂ
ਠੰਡਾ ਨਹੀਂ ਕਰ।
ਸਰਦੀਆਂ ਦੇ ਮੌਸਮ ਵਿੱਚ ਇਲੈਕਟ੍ਰਿਕ ਕਾਰ ਦੀ ਰੇਂਜ ਕਿੰਨੀ ਆ ਜੀ? 400 ਕਿਲੋਮੀਟਰ, 450 ਚਲਾਓ, 250 ਵੀ ਨਹੀਂ ਆਉਂਦੀ, 225 ਤੇ ਰਹਿ ਜਾਂਦੀ ਆ।
ਸੋ
ਜਿਹੜੇ ਜਿਹੜੇ ਕਲਾਈਮੇਟ ਦੇ ਫੈਕਟਰਸ ਨੇ ਜਾਂ ਵੈਦਰ ਪੈਟਰਨ ਰਾਦਰ ਵੈਦਰ ਪੈਟਰਨ ਨੇ ਇਸ ਪ੍ਰੋਡਕਸ਼ਨ ਨੂੰ ਇੰਪੈਕਟ ਕਰਨਾ। ਸਿਮੀਲਰਲੀ ਬਸ ਜਿਹੜੇ BC ਦੇ ਆਪਣੇ ਹਾਈਡਰੋ ਇਲੈਕਟ੍ਰਿਕ ਡੈਮਸ ਨੇ, ਉਹਦੇ ਵਿੱਚ ਵੀ ਦੇਖੋ ਜਦੋਂ ਸੋਕੇ ਦੀ ਸਥਿਤੀ ਬਣਦੀ ਆ, ਜੇ ਮੀਂਹ ਘੱਟ ਪਿਆ, ਜੇ ਰਿਜ਼ਰਵੋਇਰ ਦੇ ਵਿੱਚ ਪਾਣੀ ਨਹੀਂ ਆ, ਉਹਦੇ ਕਰਕੇ ਫਿਰ ਟਰਬਾਈਨ ਕਿਵੇਂ ਚੱਲੂ, ਟਰਬਾਈਨ ਨਾ ਚੱਲੂ, ਬਿਜਲੀ ਨਹੀਂ ਪੈਦਾ ਹੋਣੀ। ਫਿਰ ਗੱਲ ਮੁੜ ਘਿੜ ਕੇ ਫਿਰ ਆ ਜਾਂਦੀ ਆ ਕਿ ਕਿਉਂ ਨਾ ਅਸੀਂ ਜਿਹੜੇ ਸਮਾਲ ਸਕੇਲ ਨਿਊਕਲੀਅਰ ਰਿਐਕਟਰ ਵਾਲੇ ਪਲਾਂਟਸ ਨੇ, ਕਿ ਉਹ ਸਾਡੇ ਵਾਸਤੇ ਇੱਕ ਵਾਇਬਲ ਆਪਸ਼ਨ ਹੋਣਗੇ ਫੋਰ ਰਿਲਾਇਬਲ ਐਨਰਜੀ।
ਈਵਨ ਵਿਜੇ ਜੀ, ਜਿਹੜੇ ਥਰਮਲ ਪ੍ਰੋਜੈਕਟਸ ਵੀ ਨੇ, ਥਰਮਲ ਪ੍ਰੋਜੈਕਟ ਜਦੋਂ ਅਸੀਂ ਸੋਚ, ਸਾਡੇ ਦਿਮਾਗ 'ਚ ਕੋਲਾ ਆਉਂਦਾ, ਪਰ ਇੱਥੇ ਸਾਡੇ ਕਈ ਪ੍ਰੋਜੈਕਟਸ ਨੇ ਜਿਹੜੇ ਵੁੱਡ ਵੇਸਟ ਤੋਂ ਐਨਰਜੀ ਕ੍ਰੀਏਟ ਕਰਦੇ ਨੇ, ਜਿਹੜੇ ਨੈਚੁਰਲ ਗੈਸ ਤੋਂ LNG ਤੋਂ ਐਨਰਜੀ ਪ੍ਰੋਡਿਊਸ ਕਰਦੇ ਨੇ। ਉਹਨਾਂ ਦੀ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਨੇ, ਇੱਕ ਹੈਗਾ ਵਿਲੀਅਮਸ ਲੇਕ ਦੇ ਵਿੱਚ ਐਟਲਾਂਟਿਕ ਪਾਵਰ ਪ੍ਰੋਜੈਕਟ, 66 ਮੈਗਾਵਾਟ ਦੀ ਕਪੈਸਿਟੀ ਆ, ਇਹ ਥਰਮਲ ਐਨਰਜੀ ਕ੍ਰੀਏਟ ਕਰਦਾ ਫਰੋਮ ਵੁੱਡ ਵੇਸਟ। ਇਹ ਜਿਹੜਾ ਪ੍ਰੋਜੈਕਟ ਹੈਗਾ ਵਿਜੇ ਜੀ, ਇਹਨਾਂ ਦਾ ਕਹਿਣਾ ਕਿ BC ਹਾਈਡਰੋ ਵੱਲੋਂ, ਕਿਉਂਕਿ ਵੁੱਡ ਵੇਸਟ ਕਹਿੰਦੇ ਹੁਣ ਇਨਪੁੱਟ ਕੋਸਟ ਸਾਡੀ ਬਹੁਤ ਵੱਧ ਗਈ ਆ, ਛੇਤੀ ਵੁੱਡ ਵੇਸਟ ਲੱਭਦਾ ਨਹੀਂ, ਤੇ ਇਨਪੁੱਟ ਕੋਸਟ ਸਾਡੀ ਵੱਧ ਗਈ, ਪਰ BC ਹਾਈਡਰੋ ਨਾਲ ਜਿਹੜਾ ਠੇਕਾ ਉਹਦੇ ਵਿੱਚੋਂ ਇਹਨਾਂ ਨੂੰ ਪ੍ਰੋਪਰ ਰੇਟ ਨਹੀਂ ਮਿਲਦਾ
ਜੀ,
ਕਿਉਂਕਿ ਇਹ ਐਨਰਜੀ ਵੇਚਦੇ ਨੇ BC ਹਾਈਡਰੋ ਨੂੰ,
ਜਿਹੜੇ
ਹੁਣ ਨਵੇਂ ਪ੍ਰੋਜੈਕਟ ਵੀ ਨੇ, ਇਹਨਾਂ ਦਾ 30 ਸਾਲ ਦਾ ਕੰਟਰੈਕਟ ਹੋਣਾ BC ਹਾਈਡਰੋ ਨਾਲ, ਤੇ ਇਹ ਜਿਹੜੇ ਐਟਲਾਂਟਿਕ ਪਾਵਰ ਪ੍ਰੋਜੈਕਟ ਵਾਲੇ ਨੇ, ਮੋਸਟ ਲਾਈਕਲੀ ਵੈਰੀ ਸੂਨ ਦੇ ਆਰ ਗੋਇੰਗ ਟੂ ਕਲੋਜ਼ ਡਾਊਨ
ਜੀ।
ਇਹ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਹੈ ਕੈਂਬਲ ਰਿਵਰ ਦੇ ਵਿੱਚ, ਆਈਲੈਂਡ ਜਨਰੇਸ਼ਨ ਪਾਵਰ ਪਲਾਂਟ, ਇਹ ਨੈਚੁਰਲ ਗੈਸ ਤੋਂ ਐਨਰਜੀ ਕ੍ਰੀਏਟ ਕਰਦੇ ਨੇ, ਤੇ ਇਹਨਾਂ ਦੀ ਕਪੈਸਿਟੀ ਹੈ 275 ਮੈਗਾਵਾਟ, ਤੇ ਇਹਨਾਂ ਦਾ ਜਿਹੜਾ ਕੰਟਰੈਕਟ ਆ BC ਹਾਈਡਰੋ ਨਾਲ, ਅਗਲੇ ਸਾਲ ਐਕਸਪਾਇਰ ਹੋ ਰਿਹਾ, ਮੋਸਟ ਲਾਈਕਲੀ ਇਟਸ ਨਾਟ ਗੋਇੰਗ ਟੂ ਬੀ ਰੀਨਿਊਡ। ਸੋ ਜਿਹੜੇ ਇਸ ਤਰ੍ਹਾਂ ਦੇ ਕਨਵੈਂਸ਼ਨਲ ਐਨਰਜੀ ਵਾਲੇ ਜਿਹੜੇ ਸਾਡੇ ਪ੍ਰੋਜੈਕਟਸ ਨੇ, ਉਹ ਅਸੀਂ ਬੰਦ ਕਰ ਰਹੇ ਹਾਂ। ਠੀਕ ਆ, ਚਲੋ ਅਸੀਂ ਹੁਣ ਚੇਂਜ ਕਰ ਰਹੇ ਹਾਂ ਜੀ, ਹੁਣ ਨੈੱਟ ਜ਼ੀਰੋ ਦੀ ਗੱਲ ਹੁੰਦੀ ਆ, ਪਰ ਸਰਕਾਰ ਨਾਲ ਦੇ ਨਾਲ ਇਹ ਵੀ ਕਹਿ ਰਹੀ ਹੈ ਕਿ ਜੀ ਸਾਨੂੰ ਐਨਰਜੀ ਦੀ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੈ,
ਇਲੈਕਟ੍ਰੀਫਿਕੇਸ਼ਨ ਵਾਲੇ ਪਾਸੇ ਜਿਸ ਹਿਸਾਬ ਨਾਲ ਵੱਧ ਰਹੇ ਹਾਂ। ਵਾਸੂ ਜੀ, ਬਿਜਲੀ ਦਾ ਤਾਂ ਇੱਕ ਇਹ ਵੀ ਨਾ ਭੁੱਲੀਏ, ਦੇਖੋ ਜਿਹੜਾ ਫਿਊਚਰ ਆਫ ਇਕਨੋਮੀ ਆ ਨਾ, ਜਿਸ ਹਿਸਾਬ ਨਾਲ ਹੁਣ ਕੰਪਿਊਟਿੰਗ ਪਾਵਰ ਦੀ ਗੱਲ ਹੋ ਰਹੀ ਹੈ, ਕਲਾਊਡ ਕੰਪਿਊਟਿੰਗ ਦੀ ਗੱਲ ਹੋ ਰਹੀ ਆ, ਆਰਟੀਫਿਸ਼ਲ ਇੰਟੈਲੀਜੈਂਸ ਦੇ ਡੇਟਾ ਸੈਂਟਰਸ ਦੀ ਗੱਲ ਆ, ਉਹ ਬਹੁਤ ਐਨਰਜੀ ਕੰਜ਼ਿਊਮ ਕਰਨ ਵਾਲੇ ਪ੍ਰੋਜੈਕਟਸ ਹੋਇਆ ਕਰਦੇ ਨੇ ਉਹ, ਤੇ ਭਵਿੱਖ ਦੇ ਵਿੱਚ ਕਿਹੜੀ ਕਿਹੜੀ ਥਾਂ ਇਕਨੋਮਿਕਲੀ ਵਾਇਬਲ ਹੋਏਗੀ, ਕਿੱਥੇ ਜ਼ਿਆਦਾ ਬਿਜ਼ਨਸਿਸ ਆਉਣਗੇ, ਕਿੱਥੇ ਡੇਟਾ ਸੈਂਟਰ ਬਣ ਸਕਦੇ ਨੇ, ਉਹ ਇਸ ਚੀਜ਼ 'ਤੇ ਵੀ ਡਿਪੈਂਡ ਹੋਏਗਾ ਵੀ ਉਹ ਕਿਹੜੀ ਜੁਰਿਸਡਿਕਸ਼ਨ ਆ ਜਿਹੜੀ ਕਿ ਰਿਲਾਇਬਲ ਐਨਰਜੀ ਪ੍ਰਦਾਨ ਕਰ ਸਕਦੀ ਆ। ਸੋ ਇਹ ਓਵਰ, ਇਟਸ ਨਾਟ ਜਸਟ ਅਬਾਊਟ ਡੋਮੈਸਟਿਕ ਔਰ ਇੰਡਸਟਰੀਅਲ ਕੰਜ਼ੰਪਸ਼ਨ, ਇਟਸ ਆਲਸੋ ਅਬਾਊਟ ਦ ਵੇ ਟੈਕਨੋਲੋਜੀ ਇਜ਼ ਹੈਡਿੰਗ ਫਾਰਵਰਡ, ਕਿ ਉਹਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਤਿਆਰ ਕਿਵੇਂ ਕਰਨਾ।
ਹੁਣ ਦੇਖੋ, ਏਡਨ ਡਿਕਸ ਨੇ ਕਿਹੜੀ ਗੱਲ ਕੀਤੀ ਆ, ਕਹਿੰਦੇ ਕਿ ਅਸੀਂ ਜੋ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਆ, ਅਸੀਂ ਵਿੰਡ ਪ੍ਰੋਜੈਕਟਸ ਦੀ ਨਹੀਂ ਕਰਿਆ ਕਰਨੀ। ਕਿੰਨੀ ਸੋਹਣੀ ਗੱਲ ਆਦੀ, ਦੇਖੋ ਵੀ ਸਰਕਾਰ ਲਾਲ ਫੀਤਾਸ਼ਾਹੀ ਹਟਾ ਰਹੀ ਆ, ਤੇ ਰੈਡ ਟੇਪਿਜ਼ਮ ਹਟਾ ਕੇ ਪ੍ਰੋਜੈਕਟਸ ਨੂੰ, ਐਨਰਜੀ ਦੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕੀਤਾ ਜਾ ਰਿਹਾ। ਪਰ ਕ੍ਰਿਟਿਕਸ ਇਹ ਕਹਿ ਰਹੇ ਨੇ ਕਿ ਇਹਨੂੰ ਕਿਉਂ ਹਟਾ ਰਹੇ ਹੋ ਤੁਸੀਂ? ਏਡਨਡਿਕਸ ਨੇ ਆਪ ਕਿਹਾ, ਕਹਿੰਦੇ ਵੀ ਮੈਂ ਦੇਖਿਆ ਆ ਕੇ ਐਨਰਜੀ ਮਿਨਿਸਟਰ ਬਣਨ ਤੋਂ ਬਾਅਦ, ਜਿਹੜੇ ਵਿੰਡ ਪ੍ਰੋਜੈਕਟਸ ਨੇ ਉਹਨਾਂ ਦੀ ਲਾਇਸੈਂਸਿੰਗ, ਉਹਨਾਂ ਦੀ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜ਼ਿਆਦਾ ਸਮਾਂ ਲੱਗਦਾ, ਮੋਰ ਟਾਈਮ ਦੈਨ ਦੇਅਰ ਜੋ ਉਹਨਾਂ ਦੀ ਸਮਝ ਲਓ ਵੀ
ਕੰਸਟਰਕਸ਼ਨ
ਦੇ ਪ੍ਰੋਜੈਕਟ ਬਣਾਉਣ ਦੇ ਉੱਤੇ ਕਹਿੰਦੇ ਘੱਟ ਸਮਾਂ ਲੱਗਦਾ, ਤੇ ਜਿਹੜੀ
ਕੋਈ
ਜਿਹੜੀ ਇਸ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਉੱਤੇ ਜ਼ਿਆਦਾ ਸਮਾਂ ਲੱਗਦਾ, ਇਸ ਕਰਕੇ ਅਸੀਂ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹਟਾ ਰਹੇ ਹਾਂ। ਹੁਣ ਜੇ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਪ੍ਰੋਬਲਮ ਕਿਹਦੇ 'ਚ ਆ? ਪ੍ਰੋਬਲਮ ਤਾਂ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ 'ਚ ਆ,
ਬਿਲਕੁਲ,
ਤੁਹਾਡੇ ਉਹਦੇ ਸਮਾਂ ਬਹੁਤ ਲੱਗਦਾ, ਬਜਾਏ ਦੇ ਕਿ ਤੁਸੀਂ ਉਸ ਪ੍ਰਕਿਰਿਆ ਨੂੰ ਕਰੈਕਟ ਕਰੋ, ਉਹਦੇ ਵਿੱਚ ਤੁਸੀਂ ਸੋਧ ਕਰੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਕੁਝ ਪ੍ਰੋਜੈਕਟਸ ਵਾਸਤੇ ਇਹ ਪ੍ਰਕਿਰਿਆ ਕਰਿਆ ਨਹੀਂ ਕਰਨੀ, ਜਿਹੜੇ ਕੋਈ ਇਨਵਾਇਰਮੈਂਟ ਦੇ ਹਿਮਾਇਤੀ ਨੇ, ਜਿਹੜੇ ਕੋਈ ਐਕਟਿਵਿਸਟ ਨੇ, ਉਹ ਕਹਿੰਦੇ ਇਟ ਐਗਜ਼ਿਸਟ ਫੋਰ ਅ ਰੀਜ਼ਨ, ਕਿ ਤੁਸੀਂ ਇਹ ਕਰੋ, ਪਰ ਉਹਨੂੰ ਤੁਸੀਂ ਥੋੜਾ ਜਿਹਾ ਸਟ੍ਰੀਮਲਾਈਨ ਕਰੋ, ਕਿ ਜੋ ਤੁਸੀਂ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਕਰਨੀ ਹੈ ਉਹ ਕਰੋ ਜ਼ਰੂਰ, ਡੋਨਟ ਫੋਰਗੋ ਇਟ, ਬਟ ਇਸ ਤਰੀਕੇ ਨਾਲ ਕਰੋ ਵੀ ਸਮਾਂ ਘੱਟ ਲੱਗੇ, ਤੇ ਸਾਰੇ ਪ੍ਰੋਜੈਕਟਸ ਵਾਸਤੇ ਕਰੋ। ਵਾਈ ਆਰ ਯੂ ਗਿਵਿੰਗ ਕਾਰਵ ਆਊਟਸ ਟੂ ਅ ਪਰਟੀਕੁਲਰ ਟਾਈਪ ਆਫ ਐਨਰਜੀ,
ਤੇ ਜਿਹਦੀ ਰਿਲਾਇਬਿਲਿਟੀ ਨੂੰ ਲੈ ਕੇ ਵੀ ਕੁਝ ਇਸ਼ੂਜ਼ ਹੋ ਸਕਦੇ ਨੇ।
ਅੱਛਾ, ਪਰ ਹੈਲਥ ਮਿਨਿਸਟਰ ਦਾ ਕਹਿਣਾ ਸੀ,
ਹੈਲਥ ਮਿਨਿਸਟਰ ਨਹੀਂ,
ਫਿਰ ਉਹੀ ਗੱਲ, ਐਗਜੈਕਟਲੀ। ਸੋ ਏਡਨ ਡਿਕਸ ਦੇ ਮੈਂ ਜਦੋਂ ਗੱਲ ਕਰਾਂਗਾ, ਮੇਰੇ ਮੂੰਹ ਚੋਂ ਹੈਲਥ ਮਿਨਿਸਟਰ ਹੀ ਨਿਕਲਣਾ ਯਾਰ,
ਕੋਈ ਗੱਲ,
ਹੈਵ ਟੂ ਵਰਕ ਔਨ ਇਟ। ਅੱਛਾ, ਸੋ ਏਡਨ ਡਿਕਸ ਨੇ ਇਹ ਗੱਲ ਕਹੀ, ਕਹਿੰਦੇ ਵੀ ਅਸੀਂ ਵਿੰਡ ਪ੍ਰੋਜੈਕਟਸ ਦੇ ਉੱਤੋਂ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਇਸ ਕਰਕੇ ਹਟਾ ਰਹੇ ਹਾਂ ਕਿ ਜੇ ਆਪਾਂ ਦੇਖੀਏ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਇਨਵਾਇਰਮੈਂਟਲ ਪ੍ਰੋਜੈਕਟਸ ਨੇ
ਜੀ,
ਵਿੰਡ ਜਿਹੜੇ ਐਨਰਜੀ ਵਾਲੇ ਪ੍ਰੋਜੈਕਟਸ ਨੇ, ਪਰ ਜਿਹੜੇ ਕ੍ਰਿਟਿਕਸ ਨੇ ਉਹ ਕਹਿੰਦੇ ਨਹੀਂ ਕਿ ਇਹਨਾਂ ਦੀ ਵੀ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੋਣੀ ਚਾਹੀਦੀ ਹੈ। ਤੁਹਾਨੂੰ ਉਸ ਪ੍ਰਕਿਰਿਆ ਨੂੰ ਥੋੜ੍ਹਾ ਸਟ੍ਰੀਮਲਾਈਨ ਕਰਨਾ ਚਾਹੀਦਾ।
ਪੰਛੀਆਂ ਵਾਸਤੇ ਬੜੇ ਘਾਤਕ ਸਿੱਧ ਹੁੰਦੀਆਂ ਨੇ ਪੌਣ ਚੱਕੀਆਂ।
ਵਿਜੇ ਜੀ, ਸਾਡੇ ਤਾਂ ਇੱਥੇ ਬ੍ਰਿਜ ਦੇ ਵਿੱਚ ਵੀ ਇਸ਼ੂ ਪੈ ਜਾਂਦਾ। ਸੋ ਜਿਹੜਾ ਮੈਸੀ ਟਨਲ ਰਿਪਲੇਸ ਕਰਨੀ ਸੀ ਉਹਦੇ ਵਾਸਤੇ ਜਿਹੜਾ ਬੀਸੀ ਲਿਬਰਲਸ ਨੇ ਬ੍ਰਿਜ ਪਾਸ ਕੀਤਾ ਸੀ,
ਉਹ ਵੀ
ਇੰਪੈਕਟ ਅਸੈਸਮੈਂਟ 'ਚ ਕਿਹਾ ਗਿਆ ਜੀ ਇਹਦਾ ਪਰਛਾਵਾਂ ਪੈਣਾ ਪਾਣੀ ਦੇ ਉੱਤੇ
ਤੇ ਮੱਛੀਆਂ ਵਾਸਤੇ ਉਹਨਾਂ ਦਾ ਹੈਬਿਟੈਟ ਇੰਪੈਕਟ ਹੋਏਗਾ।
ਇਸ ਕਰਕੇ ਅਸੀਂ ਇੱਥੇ ਬਣਾਵਾਂਗੇ ਕੀ ਟਨਲ।
ਟਨਲ
ਇਸ ਵੇਲੇ ਕੀ ਹੋ ਰਿਹਾ, ਟਨਲ ਦੀ ਵੀ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਹੋ ਰਹੀ ਹੈ।
ਯੈਸ ਯੈਸ ਬਿਲਕੁਲ। ਚਲੋ ਖੈਰ ਵੇਖਦੇ ਹਾਂ ਕੀ ਬਣਦਾ। ਆ ਜਿਹੜੇ ਕੋਈ ਪ੍ਰੋਜੈਕਟ ਫਾਸਟ ਟਰੈਕ ਵੀ ਕੀਤੇ ਨੇ ਨਾ, ਉਹਨੂੰ ਲੈ ਕੇ ਵੀ ਇੱਕ SFU ਦੇ ਰਿਸਰਚਰ ਨੇ ਉਹਨੇ ਇੱਕ ਸਟੱਡੀ ਪਬਲਿਸ਼ ਕੀਤੀ ਆ। ਉਹ ਕਹਿੰਦੇ ਤੁਸੀਂ ਜਿਹੜੇ ਆਹ ਮਾਈਨਿੰਗ ਦੇ ਪ੍ਰੋਜੈਕਟ ਫਾਸਟ ਟਰੈਕ ਕੀਤੇ, ਕਹਿੰਦੇ ਮਾਈਨਿੰਗ ਦਾ ਪ੍ਰੋਜੈਕਟ ਫਾਸਟ ਟਰੈਕ ਕਰਨਾ ਅਤੇ ਅਸਲ ਦੇ ਵਿੱਚ ਪ੍ਰੋਜੈਕਟ ਬਣ ਜਾਣਾ, ਇਹਦੇ ਵਿੱਚ ਫਰਕ ਬੜਾ ਹੁੰਦਾ। ਉਹਨੇ ਇਹ ਕਿਹਾ ਸੀ ਕਿ 1995 ਤੋਂ ਲੈ ਕੇ ਨਾ ਹੁਣ ਤੱਕ 27 ਅਜਿਹੇ ਮਾਈਨਿੰਗ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਇਨਵਾਇਰਮੈਂਟਲ ਅਸੈਸਮੈਂਟ ਸਰਟੀਫਿਕੇਟ ਮਿਲ ਚੁੱਕਾ, ਜਿਨ੍ਹਾਂ ਨੇ 2022 ਤੱਕ ਬਣ ਕੇ ਮੁਕੰਮਲ ਹੋ ਜਾਣਾ ਸੀ। ਸੋ 1995 ਤੋਂ ਸਰਟੀਫਿਕੇਟ ਲੈ ਕੇ ਬੈਠੇ 27 ਮਾਈਨਿੰਗ ਪ੍ਰੋਜੈਕਟ ਦੇ ਵਿੱਚੋਂ 20 ਫੇਲ ਟੂ ਓਪਨ, ਜਿਨ੍ਹਾਂ ਦੇ ਵਿੱਚੋਂ ਸਿਰਫ 3 ਕਿਸੇ ਰੈਗੂਲੇਸ਼ਨ ਕਰਕੇ ਅੜੇ ਸੀ। ਬਹੁਤ ਸਾਰੇ ਜਿਹੜੇ ਬਾਕੀ ਦੇ ਪ੍ਰੋਜੈਕਟਸ ਨੇ, ਹੁਣ ਅਸੀਂ ਮਾਈਨਿੰਗ ਦੀ ਗੱਲ ਕਰ ਰਹੇ ਹਾਂ, ਉਹ ਇਸ ਕਰਕੇ ਅੜ ਜਾਂਦੇ ਨੇ ਕਿਉਂਕਿ ਇਕਨੋਮਿਕ ਵਾਇਬਿਲਿਟੀ ਬਦਲ ਜਾਂਦੀ ਆ, ਕਮੋਡਿਟੀ ਪ੍ਰਾਈਸਿਸ ਜਦੋਂ ਫਲਕਚੁਏਟ ਕਰਦੀਆਂ ਨੇ। ਸੋ ਉਹਨਾਂ ਦਾ ਇਹ ਕਹਿਣਾ ਕਿ ਗਵਰਨਮੈਂਟ ਵੱਲੋਂ ਭਾਵੇਂ ਪ੍ਰੋਜੈਕਟ ਇਹ ਕੀਤਾ ਜਾ ਰਿਹਾ ਕਿ ਜੀ ਅਸੀਂ ਹੁਣ ਫਾਸਟ ਟਰੈਕ ਕਰ ਰਹੇ ਹਾਂ ਅਪਰੂਵਲ, ਪਰ ਕਿਸੇ ਵੀ ਪ੍ਰੋਜੈਕਟ ਦੇ ਲੱਗਣ ਦੇ ਵਿੱਚ, ਉਹਦੇ ਕਾਮਯਾਬ ਹੋਣ ਦੇ ਵਿੱਚ, ਕੰਪਨੀ ਦਾ ਉਸ ਪ੍ਰੋਜੈਕਟ ਪ੍ਰਤੀ ਕਮਿਟਡ ਰਹਿਣ ਦੇ ਵਿੱਚ ਹੋਰ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕਿ ਉਸ ਚੀਜ਼ ਨੂੰ ਇਨਫਲੂਐਂਸ ਕਰਦੇ ਨੇ।
ਹੁਣ ਜਗਰੂਪ ਬਰਾੜ ਮਾਈਨਿੰਗ ਮਿਨਿਸਟਰ ਬਣ ਗਏ ਨੇ,
ਜੀ ਜੀ,
ਮਸਲੇ ਹੱਲ ਹੋ ਜਾਣਗੇ।
ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਹੈਵ ਅ ਵੈਰੀ ਨਾਈਸ ਵੀਕਐਂਡ ਐਸ ਵੈਲ। ਤੁਹਾਨੂੰ ਸ਼ਾਮ ਨੂੰ ਸੁਣਦੇ ਹਾਂ ਤੇ ਤੁਹਾਨੂੰ ਫਿਰ ਸੋਮਵਾਰ ਨੂੰ ਮਿਲਦੇ ਹਾਂ।
ਜੀ ਬਿਲਕੁਲ, ਵੀਕਐਂਡ ਤੇ ਨਹੀਂ ਮਿਲਣਾ, ਮਤਲਬ ਤੁਸੀਂ ਮੈਂ ਤੰਗ ਨਾ ਕਰਾਂ।
ਨਹੀਂ ਨਹੀਂ ਜੀ, ਆਇਆ ਨੂੰ
ਠੀਕ ਹੈ ਲਤਾ ਦੀਦੀ,
ਤੁਸੀਂ ਐਵੇਂ ਨਾਲ ਪਾ ਲਿਓ।
ਮੈਸੇਜ ਆ ਰਹੇ ਕਹਿੰਦੇ ਵਾਹ ਜੀ ਵਾਹ ਉਸ਼ਾ ਦੀਦੀ ਲਤਾ ਦੀਦੀ।
ਦੇਖੋ ਪਹਿਲਾਂ ਲੋਕ
ਪੁੱਛ ਰਹੇ ਕਹਿੰਦੇ ਲਤਾ ਦੀਦੀ ਕੌਣ ਹੈ।
ਪਹਿਲਾਂ ਦੇਖੋ ਉਹਨਾਂ ਦੀਆਂ ਆਵਾਜ਼ਾਂ ਜਿੰਨੀਆਂ ਸੁਰੀਲੀਆਂ, ਸਾਡੀਆਂ ਓਨੀਆਂ ਹੀ ਰਫ਼। ਸੋ ਇਸ ਕਰਕੇ ਉਧਰਲੇ ਪਾਸਿਓਂ ਦਾ ਅਸੀਂ ਉਹ ਕੰਪੈਰੀਜ਼ਨ ਤਾਂ ਬਣਦਾ ਹੀ ਨਹੀਂ। ਹਾਂ ਹਾਂ
ਮਜ਼ਾਕ ਦੀ ਗੱਲ,
ਹਾਂ ਮਜ਼ਾਕ ਦੀ ਗੱਲ, ਬਾਕੀ ਪੱਕੀ ਵੀ ਕਰਦੀ ਹੈ ਨਾ ਉਧਰ ਦੂਜਿਆਂ ਨੂੰ ਵੀ ਸੁਣਨ ਵਾਲਿਆਂ ਨੂੰ ਵੀ। ਉਹ ਭਾਈ ਕਰਨ ਅਰਜੁਨ ਤੇ ਉਹ ਜੈ ਵੀਰੂ ਵਾਲਾ ਹੀ ਠੀਕ ਆ, ਉਹੀ ਕੰਪੈਰੀਜ਼ਨ।
ਅਸੀਂ ਗੱਲਾਂ ਵਾਲੇ ਹੀ ਹਾਂ, ਗੀਤਾਂ ਵਾਲੇ ਨਹੀਂ।
ਗੀਤਾਂ ਵਾਲੇ ਨਹੀਂ, ਹਾਂ ਸੁਰ ਨਹੀਂ ਲਾਉਣਾ ਹੁੰਦਾ।
ਜੇ ਗੀਤ ਸੁਣਾਤਾ ਤਾਂ ਗੱਲਾਂ ਸੁਣਨ ਵੀ ਨਹੀਂ ਆਉਣਾ।
ਅੱਜ ਕੱਲ੍ਹ ਕੁਛ ਨਹੀਂ ਪਤਾ ਵਾਸੂ ਜੀ,
ਉੱਪਰ ਆਟੋ ਟਿਊਨ ਨਹੀਂ ਹੈਗਾ ਨਾ ਸਾਡੇ ਕੋਲ,
ਕੋਈ ਲੋੜ ਹੀ ਨਹੀਂ ਹੈਗੀ। ਤੁਸੀਂ ਰੈਪ ਦੀ ਤਿਆਰੀ ਕਰੋ।
ਰੈਪ ਦੀ
ਯੇ,
ਆਪਾਂ ਸੈਗਮੈਂਟ ਰੈਪ ਅਪ ਕਰੀਏ। ਥੈਂਕ ਯੂ ਵਿਜੇ ਜੀ,
ਓਕੇ ਬਾਏ ਵਾਸੂ ਜੀ, ਸੀ ਯੂ।